ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਾਂ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਾਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਹਰਮਨ ਰੇਡੀਓ ਤੇ ਇਸ ਵੇਲੇ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਤੁਹਾਡਾ ਆਪਣਾ ਪ੍ਰੋਗਰਾਮ ਲਹਿਰਾਂ ਲੈ ਕੇ ਲਹਿਰਾਂ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਹਾਂ ਜੀ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਪਰਮਾਤਮਾ ਦੇ ਅੱਗੇ ਹਮੇਸ਼ਾ ਵਾਂਗ ਅਰਦਾਸ ਇਹੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਸੁਹਾਵਣਾ ਹੋ ਨਿਬੜੇ ਅੱਜ ਦਿਨ ਹੈਗਾ ਮੰਗਲਵਾਰ ਦਾ ਸਾਲ 2020 ਦੇ ਨਵੰਬਰ ਮਹੀਨੇ ਦੀ 10 ਤਰੀਕ ਹੋ ਚੁੱਕੀ ਹੈ ਦੋਸਤੋ ਤੇ ਇਸੇ ਤਰ੍ਹਾਂ ਜੇ ਅਸੀਂ ਦੇਸੀ ਮਹੀਨਿਆਂ ਵੱਲ ਨਜ਼ਰ ਮਾਰੀਏ ਤਾਂ ਨਾਨਕ ਸ਼ਾਹੀ ਸੰਵਤ 552 ਦੇ ਕੱਤਕ ਮਹੀਨੇ ਦੀ ਅੱਜ 25 ਤਰੀਕ ਹੈ ਘੜੀਆਂ ਵੱਲ ਦੋਸਤੋ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਕਿ ਇਸ ਵੇਲੇ ਮੈਲਬਰਨ ਕੈਨਬਰਾ ਤੇ ਸਿਡਨੀ ਦੇ ਵਿਚ ਜਿਹੜਾ ਸਮਾਂ ਉਹ 8:03 ਦਾ ਹੋ ਚੁੱਕਿਆ ਜਦਕਿ ਬ੍ਰਿਸਬੇਨ ਦੇ ਵਿਚ ਅਜੇ 7:03 ਹੋਏ ਨੇ ਤੇ ਉਧਰ ਐਡੀਲੇਡ ਦੇ ਵਿਚ ਸਮਾਂ ਅਜੇ 7:33 ਦਾ ਹੋਇਆ ਤੇ ਪਰਥ ਦੇ ਵਿਚ ਜਿਹੜਾ ਸਮਾਂ ਉਹ ਸਾਡੇ ਨਾਲੋਂ ਬਹੁਤ ਵੱਖਰਾ ਹੁੰਦਾ ਪਰਥ ਦੇ ਵਿਚ ਅਜੇ 5:04 ਦਾ ਹੀ ਸਮਾਂ ਅਜੇ ਤੜਕਾ ਥੋੜਾ ਜਿਹਾ ਤੇ ਇਸੇ ਤਰ੍ਹਾਂ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਚਲੀਏ ਤਾਂ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਇਸ ਵੇਲੇ 10:04 ਦਾ ਸਮਾਂ ਹੋ ਚੁੱਕਿਆ ਸਾਡੇ ਤੋਂ 2 ਘੰਟੇ ਅੱਗੇ ਨੇ ਨਿਊਜ਼ੀਲੈਂਡ ਵਾਲੇ ਤੇ ਇਸ ਤੋਂ ਬਾਅਦ ਜੇ ਹੋਰ ਮੁਲਕਾਂ ਦੀ ਗੱਲ ਕਰਾਂ ਜਿੱਥੇ ਜਿੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ ਤਾਂ ਦੁਬਈ ਸਭ ਤੋਂ ਪਹਿਲਾਂ ਮੰਗਲਵਾਰ ਚੜਿਆ 1:04 ਉੱਥੇ ਹੋਏ ਨੇ ਯਾਨੀ ਕਿ 1 ਘੰਟਾ ਪਹਿਲਾਂ ਹੀ ਹਲੇ ਮੰਗਲਵਾਰ ਦਾ ਦਿਨ ਤਾਂ ਚੜ ਚੁੱਕਿਆ ਪਰ ਅਸੀਂ ਇਹਨੂੰ ਅੱਧੀ ਰਾਤ ਦਾ ਤੜਕਾ ਵੀ ਕਹਿ ਦਿੰਨੇ ਆ ਹਨਾ ਸੋ ਇਸੇ ਤਰ੍ਹਾਂ ਮੰਗਲਵਾਰ ਦਾ ਜਿਹੜਾ ਦਿਨ ਹੈ ਜੀ ਉਹ ਚੜ ਚੁੱਕਿਆ ਇਸ ਵੇਲੇ ਭਾਰਤ ਦੇ ਵਿਚ ਵੀ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿਚ ਇਸ ਵੇਲੇ ਸਮਾਂ 2:34 ਦਾ ਹੋ ਚੁੱਕਿਆ ਕਾਫੀ ਵੱਡਾ ਤੜਕਾ ਜੀ ਉੱਥੇ ਵੀ ਤੇ ਇਸੇ ਤਰ੍ਹਾਂ ਮੰਗਲਵਾਰ ਦਾ ਦਿਨ ਹਾਂਗਕਾਂਗ ਦੇ ਵਿਚ ਵੀ ਚੜ ਚੁੱਕਿਆ 5:04 ਉੱਥੇ ਹੋਏ ਨੇ ਜਿਵੇਂ ਪਰਥ ਦਾ ਸਮਾਂ ਸੇਮ ਹੀ ਸਮਾਂ ਜਿਹੜਾ ਉਹ ਹਾਂਗਕਾਂਗ ਦੇ ਵਿਚ ਹੈ ਤੇ ਇਸ ਤੋਂ ਬਾਅਦ ਉਹਨਾਂ ਮੁਲਕਾਂ ਦੀ ਗੱਲ ਕਰਦੇ ਆ ਜਿੱਥੇ ਅੱਜ ਅਜੇ ਸੋਮਵਾਰ ਚੱਲ ਰਿਹਾ ਬਹੁਤ ਸਾਰੇ ਮੁਲਕਾਂ ਤੋਂ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜਦੇ ਨੇ ਤੇ ਉਹਨਾਂ ਮੁਲਕਾਂ ਦੇ ਵਿਚ ਅਜੇ ਸੋਮਵਾਰ ਚੱਲ ਰਿਹਾ ਹੁੰਦਾ ਯੂਐਸ ਦੀ ਗੱਲ ਕਰੀਏ ਤਾਂ ਯੂਐਸ ਦੇ ਨਿਊਯਾਰਕ ਸ਼ਹਿਰ ਦੇ ਵਿਚ ਇਸ ਵੇਲੇ ਸ਼ਾਮ ਦੇ 4:05 ਹੋਏ ਨੇ ਸੋਮਵਾਰ ਦੀ ਸ਼ਾਮ ਪਈ ਹੋਈ ਹੈ ਇਸੇ ਤਰ੍ਹਾਂ ਲਾਸ ਏਂਜਲਸ ਦੇ ਵਿਚ ਅਜੇ ਸੋਮਵਾਰ ਦੀ ਦੁਪਹਿਰ ਚੱਲ ਰਹੀ ਹੈ 1:05 ਦਾ ਸਮਾਂ ਉੱਥੇ ਹੋਇਆ ਤੇ ਇਸੇ ਤਰ੍ਹਾਂ ਸਿਆਟਲ ਦੇ ਵਿਚ ਵੀ ਅਜੇ 1:05 ਦਾ ਸਮਾਂ ਹੀ ਹੋਇਆ ਜੇ ਕੈਨੇਡਾ ਚਲੀਏ ਤਾਂ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿਚ ਇਸ ਵੇਲੇ ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ 3:05 ਹੋਏ ਆ ਸੋਮਵਾਰ ਦੇ ਤੇ ਟੋਰਾਂਟੋ ਦੇ ਵਿਚ ਸ਼ਾਮ ਪੈ ਗਈ ਹੈ 4:05 ਟੋਰਾਂਟੋ ਚ ਸ਼ਾਮ ਦੇ ਹੋ ਗਏ ਸੋਮਵਾਰ ਦੀ ਸ਼ਾਮ ਵੈਨਕੂਵਰ ਦੇ ਵਿਚ ਦੁਪਹਿਰ ਚੱਲ ਰਹੀ ਹੈ ਤੇ ਸੋਮਵਾਰ ਦੇ 1:05 ਦੁਪਹਿਰ ਦੇ ਉੱਥੇ ਹੋ ਚੁੱਕੇ ਆ ਤੇ ਇਸੇ ਤਰ੍ਹਾਂ ਸੋਮਵਾਰ ਅਜੇ ਚੱਲ ਰਿਹਾ ਲੰਡਨ ਦੇ ਵਿਚ 9:05 ਦਾ ਜਿਹੜਾ ਸਮਾਂ ਉਹ ਉੱਥੇ ਹੋਇਆ ਤੇ ਇਟਲੀ ਦੇ ਵਿਚ ਵੀ 10:05 ਇਸ ਵੇਲੇ ਰਾਤ ਤੇ ਹੋ ਚੁੱਕਿਆ ਸੋਮਵਾਰ ਦੀ ਰਾਤ ਪਈ ਹੋਈ ਹੈ ਸੋ ਦੋਸਤੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਪ੍ਰੋਗਰਾਮ ਲਹਿਰਾਂ ਦੇ ਵਿਚ ਜੁੜਦੇ ਹੋ ਤੁਹਾਡਾ ਤਹਿ ਦਿਲ ਤੋਂ ਇਕ ਵਾਰ ਫੇਰ ਕਰਦੇ ਹਾਂ ਸਵਾਗਤ ਪ੍ਰੋਗਰਾਮ ਲਹਿਰਾਂ ਦੇ ਵਿਚ ਸੋ ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਿਹਾ ਇਹਦੇ ਉੱਤੇ ਜ਼ਰੂਰ ਇਕ ਝਾਤ ਮਰਵਾਉਣੇ ਆ ਪ੍ਰੋਗਰਾਮ ਚ ਹਮੇਸ਼ਾ ਵਾਂਗ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੌਸਮ ਦੇ ਉੱਤੇ ਵੀ ਇੱਕ ਝਾਤ ਜ਼ਰੂਰ ਪਾਵਾਂਗੇ ਪਰ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਉਹ ਵੀ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਔਰ ਪ੍ਰੋਗਰਾਮ ਦੇ ਕੁਝ ਖਾਸ ਸਿਲਸਿਲਿਆਂ ਦੇ ਵਿਚ ਮੇਰੇ ਨਾਲ ਅੱਜ ਹੋਣਗੇ ਯੂਐਸ ਤੋਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਸੋ ਉਹਨਾਂ ਦੇ ਨਾਲ ਅੱਜ ਕੁਝ ਖਾਸ ਵਿਸ਼ਿਆਂ ਦੇ ਉੱਤੇ ਵੀ ਅਸੀਂ ਗੱਲਬਾਤ ਜਿਹੜੀ ਆ ਉਹ ਕਰਨੀ ਹੈ ਔਰ ਇਸੇ ਤਰ੍ਹਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਇੱਕ ਖਾਸ ਕਹਾਣੀ ਦੇ ਨਾਲ ਜੁੜੀ ਹੋਈ ਇੱਕ ਡਿਸਕਸ਼ਨ, ਇੱਕ ਵਿਚਾਰ ਵਟਾਂਦਰਾ ਜਿਹੜਾ ਉਹ ਅਸੀਂ ਕਰਨਾ। ਸੋ ਉਹ ਕਹਾਣੀ ਤੁਹਾਡੀ ਨਜ਼ਰ ਕਰਾਂਗੇ ਜਿਹੜੀ ਕਿ ਕੁਲਜੀਤ ਸਿੰਘ ਦਿਲਬਰ ਹੁਰਾਂ ਦੀ ਹੀ ਲਿਖੀ ਹੋਈ ਹੈ, ਰਾਣੀ ਹਾਰ। ਸੋ ਰਾਣੀ ਹਾਰ ਕਹਾਣੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗੀ ਤੇ ਉਸ ਤੋਂ ਬਾਅਦ ਉਸੇ ਕਹਾਣੀ ਦੇ ਅਖੀਰ ਦੇ ਵਿੱਚ ਇੱਕ ਛੱਡਿਆ ਹੋਇਆ ਸਵਾਲ ਔਰ ਉਸ ਸਵਾਲ ਦੇ ਉੱਤੇ ਅੱਜ ਜਿਹੜੀ ਅਸੀਂ ਵਿਚਾਰ ਹੈ ਉਹ ਜ਼ਰੂਰ ਕਰਨੀ ਚਾਹਾਂਗੇ। ਜ਼ਰੂਰ ਸੁਣਿਓ ਕਹਾਣੀ, ਔਰ ਕਹਾਣੀ ਜਿਹੜੀ ਹੈ ਬਹੁਤ ਹੀ ਸਧਾਰਨ ਹੈ, ਬਹੁਤ ਹੀ ਸਿੱਧੀ ਤੇ ਸਾਦੀ ਸ਼ੈਲੀ ਦੇ ਵਿੱਚ ਲਿਖੀ ਹੋਈ ਹੈ, ਪਰ ਜਿਹੜਾ ਉਹਦੇ ਵਿੱਚ ਸਵਾਲ ਖੜਾ ਕੀਤਾ ਗਿਆ ਅਖੀਰ ਦੇ ਵਿੱਚ, ਉਹ ਸਵਾਲ ਜਿਹੜਾ ਉਹ ਜ਼ਰੂਰ ਵਿਚਾਰ ਚਰਚਾ ਦੀ ਮੰਗ ਕਰਦਾ ਹੈ। ਸੋ ਉਸ ਅਗਲੇ ਸਿਲਸਿਲੇ ਦੇ ਵਿੱਚ ਉਸ ਵਿਸ਼ੇ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਜਿਹੜੀ ਹੈ ਉਹ ਵੀ ਕਰਾਂਗੇ। ਤੁਸੀਂ ਸਾਡੇ ਨਾਲ ਉਸ ਵਿਚਾਰ ਚਰਚਾ ਦੇ ਵਿੱਚ ਤਾਂ ਜੁੜਿਓ ਹੀ ਜੁੜਿਓ, ਪਰ ਹੁਣ ਤੋਂ ਵੀ ਤੁਹਾਡੀ ਉਡੀਕ ਜਿਹੜੀ ਹੈ ਉਹ ਪ੍ਰੋਗਰਾਮ ਦੇ ਵਿੱਚ ਸਾਨੂੰ ਬਣੀ ਹੋਈ ਹੈ, ਪ੍ਰੋਗਰਾਮ ਦੇ ਵਿੱਚ ਵੀ ਜ਼ਰੂਰ ਤੁਹਾਡੀ ਹਾਜ਼ਰੀ ਜਿਹੜੀ ਹੈ ਉਹ ਲੱਗਦੀ ਰਹੇ। ਸੋ ਇਹਦੀ ਆਸ ਅਸੀਂ ਕਰਦੇ ਹਾਂ। ਪ੍ਰੋਗਰਾਮ 'ਚ ਤੁਸੀਂ ਸਾਡੇ ਨਾਲ ਜੁੜਨਾ ਹੈ ਈਮੇਲ ਦੇ ਜ਼ਰੀਏ, request@harmanradio.com ਸਾਡਾ ਈਮੇਲ ਪਤਾ, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਵੀ ਸੰਪਰਕ ਕਰ ਸਕਦੇ ਹੋ। ਟੈਲੀਗ੍ਰਾਮ ਐਪ ਜਿਹੜੀ ਤੁਹਾਡੇ ਫੋਨ ਤੇ ਹੋਣੀ ਜ਼ਰੂਰੀ ਹੈ। ਸਭ ਤੋਂ ਬੈਸਟ ਤਰੀਕਾ ਇਹ ਹੈ ਕਿ ਜੇਕਰ ਤੁਹਾਡਾ ਜਿਹੜਾ ਫੋਨ ਹੈ ਉਹਦੇ ਵਿੱਚ ਹਰਮਨ ਰੇਡੀਓ ਦੀ ਐਪ ਔਰ ਉਸ ਐਪ ਦੇ ਜ਼ਰੀਏ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ, ਤਾਂ ਉਸ ਐਪ ਦੇ ਵਿੱਚ ਹੀ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕ ਦਿੱਤੇ ਹੋਏ ਨੇ ਉਹਨਾਂ ਲਿੰਕਸ ਤੇ ਜਾ ਕੇ ਵੀ ਤੁਸੀਂ ਸਾਡੇ ਨਾਲ ਜੁੜਨਾ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਵਿਚਾਰਾਂ ਦੀ ਜਿਹੜੀ ਉਡੀਕ ਹੈ ਉਹ ਰਹੇਗੀ। ਕਾਲ ਕਰਕੇ ਵੀ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਸੋ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਗੱਲ ਜਿਹੜੀ ਹੈ ਉਹ ਕਰ ਸਕੋਗੇ ਦੋਸਤੋ। ਤੇ ਇਸ ਤੋਂ ਇਲਾਵਾ ਕੀ ਹੁੰਦਾ ਜ਼ਰੂਰੀ? ਸਭ ਤੋਂ ਜ਼ਰੂਰੀ ਤਾਂ ਤੁਹਾਡੀ ਹਾਜ਼ਰੀ ਹੁੰਦੀ ਹੈ, ਤੁਹਾਡੇ ਸੁਨੇਹੇ ਹੁੰਦੇ ਆ, ਤੇ ਉਹਦੇ ਨਾਲ ਨਾਲ ਗੀਤ ਸੰਗੀਤ ਜਿਹੜਾ ਉਹ ਵੀ ਚੱਲਦਾ ਰਹਿਣਾ ਜ਼ਰੂਰੀ ਹੁੰਦਾ, ਕਿਉਂਕਿ ਗੀਤ ਸੰਗੀਤ ਤੋਂ ਬਿਨਾਂ ਵੀ ਪ੍ਰੋਗਰਾਮ ਜਿਹੜਾ ਉਹ ਅਧੂਰਾ ਲੱਗਦਾ। ਸੋ ਅੱਜ ਵੀ ਪ੍ਰੋਗਰਾਮ ਦੇ ਵਿੱਚ ਕੁਛ ਜਿਹੜੇ ਗੀਤ ਹੈ ਉਹ ਅਸੀਂ ਆਪਣੀ ਪਸੰਦ ਦੇ, ਪਰ ਕੋਸ਼ਿਸ਼ ਕਰਾਂਗੇ ਜੇ ਤੁਹਾਡੀ ਵੀ ਕੋਈ ਪਸੰਦ ਸਾਡੇ ਤੱਕ ਪਹੁੰਚਦੀ ਹੈ ਤਾਂ ਤੁਹਾਡੀ ਪਸੰਦ ਦੇ ਗੀਤ ਵੀ ਅਸੀਂ ਕੋਸ਼ਿਸ਼ ਕਰਾਂਗੇ ਡਾਟਾਬੇਸ ਦੇ ਵਿੱਚੋਂ ਮਿਲੇ ਤਾਂ ਜ਼ਰੂਰ ਚਲਾਵਾਂਗੇ। ਤੇ ਇਸ ਦੇ ਨਾਲ ਹੀ ਜੇਕਰ ਤੁਹਾਡੇ ਆਪਣੇ ਮਿੱਤਰ ਪਿਆਰਿਆਂ ਦਾ ਅੱਜ ਕਿਸੇ ਦਾ ਜਨਮ ਦਿਨ ਹੈ, ਕੁਛ ਵੀ ਤੁਸੀਂ ਉਹਨਾਂ ਦੇ ਲਈ ਆਪਣੇ ਵੱਲੋਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਕਰਿਓ। ਜਿਹੜੇ ਵੀ ਦੋਸਤ ਸਾਡੇ ਨਾਲ ਪ੍ਰੋਗਰਾਮ 'ਚ ਜੁੜਦੇ ਨੇ ਉਹਨਾਂ ਦੇ ਬੱਚਿਆਂ ਦਾ, ਉਹਨਾਂ ਦੇ ਜੀਵਨ ਸਾਥੀਆਂ ਦਾ, ਉਹਨਾਂ ਦੇ ਦੋਸਤਾਂ ਦਾ, ਉਹਨਾਂ ਦੇ ਮਿੱਤਰਾਂ ਦਾ, ਉਹਨਾਂ ਦੇ ਰਿਸ਼ਤੇਦਾਰਾਂ ਦਾ, ਉਹਨਾਂ ਦੇ ਪੇਰੈਂਟਸ ਦੇ ਵਿੱਚੋਂ ਕਿਸੇ ਦਾ ਜਨਮ ਦਿਨ ਹੋਵੇ ਤਾਂ ਜ਼ਰੂਰ ਦੱਸਿਓ। ਇੱਕ ਗੀਤ ਫਿਰ ਅਸੀਂ ਉਹਨਾਂ ਨੂੰ ਵੀ ਸਮਰਪਿਤ ਜ਼ਰੂਰ ਕਰਾਂਗੇ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਹੁਣ ਬਹੁਤੀ ਦੇਰ ਨਹੀਂ ਆਪਾਂ ਕਰਦੇ, ਆਪਾਂ ਇੱਕ ਗੀਤ ਵੀ ਤੁਹਾਡੀ ਨਜ਼ਰ ਕਰਨਾ, ਪਰ ਉਸ ਤੋਂ ਪਹਿਲਾਂ ਗੁਰਭਜਨ ਗਿੱਲ ਹੋਰਾਂ ਦੀਆਂ ਕੁਝ ਸਤਰਾਂ ਕਿ ਪਰੇਸ਼ਾਨ ਹਾਂ ਵੇਖ ਵੇਖ ਕੇ ਮਾਂ ਧਰਤੀ ਦੀ ਅਜਬ ਮੁਹਾਰਤ, ਪਰੇਸ਼ਾਨ ਹਾਂ ਵੇਖ ਵੇਖ ਕੇ ਮਾਂ ਧਰਤੀ ਦੀ ਅਜਬ ਮੁਹਾਰਤ, ਹਰ ਪੱਤੇ ਤੇ ਕਿੱਦਾਂ ਲਿਖਦੀ ਵੱਖਰੀ ਸੋਹਣੀ ਸਫਲ ਇਬਾਰਤ, ਸਿੱਖ ਨਹੀਂ ਸਕਿਆ ਮੈਂ ਪੁੱਤ ਹੋ ਕੇ, ਸਿੱਖ ਨਹੀਂ ਸਕਿਆ ਮੈਂ ਪੁੱਤ ਹੋ ਕੇ ਮਾਂ ਕੋਲੋਂ ਇਹ ਸਗਲ ਜ਼ੁਬਾਨਾਂ ਬੁੱਝਦਿਆਂ ਹੀ ਥੱਕ ਚੱਲਿਆ ਹਾਂ, ਹਰ ਟਾਹਣੀ ਤੇ ਨਵੀਂ ਬੁਝਾਰਤ, ਬੁੱਝਦਿਆਂ ਹੀ ਥੱਕ ਚੱਲਿਆ ਹਾਂ, ਹਰ ਟਾਹਣੀ ਤੇ ਨਵੀਂ ਬੁਝਾਰਤ। ਬਿਲਕੁਲ, ਔਰ ਜ਼ਿੰਦਗੀ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਇੱਕ ਬੁਝਾਰਤ ਹੈ, ਔਰ ਉਸ ਬੁਝਾਰਤ ਨੂੰ ਬੁੱਝਣ ਦੇ ਵਿੱਚ ਹੀ ਸਾਡਾ ਜਿਹੜਾ ਜੀਵਨ ਹੈ ਉਹ ਨਿਕਲ ਜਾਂਦਾ, ਪਰ ਉਸ ਨੂੰ ਬੁੱਝਣਾ ਜਿਹੜਾ ਉਹ ਜ਼ਰੂਰੀ ਵੀ ਹੁੰਦਾ। ਪਰ ਇਹ ਬੁਝਾਰਤ ਅਸਲ ਦੇ ਵਿੱਚ ਪਾਈ ਕਿਹਨੇ ਆ? ਉਸ ਪਰਵਰਦਿਗਾਰ ਪਰਮਾਤਮਾ ਨੇ ਪਾਈ ਹੁੰਦੀ ਹੈ, ਇਸੇ ਕਰਕੇ ਸਾਡੇ ਲਈ ਉਹ ਬੁੱਝਣੀ ਜਿਹੜੀ ਆ ਉਹ ਮੁਸ਼ਕਿਲ ਹੁੰਦੀ ਹੈ। ਪਰ ਕੁਛ ਚੀਜ਼ਾਂ ਜਿਹੜੀਆਂ ਉਹ ਬੜੀਆਂ ਆਮ ਹੁੰਦੀਆਂ, ਜਿਨ੍ਹਾਂ ਨੂੰ ਅਸੀਂ ਤੱਥ ਵੀ ਮੰਨਦੇ ਆ, ਔਰ ਜ਼ਿੰਦਗੀ ਦੇ ਵਿੱਚ ਉਹ ਤੱਥ ਜਿਹੜੇ ਆ ਉਹ ਆਪਣੇ ਆਪ ਦੇ ਵਿੱਚ ਮੰਨਣ ਯੋਗ ਵੀ ਹੁੰਦੇ ਆ। ਸੋ ਪ੍ਰੋਗਰਾਮ ਦਾ ਪਹਿਲਾ ਗੀਤ ਕੁਝ ਇਹੋ ਜਿਹੇ ਤੱਥਾਂ ਦੇ ਨਾਲ ਹੀ ਭਰਪੂਰ, ਹਰਭਜਨ ਮਾਨ ਦੀ
ਸਦਾ ਨਾ ਪੈਣਾ ਰਲ ਕੇ, ਜੋ ਪਾਣੀ ਅੱਜ ਪੱਤਣਾ ਲੰਘ ਗਿਆ ਉਹਨੇ ਫੇਰ ਨੀ ਆਉਣਾ ਪਲ ਕੇ,
ਵਾਹ ਜੀ। ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕੀਤਾ, ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਗੱਲ ਅਸੀਂ ਬੁਝਾਰਤ ਦੀ ਕਰ ਰਹੇ ਸੀ ਕਿ ਬੁਝਾਰਤ ਜਿਹੜੀ ਹੈ ਉਹ ਪਰਮਾਤਮਾ ਨੇ ਪਾਈ ਹੋਈ ਹੈ ਸਾਡੇ ਲਈ, ਹਨਾ, ਔਰ ਬੁਝਣੀ ਅਸੀਂ ਆ, ਔਰ ਉਸ ਬੁਝਣ ਦੇ ਵਿਚ ਕਈ ਵਾਰ ਅਸੀਂ ਆਪਣਾ ਜਿਹੜਾ ਮਾਰਗ ਆ ਉਹ ਭਟਕ ਜਾਂਦੇ ਆ, ਪਰ ਦੂਸਰੀਆਂ ਜਿਹੜੀਆਂ ਜ਼ਿੰਦਗੀ ਦੇ ਵਿਚ ਸਾਨੂੰ ਨਿਆਮਤਾਂ ਬਖਸ਼ੀਆਂ ਹੋਈਆਂ ਪਰਮਾਤਮਾ ਨੇ, ਉਹਨਾਂ ਨਿਆਮਤਾਂ ਦੇ ਕਾਰਨ ਜ਼ਿੰਦਗੀ ਦੇ ਵਿਚ ਬਹੁਤ ਸਾਰੇ ਤਜਰਬੇ ਜਿਹੜੇ ਸਾਨੂੰ ਹਾਸਲ ਹੁੰਦੇ ਆ, ਉਹਨਾਂ ਤਜਰਬਿਆਂ ਤੇ ਆਧਾਰਿਤ ਹੀ ਇਹ ਜਿਹੜੇ ਤੱਥ ਆ ਜ਼ਿੰਦਗੀ ਦੇ ਵਿਚ ਸਿਆਣੇ ਸਾਡੇ ਨਾਲ ਸਾਂਝੇ ਕਰਦੇ ਆ ਕਿ ਤਿੰਨ ਰੰਗ ਨਹੀਂ ਲੱਭਣੇ ਬੀਬਾ, ਹੁਸਨ ਜਵਾਨੀ ਤੇ ਮਾਪੇ। ਔਰ ਇਸ ਗੀਤ ਦੇ ਵਿਚ ਹੋਰ ਵੀ ਬਹੁਤ ਸਾਰੇ ਜਿਹੜੇ ਤੱਥ ਹੈ ਉਹ ਪੇਸ਼ ਕੀਤੇ ਗਏ ਸੀਗੇ। ਸੋ ਇਹ ਤੱਥ ਜਿਹੜੇ ਆ ਜ਼ਿੰਦਗੀ ਦੇ ਤਜਰਬਿਆਂ ਦਾ ਨਿਚੋੜ ਹੁੰਦੇ ਆ, ਇਹੀ ਤਜਰਬੇ ਜਿਹੜੇ ਆ ਜ਼ਿੰਦਗੀ ਦੇ ਵਿਚ ਜਿੱਦਾਂ ਜਿੱਦਾਂ ਅਸੀਂ ਕਰਦੇ ਜਾਂਦੇ ਆ ਓਨੀ ਜ਼ਿੰਦਗੀ ਦੇ ਵਿਚ ਪਰਪੱਕਤਾ ਜਿਹੜੀ ਆ ਉਹ ਅਸੀਂ ਹਾਸਲ ਕਰਦੇ ਜਾਂਦੇ ਆ। ਖੈਰ, ਪ੍ਰੋਗਰਾਮ ਦੇ ਵਿਚ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਕਰਦੇ ਆ ਸਵਾਗਤ। ਕੁਝ ਦੋਸਤ ਇਸ ਵੇਲੇ ਸਾਡੇ ਨਾਲ ਜੁੜ ਰਹੇ ਨੇ, ਉਨ੍ਹਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਸਾਡੇ ਨਾਲ ਇਸ ਵੇਲੇ ਸੋਨ ਸਾਹਿਬ ਜੁੜ ਚੁੱਕੇ ਨੇ ਸਿਡਨੀ ਤੋਂ। ਸੋਨ ਸਾਹਿਬ, ਸੁਖਵਿੰਦਰ ਸੋਨ ਹੋਰੀ ਸਾਡੇ ਨਾਲ ਹਮੇਸ਼ਾ ਆਪਣੇ ਅੰਦਾਜ਼ ਵਿਚ ਜੁੜਦੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੋਨ ਸਾਹਿਬ, ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ। ਤੇ ਪ੍ਰੋਗਰਾਮ ਦੇ ਵਿਚ ਤੁਹਾਡੇ ਜਿਹੜੇ ਸੁਨੇਹੇ ਇਸੇ ਤਰ੍ਹਾਂ ਸ਼ਾਮਲ ਕਰਦੇ ਰਹਾਂਗੇ। ਫਿਲਹਾਲ ਪ੍ਰੋਗਰਾਮ ਦੇ ਵਿਚ ਸਮਾਂ ਜਿਹੜਾ ਉਹ ਇਕ ਵਿਚਾਰ ਦਾ ਵੀ ਹੋ ਗਿਆ, ਵਿਚਾਰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ, ਪਰ ਉਸ ਤੋਂ ਪਹਿਲਾਂ ਇਕ ਝਾਤ ਜਿਹੜੀ ਹੈ ਉਹ ਆਪਾਂ ਅੱਜ ਦੇ ਮੌਸਮ ਤੇ ਜ਼ਰੂਰ ਪਾ ਲਈਏ। ਅੱਜ ਦਾ ਜਿਹੜਾ ਮੌਸਮ ਹੈ ਉਹ ਕੀ ਕਹਿ ਰਿਹਾ? ਵੈਸੇ ਮੈਲਬਨ ਦੇ ਵਿਚ ਅੱਜ ਗਰਮੀ ਬਹੁਤ ਜ਼ਿਆਦਾ ਦੱਸੀ ਗਈ ਹੈ, 17 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਅੱਜ ਚਲੇ ਜਾਣਾ, ਦਿਨ ਜਿਹੜਾ ਬੜਾ ਸਖ਼ਤ ਦੱਸਿਆ ਜਾ ਰਿਹਾ ਮੈਲਬਨ ਦੇ ਵਿਚ। ਇਸੇ ਤਰ੍ਹਾਂ ਐਡੀਲੇਡ ਦੇ ਵਿਚ ਵੀ ਅੱਜ ਦਿਨ ਜਿਹੜਾ ਉਹ ਕਾਫੀ ਸਖ਼ਤ ਦੱਸਿਆ ਗਿਆ, ਉੱਥੇ ਵੀ 35 ਡਿਗਰੀ ਤੱਕ ਤਾਪਮਾਨ ਜਾਣ ਦੀ ਉਮੀਦ ਜਿਹੜੀ ਦੱਸੀ ਗਈ ਹੈ, 24 ਡਿਗਰੀ ਘੱਟ ਤੋਂ ਘੱਟ ਹੈ, ਪਰ ਉਸ ਤੋਂ ਬਾਅਦ ਯਾਨੀ ਕਿ ਬਾਅਦ ਦੁਪਹਿਰ ਉੱਥੇ ਥੰਡਰ ਵੀ ਦੱਸੇ ਗਏ ਆ। ਸੋ ਪਹਿਲਾਂ ਗਰਮੀ ਵੀ ਹੈ ਤੇ ਉਸ ਤੋਂ ਬਾਅਦ ਫਿਰ ਬੱਦਲਾਂ ਦੀ ਗਰਜ, ਬਿਜਲੀ ਦੀ ਲਿਸ਼ਕ ਜਿਹੜੀ ਹੈ ਉਹ ਵੀ ਦੇਖਣ ਨੂੰ ਮਿਲ ਸਕਦੀ ਹੈ, ਮੀਂਹ ਦੇ ਛਰਾਟੇ ਵੀ ਦੇਖਣ ਨੂੰ ਮਿਲ ਸਕਦੇ ਆ। ਤੇ ਇਸੇ ਤਰ੍ਹਾਂ ਸਿਡਨੀ ਦੇ ਵਿਚ 13 ਡਿਗਰੀ ਤੋਂ ਲੈ ਕੇ 24 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ, ਧੁੱਪ ਬਣੀ ਰਹਿਣੀ ਹੈ ਸਿਡਨੀ ਦੇ ਵਿਚ, ਸੋਹਣਾ ਮੌਸਮ ਕਹਿ ਸਕਦੇ ਆ। ਬ੍ਰਿਸਬੇਨ ਦੇ ਵਿਚ 15 ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਮੌਸਮ ਜਿਹੜਾ ਸੋਹਣਾ ਹੈ ਜੀ, ਧੁੱਪ ਬਣੀ ਰਹਿਣੀ ਹੈ। ਖੈਰ, ਬ੍ਰਿਸਬੇਨ ਦੇ ਵਿਚ ਇਸੇ ਤਰ੍ਹਾਂ ਦਾ ਮੌਸਮ ਤਕਰੀਬਨ ਰਹਿੰਦਾ ਹੁੰਦਾ। ਕੈਨਬਰਾ ਦੇ ਵਿਚ ਅੱਜ 8 ਤੋਂ ਲੈ ਕੇ 25 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਉੱਥੇ ਵੀ ਦਿਨ ਜਿਹੜਾ ਸੋਹਣਾ ਨਿਖਰਿਆ ਹੋਇਆ ਦਿਨ ਹੈ, ਸੋਹਣਾ ਰਹਿਣਾ। ਔਰ ਹੋਬਰਟ ਦੇ ਵਿਚ 12 ਤੋਂ ਲੈ ਕੇ 27 ਡਿਗਰੀ ਦਾ ਜਿਹੜਾ ਤਾਪਮਾਨ ਹੈ ਦੱਸਿਆ ਗਿਆ, ਮੋਸਟਲੀ ਸਨੀ ਉੱਥੇ ਵੀ ਰਹਿਣਾ ਜੀ, ਧੁੱਪ ਵਾਲਾ ਦਿਨ ਆ। ਤੇ ਡਾਰਵਿਨ ਦੇ ਵਿਚ 27 ਤੋਂ ਲੈ ਕੇ ਜਿਹੜਾ ਤਾਪਮਾਨ ਹੈ ਉਹ 30 ਡਿਗਰੀ ਤੱਕ ਜਾਣਾ, ਤੋ ਇੱਥੇ ਵੀ ਡਾਰਵਿਨ ਚ ਤਕਰੀਬਨ ਮੌਸਮ ਜਿਹੜਾ ਇਹੋ ਜਿਹਾ ਹੀ ਰਹਿੰਦਾ ਹੈ। ਜੇ ਕੇਨਸ ਦੀ ਗੱਲ ਕਰੀਏ ਤਾਂ ਕੇਨਸ ਦੇ ਵਿਚ ਅੱਜ 22 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਤਾਪਮਾਨ ਚਲੇ ਜਾਣਾ। ਤੇ ਲਓ ਜੀ, ਇਹ ਸੀ ਤੁਹਾਡੇ ਤੇ ਸਾਡੇ ਸ਼ਹਿਰਾਂ ਦਾ ਮੌਸਮ, ਸੂਬਿਆਂ ਦਾ ਮੌਸਮ ਵੱਖੋ ਵੱਖਰਾ, ਪਰ ਜਿੱਥੋਂ ਕਿਤੋਂ ਤੁਸੀਂ ਜੁੜੇ ਹੋਏ ਹੋ ਤੁਸੀਂ ਆਪਣੇ ਸ਼ਹਿਰ ਦਾ, ਆਪਣੇ ਪਿੰਡ ਦਾ, ਆਪਣੇ ਆਲੇ ਦੁਆਲੇ ਦਾ ਜਿਹੜਾ ਮੌਸਮ ਜਾਂ ਫਿਰ ਆਲੇ ਦੁਆਲੇ ਦਾ ਜਿਹੜਾ ਨਜ਼ਾਰਾ ਉਹ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ ਪ੍ਰੋਗਰਾਮ ਦੌਰਾਨ। ਤੇ ਨਾਲ ਦੀ ਨਾਲ ਅੱਜ ਦਾ ਜਿਹੜਾ ਵਿਚਾਰ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਦੇ ਹਾਂ। ਅੱਜ ਦਾ ਵਿਚਾਰ ਹੈ ਜੀ ਕਿ ਜ਼ਿੰਦਗੀ ਵਿਚ ਤੁਸੀਂ ਜਿੰਨਾ ਸ਼ਾਂਤ ਰਹੋਗੇ ਜ਼ਿੰਦਗੀ ਚ ਆਪਣੇ ਆਪ ਨੂੰ ਮਜ਼ਬੂਤ ਪਾਓਗੇ, ਕਿਉਂਕਿ ਲੋਹਾ ਠੰਡਾ ਹੋਣ ਤੇ ਹੀ ਮਜ਼ਬੂਤ ਹੁੰਦਾ ਹੈ, ਗਰਮ ਹੋਣ ਤੇ ਉਸ ਨੂੰ ਕਿਸੇ ਵੀ ਆਕਾਰ ਵਿਚ ਢਾਲ ਲਿਆ ਜਾਂਦਾ ਹੈ। ਸੋ ਆਪਣੇ ਆਪ ਦੇ ਵਿਚ ਇਹ ਇਕ ਬਹੁਤ ਹੀ ਡੂੰਘਾ ਵਿਚਾਰ ਹੈ, ਕਿਉਂਕਿ ਜ਼ਿੰਦਗੀ ਦੇ ਵਿਚ ਸ਼ਾਂਤ ਰਹਿਣਾ ਹੀ ਜਿਹੜਾ ਆ ਉਹ ਆਪਣੇ ਆਪ ਦੇ ਵਿਚ ਇਕ ਬੜੀ ਵੱਡੀ ਚੁਣੌਤੀ ਹੁੰਦੀ ਹੈ, ਹਨਾ। ਔਰ ਵਿਚਾਰ ਚ ਕਿਹਾ ਗਿਆ ਕਿ ਜ਼ਿੰਦਗੀ ਦੇ ਵਿਚ ਜੇ ਤੁਸੀਂ ਸ਼ਾਂਤ ਰਹੋਗੇ ਤਾਂ ਜ਼ਿੰਦਗੀ ਚ ਆਪਣੇ ਆਪ ਨੂੰ ਤੁਸੀਂ ਮਜ਼ਬੂਤ ਵੀ ਪਾਓਗੇ, ਕਿਉਂਕਿ ਜਿਹੜਾ ਲੋਹਾ ਹੁੰਦਾ ਉਹ ਠੰਡਾ ਹੋਣ ਤੇ ਹੀ ਮਜ਼ਬੂਤ ਹੁੰਦਾ, ਗਰਮ ਹੋਣ ਤੇ ਤਾਂ ਉਹਨੂੰ ਕਿਸੇ ਵੀ ਆਕਾਰ ਚ ਢਾਲ ਲਿਆ ਜਾਂਦਾ। ਇਸੇ ਤਰ੍ਹਾਂ ਮਨੁੱਖੀ ਸੁਭਾਅ ਆ, ਜਦੋਂ ਉਹ ਗਰਮ ਹੁੰਦਾ ਤਾਂ ਉਸ ਨੂੰ ਕਿਸੇ ਵੀ ਆਕਾਰ ਦੇ ਵਿਚ ਯਾਨੀ ਕਿ ਉਹ ਨੁਕਸਾਨ ਵੀ ਕਰ ਸਕਦਾ, ਗਰਮ ਜਦੋਂ ਉਹ ਹੈਗਾ, ਜਦੋਂ ਉਹ ਗੁੱਸੇ ਦੇ ਵਿਚ ਆ, ਹਨਾ। ਔਰ ਜਦੋਂ ਉਹ ਗੁੱਸੇ ਦੇ ਵਿਚ ਆ ਤਾਂ ਉਹ ਕਈ ਵਾਰ ਉਸੇ ਗੁੱਸੇ ਦੇ ਨਾਲ, ਉਸ ਐਨਰਜੀ ਦੇ ਨਾਲ ਦੁਨੀਆਂ ਦੇ ਵਿਚ ਕੋਈ ਬਦਲਾਵ ਵੀ ਲਿਆ ਸਕਦਾ, ਪਰ ਜੇਕਰ ਉਹਦੇ ਵਿਚ ਠੰਡਕ ਹੈ ਉਸ ਸੁਭਾਅ ਦੇ ਵਿਚ, ਤਾਂ ਫਿਰ ਉਹ ਆਪਣੇ ਆਪ ਨੂੰ ਮਜ਼ਬੂਤ ਕਰ ਸਕਦਾ ਤਾਂ ਕਿ ਉਹ ਦੁਨੀਆਂ ਦੀ ਕਿਸੇ ਵੀ ਮੁਸ਼ਕਲ ਦੇ ਨਾਲ, ਔਕੜ ਦੇ ਨਾਲ ਆਉਣ ਵਾਲੇ ਸਮੇਂ ਦੇ ਵਿਚ ਲੜ ਸਕੇ, ਜੂਝ ਸਕੇ, ਉਹਦਾ ਸਾਹਮਣਾ ਕਰ ਸਕੇ। ਤੇ ਇਸ ਕਰਕੇ ਇਹ ਜ਼ਰੂਰੀ ਹੈ ਕਿ ਆਪਣੇ ਆਪ ਨੂੰ ਜਿੰਨਾ ਅਸੀਂ ਸ਼ਾਂਤ ਰੱਖਾਂਗੇ ਓਨਾ ਹੀ ਆਪਣੇ ਆਪ ਨੂੰ ਅਸੀਂ ਮਜ਼ਬੂਤ ਕਰ ਪਾਵਾਂਗੇ। ਸੋ ਲਓ ਜੀ, ਇਹ ਸੀ ਅੱਜ ਦਾ ਵਿਚਾਰ।
ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਸਾਡੇ ਨਾਲ ਕੁਛ ਜਿਹੜੇ ਦੋਸਤ ਹੋਰ ਜੁੜ ਰਹੇ ਨੇ ਉਹਨਾਂ ਨੂੰ ਵੀ ਮੈਂ ਜੀ ਆਇਆਂ ਨੂੰ ਕਹਿੰਦੀ ਹਾਂ। ਨਰਿੰਦਰ ਠਾਰ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ। ਹਰਮਨ ਰੇਡੀਓ ਫੈਮਿਲੀ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਜੀ, ਸਾਰੀ ਹਰਮਨ ਫੈਮਿਲੀ ਨੂੰ ਵੀ ਤੇ ਮੈਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਨਰਿੰਦਰ ਜੀ, ਪ੍ਰੋਗਰਾਮ 'ਚ ਜੁੜਨ ਦੇ ਲਈ ਤੁਹਾਡਾ ਧੰਨਵਾਦ। ਪ੍ਰੋਗਰਾਮ 'ਚ ਇਸੇ ਤਰ੍ਹਾਂ ਸਾਡੇ ਨਾਲ ਅੱਜ ਬਣੇ ਰਹੋ। ਤੇ ਇਸੇ ਤਰ੍ਹਾਂ ਸਾਡੇ ਨਾਲ ਘੁੰਮਣ ਸਾਹਿਬ ਵੀ ਜੁੜ ਚੁੱਕੇ ਨੇ, ਉਹਨਾਂ ਵੱਲੋਂ ਵੀ ਸਤਿ ਸ੍ਰੀ ਅਕਾਲ ਹੈ ਜੀ, ਔਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਘੁੰਮਣ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵੀ ਤੇ ਧੰਨਵਾਦ ਵੀ। ਤੁਹਾਡਾ ਜਿਹੜਾ ਵਿਚਾਰ ਹੈ ਉਹ ਵੀ ਮੈਂ ਜ਼ਰੂਰ ਬਹੁਤ ਜਲਦ ਸ਼ਾਮਲ ਕਰੂੰਗੀ, ਪਰ ਫਿਲਹਾਲ ਆਪਾਂ ਵੱਧਦੇ ਹਾਂ ਪ੍ਰੋਗਰਾਮ ਦੇ ਅਗਲੇ ਗੀਤ ਵੱਲ। ਜਿਵੇਂ ਅੱਜ ਦੇ ਵਿਚਾਰ ਦੀ ਅਸੀਂ ਗੱਲ ਕੀਤੀ ਹੈ ਕਿ ਸ਼ਾਂਤ ਰਹੋਗੇ ਤੇ ਜ਼ਿੰਦਗੀ 'ਚ ਆਪਣੇ ਆਪ ਨੂੰ ਮਜ਼ਬੂਤ ਪਾਓਗੇ, ਇਸੇ ਤਰ੍ਹਾਂ ਇਹ ਵਿਚਾਰ ਜਿਹੜਾ ਆ ਉਹ ਇੱਥੇ ਵਸਣ ਵਾਲੇ ਖਾਸ ਤੌਰ ਤੇ ਮੈਂ ਵਿਦਿਆਰਥੀ ਜਿਹੜੇ ਮੁੰਡੇ ਕੁੜੀਆਂ ਜਿਹੜੇ ਬਹੁਤ ਘਾਲਣਾ ਘਾਲਦੇ ਆ, ਇੱਥੇ ਆ ਕੇ ਪੜ੍ਹਾਈ ਵੀ ਕਰਨੀ ਆ ਨਾਲ ਨਾਲ ਕੰਮ ਵੀ ਕਰਨੇ ਆ, ਔਰ ਕੰਮਾਂ ਕਰਦਿਆਂ ਨਾਲ ਨਾਲ ਆਪਣੇ ਵੀਜ਼ੇ ਦੀਆਂ ਜਿਹੜੀਆਂ ਚਿੰਤਾਵਾਂ ਉਹ ਵੀ ਨਾਲੋ ਨਾਲ ਬਣੀਆਂ ਰਹਿੰਦੀਆਂ, ਪਰ ਇਹ ਸਾਰੇ ਹੀ ਜਿਹੜੇ ਸੰਤੁਲਨ ਆ ਬਣਾ ਕੇ ਕਿਵੇਂ ਰੱਖਣੇ ਆ ਉਹਦੇ ਲਈ ਸ਼ਾਂਤ ਰਹਿਣਾ ਬਹੁਤ ਜ਼ਰੂਰੀ ਹੈ, ਉਹਦੇ ਲਈ ਸਬਰ ਜਿਹੜਾ ਆ ਉਹ ਰੱਖਣਾ ਬਹੁਤ ਜ਼ਰੂਰੀ ਆ। ਪਰ ਤਰੱਕੀਆਂ ਜਿਹੜੀਆਂ ਦੂਰ ਨਹੀਂ, ਜੇ ਤੁਸੀਂ ਨਿਸ਼ਾਨਾ ਮਿੱਥਿਆ ਹੋਇਆ, ਜੇ ਮੰਜ਼ਿਲ ਸਾਹਮਣੇ ਦਿਖ ਰਹੀ ਆ ਤਾਂ ਉਹਦੇ ਤੱਕ ਪਹੁੰਚਣਾ ਵੀ ਫਿਰ ਕੋਈ ਜ਼ਿਆਦਾ ਵੱਡਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਕਿਉਂਕਿ ਮੁਸ਼ਕਲਾਂ ਜਿਹੜੀਆਂ ਉਹ ਜ਼ਿੰਦਗੀ ਦੇ ਵਿੱਚ ਆਉਂਦੀਆਂ ਰਹਿਣੀਆਂ ਜ਼ਰੂਰੀ ਹੁੰਦੀਆਂ। ਮੁਸ਼ਕਲਾਂ ਦੇ ਨਾਲ ਹੀ ਜਦੋਂ ਅਸੀਂ ਆਡਾ ਲਾ ਕੇ ਅੱਗੇ ਵੱਧਦੇ ਹਾਂ ਤਾਂ ਮੰਜ਼ਿਲਾਂ ਜਿਹੜੀਆਂ ਆ ਉਹ ਸਾਨੂੰ ਤਰੱਕੀ ਵੱਲ ਲੈ ਕੇ ਜਾਂਦੀਆਂ ਆ। ਤੇ ਲਓ ਜੀ, ਅਗਲਾ ਗੀਤ ਵੀ ਤੁਹਾਨੂੰ ਸਾਰਿਆਂ ਨੂੰ ਸਮਰਪਿਤ ਹੈ ਫਿਰੋਜ਼ ਖਾਨ ਦੀ ਆਵਾਜ਼ 'ਚ।
ਨਵੇਂ ਨਵੇਂ ਆਏ ਪੰਜਾਬ ਤੋਂ, ਹੌਲੀ ਹੌਲੀ ਕਰਾਂਗੇ ਤਰੱਕੀਆਂ।
ਲਓ ਜੀ, ਜ਼ਰੂਰ ਕਰਾਂਗੇ ਤਰੱਕੀਆਂ। ਔਰ ਬਹੁਤ ਸਾਰੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਅਸੀਂ ਅੱਖੀਂ ਦੇਖਿਆ ਤਰੱਕੀਆਂ ਕਰਦਿਆਂ, ਔਰ ਜਿੰਨੀ ਤੇਜ਼ੀ ਦੇ ਨਾਲ ਉਹਨਾਂ ਨੇ ਆਪਣੇ ਜਿਹੜੇ ਸੰਘਰਸ਼, ਆਪਣੇ ਜਿਹੜੇ ਸਟਰਗਲ ਦੇ ਵਿੱਚੋਂ ਨਿਕਲ ਕੇ ਆਪਣੀ ਜ਼ਿੰਦਗੀ ਨੂੰ ਸਥਾਪਿਤ ਕੀਤਾ, ਆਪਣੇ ਆਪ ਨੂੰ ਸਥਾਪਿਤ ਕੀਤਾ, ਉਹ ਆਪਣੇ ਆਪ ਦੇ ਵਿੱਚ ਬੜਾ ਮਾਣ ਕਰਨ ਵਾਲਾ ਮਾਣ ਮੱਤਾ ਹੁੰਦਾ ਹੈ ਨਾ। ਔਰ ਇਸੇ ਤਰ੍ਹਾਂ ਜਿਹੜੇ ਇਸ ਵੇਲੇ ਉਸ ਫੇਜ਼ ਦੇ ਵਿੱਚੋਂ, ਉਸ ਸਟੇਜ ਦੇ ਵਿੱਚੋਂ ਲੰਘ ਰਹੇ ਆ, ਉਹਨਾਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਤਰ੍ਹਾਂ ਤਰੱਕੀਆਂ ਵੱਲ ਵਧਣਾ। ਔਰ ਤੁਸੀਂ ਤਰੱਕੀਆਂ ਵੱਲ ਵਧੋ, ਔਰ ਸਹੀ ਤਰੀਕੇ ਦੇ ਨਾਲ ਸਿੱਧੇ ਰਸਤੇ ਦੇ ਉੱਤੇ ਚੱਲਦਿਆਂ ਸਬਰ ਸੰਤੋਖ ਦੇ ਨਾਲ ਉਹ ਜਿਹੜਾ ਮੁਕਾਮ ਹੈ ਤੁਸੀਂ ਹਾਸਲ ਕਰੋ, ਇਹ ਅਸੀਂ ਦੁਆ ਵੀ ਕਰਦੇ ਹਾਂ। ਚਲੋ ਜੀ, ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਥ। ਨਾਲ ਤੇ ਘੁੰਮਣ ਸਾਹਿਬ ਇੱਕ ਵਾਰ ਫੇਰ ਜੁੜੇ ਨੇ, ਉਨ੍ਹਾਂ ਦੇ ਵੀ ਮੈਂ ਮੈਸੇਜਸ ਜਿਹੜੇ ਉਹ ਸ਼ਾਮਲ ਕਰਨੇ ਆ। ਤੇ ਜਗਜੀਵਨ ਮਠਾਰੂ ਹੁਰੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਆ। ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਗਜੀਵਨ ਜੀ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਅਰਸ਼ ਮੱਲੀ ਸਾਹਿਬ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਤੁਹਾਡੇ ਸਾਰਿਆਂ ਦੇ ਜਿਹੜੇ ਸੁਨੇਹੇ ਆ ਉਹ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ, ਪਰ ਅੱਜ ਪ੍ਰੋਗਰਾਮ ਚ ਕੁਝ ਹੋਰ ਜਾਣਕਾਰੀਆਂ ਵੀ ਜਿਹੜੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨੀਆਂ, ਫਿਰ ਉਸ ਤੋਂ ਬਾਅਦ ਅਸੀਂ ਖਬਰਾਂ ਵੱਲ ਵੀ ਵਧਣਾ। ਪਰ ਜਾਣਕਾਰੀਆਂ ਦੇ ਬਾਰੇ ਜ਼ਿਕਰ ਕਰਾਂ ਤਾਂ ਇਨ੍ਹਾਂ ਦਿਨਾਂ ਦੇ ਵਿੱਚ ਦੋਸਤੋ 8 ਤੋਂ 15 ਨਵੰਬਰ ਦੇ ਸਮੇਂ ਦੌਰਾਨ ਆਸਟ੍ਰੇਲੀਆ ਦੇ ਵਿੱਚ ਨੈਸ਼ਨਲ ਓਬਰੀਜਨੀਜ਼ ਐਂਡ ਆਈਲੈਂਡਰਜ਼ ਵੀਕ ਜਿਹੜਾ ਆ ਉਹ ਮਨਾਇਆ ਜਾ ਰਿਹਾ। ਥੋੜਾ ਜਿਹਾ ਇਹਦੇ ਪਿਛੋਕੜ ਵੱਲ ਤੁਹਾਨੂੰ ਮੈਂ ਲੈ ਕੇ ਜਾਊਂਗੀ, ਕਿਉਂਕਿ ਜਦੋਂ ਅਸੀਂ ਓਬਰੀਜਨਲਜ਼ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਓਬਰੀਜਨਲਜ਼ ਆ ਮੂਲ ਵਸਨੀਕ ਆ ਆਸਟ੍ਰੇਲੀਆ ਦੇ, ਤੇ ਸਰਕਾਰੀ ਤੌਰ ਦੇ ਉੱਤੇ ਹੁਣ ਜਦੋਂ ਕੋਈ ਵੀ ਸਮਾਗਮ ਹੁੰਦਾ, ਕੋਈ ਵੀ ਸਮਾਰੋਹ ਹੁੰਦਾ ਆ, ਤਾਂ ਉਨ੍ਹਾਂ ਮੂਲ ਨਿਵਾਸੀਆਂ ਨੂੰ ਜ਼ਰੂਰ ਯਾਦ ਕੀਤਾ ਜਾਂਦਾ। ਪਰ ਇਹ ਸਾਰਾ ਕੁਝ ਇੰਨਾ ਸੌਖਾ ਨਹੀਂ ਸੀ, ਕਿਉਂਕਿ ਜਦੋਂ ਅਸੀਂ ਮੂਲ ਨਿਵਾਸੀ ਜਿਹੜੇ ਆ ਉਨ੍ਹਾਂ ਦੀ ਜਿਹੜੀ ਗਾਥਾ ਸੁਣਦੇ ਆ, ਜਦੋਂ ਉਨ੍ਹਾਂ ਦੇ ਪਿਛੋਕੜ ਦੇ ਵਿੱਚ ਜਾਂਦੇ ਆ, ਤਾਂ ਉਨ੍ਹਾਂ ਦਾ ਜਿਹੜਾ ਪਿਛੋਕੜ ਆ ਉਹ ਬੜਾ ਹੀ ਦੁੱਖਦਾਈ ਆ। ਜਦੋਂ ਅਸੀਂ ਆਪਣੇ ਸੰਘਰਸ਼ ਦੀ ਗੱਲ ਕਰਦੇ ਆ, ਆਪਣੇ ਹੱਕਾਂ ਦੀ ਗੱਲ ਕਰਦੇ ਆ, ਪੰਜਾਬ ਦੇ ਵਿੱਚ ਆਪਣੀਆਂ ਹੀ ਸਰਕਾਰਾਂ ਦੁਆਰਾ ਆਪਣੇ ਨਾਲ ਹੋਏ ਧੱਕੇ ਦੀ ਗੱਲ ਕਰਦੇ ਆ, ਤਾਂ ਉਹ ਜਿਹੜਾ ਦੁੱਖ ਆ ਉਹ ਸਾਨੂੰ ਇਨ੍ਹਾਂ ਦੇ ਦੁੱਖ ਦੇ ਨਾਲ ਮੇਲ ਕੇ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਸਾਡਾ ਦੁੱਖ ਇਨ੍ਹਾਂ ਨਾਲੋਂ ਘੱਟ ਸੀ, ਕਿਉਂਕਿ ਇਨ੍ਹਾਂ ਦੇ ਨਾਲ ਵੀ ਬਹੁਤ ਸਾਰੀ ਜਿਹੜੀ ਧੱਕੇਸ਼ਾਹੀ ਆ ਉਹ ਹੁੰਦੀ ਆਈ ਆ। ਪਰ ਜਿਹੜਾ ਇਹ ਖਾਸ ਹਫ਼ਤਾ ਆ ਕਿਉਂ ਮਨਾਇਆ ਜਾਂਦਾ, ਇਹਦੇ ਬਾਰੇ ਮੈਂ ਜ਼ਰੂਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗੀ। 1920 ਤੋਂ ਪਹਿਲਾਂ ਕਹਿੰਦੇ ਓਬਰੀਜਨੀਜ਼ ਰਾਈਟਸ ਗਰੁੱਪ ਕੁਛ ਬਣੇ, ਔਰ ਉਸ ਗਰੁੱਪ ਜਿਹੜਾ ਆ ਉਸ ਇੱਕ ਗਰੁੱਪ ਨੇ ਪਹਿਲਾਂ ਆਸਟ੍ਰੇਲੀਆ ਡੇ ਦਾ ਜਿਹੜਾ ਬਾਈਕਾਟ ਆ ਉਹ ਕਰਨਾ ਸ਼ੁਰੂ ਕੀਤਾ ਸੀਗਾ। ਸੋ ਇਹ ਜਿਹੜਾ ਬਾਈਕਾਟ ਆਸਟ੍ਰੇਲੀਆ ਚ ਓਬਰੀਜਨਲ ਲੋਕਾਂ ਦੇ ਨਾਲ ਜਿਹੜਾ ਮਾੜਾ ਵਿਵਹਾਰ ਕੀਤਾ ਜਾਂਦਾ ਰਿਹਾ, ਉਹਦੇ ਵਿਰੋਧ ਦੇ ਵਿੱਚ ਇਹ ਬਾਈਕਾਟ ਜਿਹੜਾ ਸੀ ਕੀਤਾ ਜਾਂਦਾ ਸੀ, ਕਿਉਂਕਿ ਉਹਨਾਂ ਦੀ ਜਿਹੜੀ ਦਸ਼ਾ ਸੀ ਉਹ ਕੋਈ ਉਸ ਵੇਲੇ ਚੰਗੀ ਨਹੀਂ ਸੀ, ਔਰ ਜਿਹੜੀਆਂ ਸਰਕਾਰਾਂ ਸੀ ਉਹ ਵੀ ਉਹਨਾਂ ਦੇ ਨਾਲ ਦੁਰਵਿਵਹਾਰ ਜਿਹੜਾ ਉਸ ਵੇਲੇ ਕਰਦੀਆਂ ਸੀਗੀਆਂ। ਪਰ ਬਹੁਤੇ ਆਸਟ੍ਰੇਲੀਅਨ ਲੋਕ ਜਿਹੜੇ ਸੀ ਉਹਨਾਂ ਨੂੰ ਇਸ ਵਿਰੋਧ ਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ, ਕਿਉਂਕਿ ਇਹ ਜਿਹੜਾ ਬਹੁਤ ਥੋੜੀ ਗਿਣਤੀ ਦੇ ਲੋਕਾਂ ਵੱਲੋਂ ਇਹ ਜਿਹੜਾ ਆਸਟ੍ਰੇਲੀਆ ਡੇ ਦਾ ਜਿਹੜਾ ਬਾਈਕਾਟ ਕੀਤਾ ਜਾਂਦਾ ਸੀ ਜਾਂ ਫਿਰ ਇਹ ਜਿਹੜਾ ਵਿਰੋਧ ਆ ਉਹਨਾਂ ਵੱਲੋਂ ਪ੍ਰਗਟ ਕੀਤਾ ਜਾਂਦਾ ਸੀ। ਹੌਲੀ ਹੌਲੀ ਕੀ ਹੋਇਆ ਕਿ ਆਸਟ੍ਰੇਲੀਆ ਦੇ ਲੋਕਾਂ ਵਿੱਚ ਇਸ ਵਿਰੋਧ ਬਾਰੇ ਜਿਹੜੀ ਜਾਗਰੂਕਤਾ ਆ ਉਹ ਪੈਦਾ ਹੋਵੇ, ਕਿ ਆਸਟ੍ਰੇਲੀਅਨ ਲੋਕ ਜਿਹੜੇ ਉਹ ਇਸ ਗੱਲ ਤੋਂ ਜਾਗਰੂਕ ਹੋਣ ਕਿ ਓਬਰੀਜਨਲ ਜਾਂ ਫਿਰ ਮੂਲ ਨਿਵਾਸੀਆਂ ਦੇ ਨਾਲ ਕਿਸ ਤਰ੍ਹਾਂ ਦਾ ਜਿਹੜਾ ਧੱਕਾ ਆ ਉਹ ਹੁੰਦਾ ਆਇਆ ਆ। ਸੋ ਇਸ ਤੋਂ ਜਾਣੂ ਕਰਵਾਉਣ ਦੇ ਲਈ ਕੁਝ ਹੋਰ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੇ ਇਕੱਠਿਆਂ ਹੋ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸੋ ਆਸਟ੍ਰੇਲੀਆ ਡੇ ਦਾ ਜਿਹੜਾ ਵਿਰੋਧ ਆ ਉਹ ਜਾਰੀ ਰੱਖਣ ਦੇ ਲਈ ਆਸਟ੍ਰੇਲੀਆ ਓਬਰੀਜਨੀਜ਼ ਪ੍ਰੋਗਰੈਸਿਵ ਐਸੋਸੀਏਸ਼ਨ ਇੱਕ ਬਣੀ ਸੀ, ਤੇ ਇੱਕ ਸੀ ਆਸਟ੍ਰੇਲੀਅਨ ਓਬਰੀਜਨੀਜ਼ ਲੀਗ। ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਆ ਇਨ੍ਹਾਂ ਨੇ ਇੱਕ ਹੋ ਕੇ ਕੁਛ ਜਿਹੜੀਆਂ ਕੋਸ਼ਿਸ਼ਾਂ ਆ ਉਹ ਕੀਤੀਆਂ, ਤੇ ਫਿਰ ਆਸਟ੍ਰੇਲੀਅਨ ਲੋਕਾਂ ਦਾ ਜਿਹੜਾ ਧਿਆਨ ਖਿੱਚਿਆ ਕਿ ਇਨ੍ਹਾਂ ਦੇ ਨਾਲ ਜੋ ਵੀ ਬੁਰਾ ਹੋਇਆ ਪਿਛਲੇ ਸਾਲਾਂ ਦੇ ਵਿੱਚ, ਸਰਕਾਰਾਂ ਨੇ ਕਿਸ ਤਰ੍ਹਾਂ ਜਿਹੜਾ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਜਾਂ ਫਿਰ ਉਹਨਾਂ ਦੇ ਹੱਕਾਂ ਦਾ ਜਿਹੜਾ ਘਾਣ ਆ ਉਹ ਕੀਤਾ। ਸੋ ਉਹ ਆਸਟ੍ਰੇਲੀਅਨ ਲੋਕਾਂ ਦੇ ਧਿਆਨ ਦੇ ਵਿੱਚ ਹੌਲੀ ਹੌਲੀ ਆਇਆ। ਪੁਲਿਸ ਤੇ ਵੱਲੋਂ ਜਿਹੜਾ ਉਸ ਵੇਲੇ ਵੀ ਕਾਫੀ ਪਰੇਸ਼ਾਨ ਕੀਤਾ ਜਾਂਦਾ ਸੀ ਜਦੋਂ ਇਹੋ ਜਿਹਾ ਪ੍ਰੋਟੈਸਟ ਜਿਹੜਾ ਸੀ ਉਹ ਹੁੰਦਾ ਸੀ। ਸੋ ਇਸੇ ਹੀ ਪਰੇਸ਼ਾਨੀ ਕਾਰਨ 1927 ਚ ਜਿਹੜੀ ਆਸਟ੍ਰੇਲੀਅਨ ਓਬਰੀਜਨੀਜ਼ ਪ੍ਰੋਗਰੈਸਿਵ ਐਸੋਸੀਏਸ਼ਨ ਸੀ ਉਹਨੇ ਆਪਣਾ ਕੰਮ ਉਸ ਵੇਲੇ ਫਿਰ ਬੰਦ ਕਰ ਦਿੱਤਾ ਸੀ, ਪਰ 1935 ਚ AALL ਜਿਹਨੂੰ ਅਸੀਂ ਕਹਿੰਦੇ ਹਾਂ ਆਸਟ੍ਰੇਲੀਅਨ ਓਬਰੀਜਨੀਜ਼ ਲੀਗ ਵੱਲੋਂ ਇਹਦਾ ਜਿਹੜਾ ਸੰਸਥਾਪਕ ਸੀ ਵਿਲੀਅਮ ਕੂਪਰ ਉਹਦੇ ਵੱਲੋਂ ਆਸਟ੍ਰੇਲੀਅਨ ਫੈਡਰਲ ਪਾਰਲੀਮੈਂਟ ਦੇ ਵਿੱਚ ਓਬਰੀਜਨਲ ਦੇ ਲਈ ਜਿਹੜੇ ਚੋਣ ਕਰ ਆ ਲਈ ਜਾਣ ਬਾਰੇ ਇੱਕ ਪਟੀਸ਼ਨ ਜਿਹੜੀ ਸੀ ਉਸ ਵੇਲੇ ਦਾਇਰ ਕੀਤੀ ਗਈ ਸੀਗੀ ਕਿੰਗ ਜਾਰਜ ਵੀ ਨੂੰ, ਪਰ ਸਰਕਾਰ ਵੱਲੋਂ ਉਹਦੇ ਉੱਤੇ ਉਸ ਵੇਲੇ ਵੀ ਗੌਰ ਨਹੀਂ ਕੀਤਾ ਗਿਆ ਔਰ ਕਾਫੀ ਸਾਲਾਂ ਬਾਅਦ ਤੱਕ ਵੀ ਉਹਦੇ ਉੱਤੇ ਗੌਰ ਨਹੀਂ ਸੀ ਕੀਤਾ ਗਿਆ। 1938 ਦੇ ਵਿੱਚ ਸਿਡਨੀ ਦੀਆਂ ਸੜਕਾਂ ਤੇ ਫਿਰ ਇੱਕ ਆਸਟ੍ਰੇਲੀਅਨ ਡੇ ਦੇ ਮੌਕੇ ਤੇ ਇੱਕ ਵਿਰੋਧ ਸਮਾਗਮ ਜਿਹੜਾ ਸੀਗਾ ਉਹ ਕੀਤਾ ਗਿਆ, ਇੱਕ ਵਿਰੋਧ ਮਾਰਚ ਜਿਹੜਾ ਸੀਗਾ ਉਹਦਾ ਆਯੋਜਨ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਦਾ ਜਿਹੜਾ ਇਕੱਠ ਸੀ ਉਸ ਵਿਰੋਧ ਦੇ ਸਮੇਂ ਦੇ ਵਿੱਚ ਹਾਜ਼ਰ ਸੀਗਾ। ਸੋ ਇਹ ਵੱਡਾ ਵਿਰੋਧ ਮਾਰਚ ਜਿਹੜਾ ਇਹ ਕੱਢਿਆ ਗਿਆ ਸੀ ਇਹਨੂੰ ਫਿਰ ਮਾਤਮ ਦੇ ਦਿਨ ਵਜੋਂ ਵੀ ਜਾਣਿਆ ਜਾਣ ਲੱਗ ਪਿਆ ਸੀ। ਡੇ ਆਫ ਮੋਰਨਿੰਗ ਇਹਦਾ ਜਿਹੜਾ ਨਾਮ ਸੀ ਉਹ ਦਿੱਤਾ ਗਿਆ ਤੇ ਵਿਲੀਅਮ ਕੂਪਰ ਨੇ ਪ੍ਰਧਾਨ ਮੰਤਰੀ ਜੋਸਫ ਲੋਇਨਸ ਜਿਹੜੇ ਉਸ ਵੇਲੇ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਅੱਗੇ ਓਬਰੀਜਨਲ ਲੋਕਾਂ ਦੇ ਲਈ ਰਾਸ਼ਟਰੀ ਨੀਤੀ ਬਾਰੇ ਵੀ ਇੱਕ ਜਿਹੜਾ ਮਤਾ ਸੀਗਾ ਉਹ ਪੇਸ਼ ਕੀਤਾ ਸੀ। ਪਰ ਜੋ ਇਤਿਹਾਸ ਦੇ ਵਿੱਚ ਪਤਾ ਲੱਗਦਾ ਕਿ ਇਸ ਮਤੇ ਦੇ ਉੱਤੇ ਵੀ ਸਰਕਾਰ ਨੇ ਵਿਚਾਰ ਕਰਨੀ ਜ਼ਰੂਰੀ ਨਹੀਂ ਸੀ ਸਮਝੀ ਤੇ ਸਰਕਾਰ ਵੱਲੋਂ ਇਸ ਨੂੰ ਨਕਾਰ ਦਿੱਤਾ ਗਿਆ ਸੀ ਕਿਉਂਕਿ ਸਰਕਾਰ ਨੂੰ ਲੱਗਦਾ ਸੀਗਾ ਕਿ ਸੰਵਿਧਾਨਕ ਸ਼ਕਤੀਆਂ ਜਿਹੜੀਆਂ ਆ ਉਹ ਓਬਰੀਜਨਲ ਲੋਕਾਂ ਨੂੰ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਫਿਰ ਜਾਂ ਫਿਰ ਜਿਹੜੀ ਸਰਕਾਰ ਸੀ ਉਹ ਓਬਰੀਜਨਲ ਲੋਕਾਂ ਨੂੰ ਇਹ ਸ਼ਕਤੀਆਂ ਦੇਣ ਦੇ ਲਈ ਰਾਜ਼ੀ ਨਹੀਂ ਸੀ। ਪਰ ਡੇ ਆਫ ਮੋਰਨਿੰਗ ਜਾਂ ਫਿਰ ਮਾਤਮ ਦੇ ਦਿਨ ਤੋਂ ਬਾਅਦ ਇਹ ਇੱਕ ਪੱਕਾ ਸਾਲਾਨਾ ਇਵੈਂਟ ਬਣ ਗਿਆ ਸੀਗਾ। ਹਰ ਸਾਲ ਫਿਰ ਇਸ ਇਵੈਂਟ ਨੂੰ ਆਯੋਜਿਤ ਕੀਤਾ ਜਾਂਦਾ ਸੀਗਾ, ਯਾਨੀ ਕਿ ਵਿਰੋਧ ਦੇ ਰੂਪ ਦੇ ਵਿੱਚ ਪਹਿਲਾਂ ਆਯੋਜਿਤ ਕੀਤਾ ਜਾਂਦਾ ਰਿਹਾ। ਫਿਰ ਹੌਲੀ ਹੌਲੀ ਆਪਣੀਆਂ ਮੰਗਾਂ ਤੇ ਹੱਕਾਂ ਦੇ ਲਈ 1944 ਤੋਂ 1955 ਦੇ ਦਰਮਿਆਨ 1940 ਤੋਂ 1955 ਦੇ ਦਰਮਿਆਨ ਡੇ ਆਫ ਮੋਰਨਿੰਗ ਜਾਂ ਮਾਤਮ ਦਾ ਦਿਨ ਜਿਹੜਾ ਸੀ ਆਸਟ੍ਰੇਲੀਆ ਡੇ ਤੋਂ ਪਹਿਲਾਂ ਇੱਕ ਜਿਹੜਾ ਐਤਵਾਰ ਆਉਂਦਾ ਹੁੰਦਾ ਸੀ ਉਸ ਦਿਨ ਇਹ ਮਨਾਇਆ ਜਾਣ ਲੱਗ ਪਿਆ। 1955 ਦੇ ਵਿੱਚ ਓਬਰੀਜਨਿਸ ਡੇ ਜਿਹੜਾ ਆ ਜੁਲਾਈ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਣ ਲੱਗਾ ਤੇ ਇਹਨੂੰ ਫਿਰ ਇੱਕ ਵਿਰੋਧ ਦਿਵਸ ਦੀ ਬਜਾਏ ਇੱਕ ਓਬਰੀਜਨਲ ਸਭਿਆਚਾਰ ਦੇ ਪ੍ਰਗਟਾਵੇ ਦੇ ਜਸ਼ਨ ਵਜੋਂ ਮਨਾਇਆ ਜਾਣ ਲੱਗ ਪਿਆ। ਯਾਨੀ ਕਿ ਮੋਟਿਵ ਜਿਹੜਾ ਸੀਗਾ ਉਹ ਕੁਛ ਹੋਰ ਸੀ ਜਿਹਦੇ ਵਿੱਚ ਹੱਕਾਂ ਦੇ ਲਈ ਜਿਹੜੀ ਇੱਕ ਲੜਾਈ ਸੀਗੀ ਉਹ ਵਿੱਢੀ ਗਈ ਸੀ, ਪਰ ਹੌਲੀ ਹੌਲੀ ਓਬਰੀਜਨਲਸ ਦਾ ਜਿਹੜਾ ਸਭਿਆਚਾਰ ਆ ਉਹਨਾਂ ਦਾ ਜਿਹੜਾ ਵਿਰਸਾ ਆ ਉਹਨਾਂ ਦਾ ਜਿਹੜਾ ਆਪਣਾ ਆਪਾ ਆ ਉਸ ਨੂੰ ਪ੍ਰਗਟਾਵੇ ਵਜੋਂ ਇੱਕ ਜਸ਼ਨ ਦੇ ਰੂਪ ਦੇ ਵਿੱਚ ਫਿਰ ਇਹਨੂੰ ਮਨਾਇਆ ਜਾਣ ਲੱਗ ਪਿਆ ਤੇ ਹੌਲੀ ਹੌਲੀ ਬਹੁਤ ਸਾਰੀਆਂ ਓਬਰੀਜਨਲ ਸੰਸਥਾਵਾਂ ਜਿਹੜੀਆਂ ਆ ਸੂਬਿਆਂ ਦੀਆਂ ਸਰਕਾਰਾਂ ਆ ਫੈਡਰਲ ਸਰਕਾਰਾਂ ਆ ਤੇ ਕਈ ਚਰਚ ਗਰੁੱਪ ਜਿਹੜੇ ਆ ਉਹਨਾਂ ਦੇ ਸਮਰਥਨ ਤੋਂ ਬਾਅਦ ਇੱਕ ਜਿਹੜੀ ਕਮੇਟੀ ਸੀਗੀ ਉਹ ਹੋਂਦ ਵਿੱਚ ਆਈ, ਨਾਇਡੋਕ ਕਮੇਟੀ ਜਿਹੜੀ ਆ ਜਿਹਨੂੰ ਉਸ ਵੇਲੇ ਹੋਂਦ ਵਿੱਚ ਲਿਆਂਦਾ ਗਿਆ ਤੇ ਉਸ ਸਮੇਂ ਤੋਂ ਜੁਲਾਈ ਦੇ ਦੂਜੇ ਐਤਵਾਰ ਨੂੰ ਡੇ ਆਫ ਰਿਮੈਂਬਰੈਂਸ ਫਾਰ ਓਬਰੀਜਨਲ ਪੀਪਲ ਐਂਡ ਦੇਅਰ ਹੈਰੀਟੇਜ ਇਸ ਦਿਨ ਵਜੋਂ ਇਸ ਸਮਾਗਮ ਨੂੰ ਮਨਾਇਆ ਜਾਣ ਲੱਗ ਪਿਆ। 1972 ਦੇ ਵਿੱਚ ਓਬਰੀਜਨਲ ਮਾਮਲਿਆਂ ਦਾ ਜਿਹੜਾ ਵਿਭਾਗ ਆ ਉਹ ਵੀ ਫਿਰ ਸਰਕਾਰ ਵੱਲੋਂ ਸਥਾਪਿਤ ਕਰ ਦਿੱਤਾ ਗਿਆ। ਯਾਨੀ ਹੌਲੀ ਹੌਲੀ ਇਸ ਪੱਧਰ ਤੱਕ ਉਹਨਾਂ ਨੇ ਇਹ ਜਿਹੜਾ ਸੰਘਰਸ਼ ਸੀ ਉਹ ਲੈ ਕੇ ਗਏ ਕਿ ਉਹਨਾਂ ਦਾ ਜਿਹੜਾ ਵਿਭਾਗ ਆ ਉਹ ਅਲੱਗ ਤੋਂ ਸਰਕਾਰ ਨੂੰ ਸਥਾਪਿਤ ਕਰਨਾ ਪਿਆ। 1967 ਦੇ ਵਿੱਚ ਜਿਹੜਾ ਅਸਲ ਚ ਰੈਫਰੈਂਡਮ ਇਹਨਾਂ ਨੇ ਪਾਇਆ ਸੀ ਉਸੇ ਰੈਫਰੈਂਡਮ ਦਾ ਜਿਹੜਾ ਨਤੀਜਾ ਇਹ ਨਿਕਲਿਆ ਕਿ 1972 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸਰਕਾਰ ਵੱਲੋਂ ਇਹ ਓਬਰੀਜਨਲ ਮਾਮਲਿਆਂ ਦਾ ਜਿਹੜਾ ਵਿਭਾਗ ਆ ਸਥਾਪਿਤ ਕੀਤਾ ਗਿਆ ਤੇ 1974 ਤੋਂ ਇਹਨੂੰ ਸੈਲੀਬ੍ਰੇਸ਼ਨ ਵੀਕ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਯਾਨੀ ਕਿ ਪਹਿਲਾਂ ਤਾਂ ਇੱਕ ਦਿਨ ਹੀ ਇਹ ਜਿਹੜਾ ਸੀਗਾ ਓਬਰੀਜਨਲ ਜਿਹੜਾ ਰਿਮੈਂਬਰੈਂਸ ਡੇ ਵਜੋਂ ਮਨਾਇਆ ਜਾਂਦਾ ਸੀਗਾ ਉਹਨਾਂ ਦੇ ਹੈਰੀਟੇਜ ਤੇ ਉਹਨਾਂ ਦੇ ਲੋਕਾਂ ਵੱਲੋਂ, ਪਰ ਇਸ ਨੂੰ ਫਿਰ ਪੂਰਾ ਹਫ਼ਤਾ ਮਨਾਇਆ ਜਾਣ ਲੱਗ ਪਿਆ। ਯਾਨੀ ਜੁਲਾਈ ਦੇ ਪਹਿਲੇ ਐਤਵਾਰ ਤੋਂ ਦੂਜੇ ਐਤਵਾਰ ਤੱਕ ਇਹਨੂੰ ਮਨਾਇਆ ਜਾਣ ਲੱਗ ਪਿਆ ਸੀਗਾ। 1984 ਚ ਕਮੇਟੀ ਨੇ ਓਬਰੀਜਨਲ ਜਿਹੜੇ ਲੋਕਾਂ ਦੇ ਲਈ ਜਾਂ ਇਸ ਦਿਨ ਦੇ ਲਈ ਰਾਸ਼ਟਰੀ ਛੁੱਟੀ ਕਰਨ ਦੀ ਮੰਗ ਵੀ ਰੱਖੀ ਸੀਗੀ ਵੈਸੇ, ਪਰ ਕਹਿੰਦੇ ਇਹ ਜਿਹੜੀ ਮੰਗ ਆ ਇਹ ਕਬੂਲ ਨਹੀਂ ਹੋਈ। ਓਬਰੀਜਨਲ ਸਭਿਆਚਾਰ ਵਿਰਸੇ ਤੇ ਇਤਿਹਾਸ ਦੀ ਜਿਹੜੀ ਅਮੀਰੀ ਆ ਉਹਨੂੰ ਆਸਟ੍ਰੇਲੀਆ ਦੇ ਵਿੱਚ ਇੱਕ ਵਿਲੱਖਣ ਰੂਪ ਬਖਸ਼ਣ ਦੇ ਲਈ ਜਿਹੜਾ ਇਹ ਦਿਨ ਆ ਇਸ ਦਿਨ ਛੁੱਟੀ ਜਿਹੜੀ ਸੀ ਉਹ ਮੰਗੀ ਗਈ ਸੀ, ਪਰ ਇਹ ਛੁੱਟੀ ਖੈਰ ਸਰਕਾਰ ਵੱਲੋਂ ਪ੍ਰਵਾਨ ਨਹੀਂ ਕੀਤੀ ਤੇ ਹਰ ਸਾਲ ਮਹੱਤਵਪੂਰਨ ਮੁੱਦਿਆਂ ਨੂੰ ਦਰਸਾਉਂਦੇ ਜਿਹੜੇ ਥੀਮ ਆ ਉਹਨਾਂ ਨੂੰ ਮੁੱਖ ਰੱਖ ਕੇ ਇਹਨਾਂ ਸਮਾਗਮਾਂ ਦਾ ਜਿਹੜਾ ਆਯੋਜਨ ਆ ਕੀਤਾ ਜਾਂਦਾ ਆ। ਸੋ ਇਨ੍ਹੀਂ ਦਿਨੀ 8 ਤੋਂ ਲੈ ਕੇ 15 ਨਵੰਬਰ ਤੱਕ ਇਹ ਜਿਹੜੇ ਸਮਾਗਮ ਆ ਉਹ ਚੱਲ ਰਹੇ ਆ ਤੇ ਹਰ ਸਾਲ ਰਾਸ਼ਟਰੀ ਜਿਹੜੀ ਇੱਕ ਕਮੇਟੀ ਬਣੀ ਹੋਈ ਹੈ ਉਹਦੇ ਵੱਲੋਂ ਇਹ ਦਿਨ ਜਿਹੜਾ ਆ ਉਹ ਮਨਾਇਆ ਜਾਂਦਾ ਜਿਹਨੂੰ ਅਸੀਂ ਨੈਸ਼ਨਲ ਓਬਰੀਜਨੀਜ਼ ਐਂਡ ਆਈਲੈਂਡਰਸ ਵੀਕ ਓਬਜ਼ਰਵੈਂਸ ਕਮੇਟੀ ਦਾ ਨਾਮ ਜਿਹੜਾ ਆ ਉਹ ਇਸ ਵੇਲੇ ਦਿੱਤਾ ਹੋਇਆ। ਸੋ ਇਸ ਕਮੇਟੀ ਵੱਲੋਂ ਇਹ ਦਿਨ ਜਿਹੜਾ ਉਹ ਮਨਾਇਆ ਜਾਂਦਾ। ਪਰ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਦੇਖੋ ਜਦੋਂ ਓਬਰੀਜਨਲਸ ਦੇ ਨਾਲ ਹੁੰਦੇ ਧੱਕੇ ਦੀ ਅਸੀਂ ਗੱਲ ਕਰਦੇ ਹਾਂ, ਜਿਹੜੇ ਮੂਲ ਨਿਵਾਸੀ ਆ ਉਹਨਾਂ ਦੇ ਨਾਲ ਹੁੰਦੇ ਧੱਕੇ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਧੱਕੇ ਦੀ ਜਾਂ ਫਿਰ ਸਰਕਾਰ ਵੱਲੋਂ ਜਿਹੜੀਆਂ ਉਹਨਾਂ ਦੇ ਨਾਲ ਦੁਸ਼ਵਾਰੀਆਂ ਜਾਂ ਦੁਰਵਿਵਹਾਰ ਜਿਹੜੇ ਆ ਕੀਤੇ ਗਏ ਆ ਉਹ ਕਿਤੇ ਨਾ ਕਿਤੇ ਸਾਡੇ ਆਪਣੇ ਪੰਜਾਬ ਦੇ ਵਿੱਚ ਜੋ ਆਪਣੇ ਦੇਸ਼ ਦੀ ਸਰਕਾਰ ਨੇ ਕੀਤਾ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਯਾਦ ਦਿਵਾਉਂਦਾ। ਪਰ ਕਿਤੇ ਨਾ ਕਿਤੇ ਇਹ ਵੀ ਜ਼ਰੂਰ ਮਹਿਸੂਸ ਹੁੰਦਾ ਕਿ ਜਦੋਂ ਕੋਈ ਅੰਦੋਲਨ ਜਿਹੜਾ ਹੈ ਉਹ ਹੱਕਾਂ ਦੇ ਲਈ ਆਪਣੇ ਨਾਲ ਹੁੰਦੇ ਧੱਕੇ ਦੇ ਵਿਰੋਧ ਦੇ ਵਿੱਚ ਖੜਾ ਹੁੰਦਾ, ਪੈਦਾ ਹੁੰਦਾ, ਹੋਂਦ ਵਿੱਚ ਆਉਂਦਾ, ਤਾਂ ਉਸ ਦਾ ਜਿਹੜਾ ਰੂਪ ਆ ਸਮੇਂ ਸਮੇਂ ਤੇ ਬਦਲਦਾ ਰਹਿੰਦਾ। ਔਰ ਬਾਅਦ ਵਿੱਚ ਜਿਵੇਂ ਅਸੀਂ ਇਹਦੀ ਗੱਲ ਕਰਦੇ ਹਾਂ ਕਿ ਇੱਕ ਪ੍ਰੋਟੈਸਟ ਦੇ ਰੂਪ ਦੇ ਵਿੱਚ ਇਹ ਜਿਹੜਾ ਦਿਨ ਸੀ ਹੋਂਦ ਵਿੱਚ ਆਇਆ ਸੀ, ਪਰ ਹੌਲੀ ਹੌਲੀ ਇਹ ਸੈਲੀਬ੍ਰੇਸ਼ਨ ਦੇ ਵਿੱਚ ਬਦਲ ਗਿਆ। ਤੇ ਇਸੇ ਤਰ੍ਹਾਂ ਜਦੋਂ ਅਸੀਂ ਕ੍ਰਿਸਮਸ ਦੀ ਗੱਲ ਕਰਦੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਕ੍ਰਿਸਮਸ ਦਾ ਜਿਹੜਾ ਤਿਉਹਾਰ ਆ ਉਹ ਮਨਾਉਣ ਦੇ ਲਈ ਤਿਆਰੀਆਂ ਬੜੀਆਂ ਜ਼ੋਰਾਂ ਸ਼ੋਰਾਂ ਤੇ ਇਸ ਵੇਲੇ ਚੱਲ ਰਹੀਆਂ, ਪਰ ਉਹਦਾ ਜਿਹੜਾ ਮੋਟਿਵ ਸੀ ਉਹ ਵੀ ਦੱਸਿਆ ਜਾਂਦਾ ਕਿ ਕੁਛ ਹੋਰ ਸੀ, ਪਰ ਉਹਨੂੰ ਸੈਲੀਬ੍ਰੇਸ਼ਨ ਦੇ ਰੂਪ ਦੇ ਵਿੱਚ ਹੌਲੀ ਹੌਲੀ ਮਨਾਇਆ ਜਾਣ ਲੱਗ ਪਿਆ। ਸੋ ਸਮੇਂ ਦੇ ਅਨੁਸਾਰ ਕਿਸ ਤਰ੍ਹਾਂ ਜਿਹੜਾ ਰੂਪ ਆ ਉਹ ਬਦਲ ਜਾਂਦਾ ਜਾਂ ਫਿਰ ਉਹਨੂੰ ਬਦਲਣ ਦੇ ਵਿੱਚ ਕੁਛ ਸ਼ਕਤੀਆਂ ਜਿਹੜੀਆਂ ਉਹ ਕਾਰਜਸ਼ੀਲ ਰਹਿੰਦੀਆਂ, ਇਹ ਤਾਂ ਅਸੀਂ ਸਾਰੇ ਨਹੀਂ ਜਾਣ ਸਕਦੇ, ਕਿਉਂਕਿ ਇਹ ਵੀ ਬੜੀਆਂ ਪੀੜੀਆਂ ਜਾਂ ਡੂੰਘੀਆਂ ਜਿਹੜੀਆਂ ਗੱਲਾਂ ਆ ਜਿਨ੍ਹਾਂ ਨੂੰ ਸੁਲਝਾਉਣਾ ਕਈ ਵਾਰ ਸਾਡੇ ਵੱਸ ਚ ਹੀ ਨਹੀਂ ਹੁੰਦਾ। ਸੋ ਇਹ ਜਿਹੜੀਆਂ ਬੁਝਾਰਤਾਂ ਆ ਇਹ ਬੁਝਾਰਤਾਂ ਹੀ ਬਣੀਆਂ ਰਹਿੰਦੀਆਂ ਆ ਆਮ ਲੋਕਾਂ ਦੇ ਲਈ। ਖੈਰ ਇਹ ਤਾਂ ਸੀ ਕਿ ਇਹ ਜਿਹੜਾ ਓਬਰੀਜਨਲਸ ਵੀਕ ਜਿਹੜਾ ਆ ਉਹ ਇਨ੍ਹਾਂ ਦਿਨੀ 8 ਤੋਂ 15 ਨਵੰਬਰ ਦੇ ਦੌਰਾਨ ਮਨਾਇਆ ਜਾ ਰਿਹਾ। ਇਹ ਇਸ ਵਾਰ ਇਹ ਇਨ੍ਹਾਂ ਦਿਨਾਂ ਦੇ ਵਿੱਚ ਇਸ ਕਰਕੇ ਮਨਾਇਆ ਜਾ ਰਿਹਾ ਕਿਉਂਕਿ ਕੋਵਿਡ-19 ਦੀਆਂ ਜਿਹੜੀਆਂ ਰੈਸਟ੍ਰਿਕਸ਼ਨਸ ਸੀਗੀਆਂ ਉਹਦੇ ਕਾਰਨ ਇਹ ਜਿਹੜਾ ਹਫ਼ਤਾ ਸੀ ਇਹ ਹੁਣ ਪਿੱਛੇ ਕਰ ਦਿੱਤਾ ਗਿਆ ਸੀਗਾ। ਔਰ ਹੁਣ ਵੀ ਜਿਹੜਾ ਇਹ ਹਫ਼ਤਾ ਆ ਇਹ ਮਨਾਇਆ ਜ਼ਰੂਰ ਜਾਣਾ, ਪਰ ਕੋਵਿਡ-19 ਦੇ ਜਿਹੜੇ ਸੁਰੱਖਿਆ ਦੇ ਨਿਯਮ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਮਨਾਇਆ ਜਾਣਾ। ਤੇ ਇਹਦੇ ਨਾਲ ਹੀ ਇੱਕ ਹੋਰ ਜਾਣਕਾਰੀ ਜਿਹੜੀ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ। ਖ਼ਬਰਾਂ ਵੱਲ ਵੀ ਅਸੀਂ ਵਧਣਾ, ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੀ ਜਾਣੀ ਹੈ ਕਿ ਕੱਲ੍ਹ ਯਾਨੀ ਕਿ ਆਉਣ ਵਾਲੀ 11 ਨਵੰਬਰ ਕੱਲ੍ਹ ਜਿਹੜੀ ਕਿ ਆਸਟ੍ਰੇਲੀਆ ਦੇ ਵਿੱਚ ਹੋਣੀ ਆ। ਸੋ 11 ਨਵੰਬਰ ਨੂੰ ਆਸਟ੍ਰੇਲੀਆ ਦੇ ਵਿੱਚ ਰਿਮੈਂਬਰੈਂਸ ਡੇ ਜਿਹੜਾ ਆ ਉਸ ਵਜੋਂ ਮਨਾਇਆ ਜਾਂਦਾ, ਯਾਨੀ ਕਿ 11 ਨਵੰਬਰ ਰਿਮੈਂਬਰੈਂਸ ਡੇ ਦੇ ਤੌਰ ਤੇ ਮਨਾਇਆ ਜਾਂਦਾ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਪਹਿਲੀ ਸੰਸਾਰ ਜੰਗ ਦੌਰਾਨ ਆਸਟ੍ਰੇਲੀਆ ਦੇ ਜਿਹੜੇ ਲੋਕ ਦੂਜੇ ਦੇਸ਼ਾਂ ਦੀ ਮਦਦ ਕਰਨ ਦੇ ਲਈ ਕਈ ਮੋਰਚੇ ਜਿਹੜੇ ਆ ਫਤਿਹ ਕਰਨ ਦੇ ਲਈ ਸੈਨਿਕਾਂ ਦੇ ਰੂਪ ਦੇ ਵਿੱਚ ਜਾਂ ਫਿਰ ਹੋਰ ਸੇਵਾਦਾਰਾਂ ਦੇ ਰੂਪ ਦੇ ਵਿੱਚ ਇਸ ਸੰਸਾਰ ਜੰਗ ਦੇ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਸੀ ਉਹ ਗਵਾਈਆਂ ਸੀ ਇਸ ਸਮੇਂ ਦੌਰਾਨ, ਭਾਵੇਂ ਫੌਜ ਦੀ ਮਦਦ ਦੇ ਲਈ ਇਹ ਲੜਾਈ ਜਿਹੜੀ ਆ ਉਹ ਜਿਤਾਉਣ ਦੇ ਵਿੱਚ ਕਾਫੀ ਕਾਰਗਰ ਸਿੱਧ ਹੋਏ ਸੀਗੇ। ਪਰ ਇਸ ਸਮੇਂ ਦੌਰਾਨ ਆਸਟ੍ਰੇਲੀਆ ਨੇ ਬਹੁਤ ਕੁਝ ਗਵਾਇਆ ਸੀ। 1918 ਦੇ ਸਮੇਂ ਦੌਰਾਨ ਦੱਸਿਆ ਜਾਂਦਾ ਕਿ ਲਗਭਗ 48,000 ਜਿਹੜੇ ਸੈਨਿਕ ਸੀ ਆਸਟ੍ਰੇਲੀਆ ਦੇ ਜ਼ਖਮੀ ਵੀ ਹੋਏ ਸੀ ਤੇ 12,000 ਜਿਹੜੇ ਲੋਕ ਆ ਉਹਨਾਂ ਨੇ ਉਦੋਂ ਆਪਣੀਆਂ ਜਾਨਾਂ ਗਵਾਈਆਂ ਸੀ 1918 ਦੇ ਵਿੱਚ। ਪਰ ਸੰਸਾਰ ਜੰਗ ਜਿਹੜੀ ਸੀ ਉਹ 4 ਸਾਲ ਜਿਹੜੇ ਸੰਸਾਰ ਜੰਗ ਦੇ ਉਹਨਾਂ 4 ਸਾਲਾਂ ਦੇ ਵਿੱਚ 3,30,000 ਤੋਂ ਵੱਧ ਜਿਹੜੇ ਆਸਟ੍ਰੇਲੀਆ ਦੱਸੇ ਜਾ ਰਹੇ ਆ ਕਿ ਉਹਨਾਂ ਨੇ ਦੂਜੇ ਦੇਸ਼ਾਂ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਸੀ ਤੇ 60,000 ਤੋਂ ਵੱਧ ਲੋਕ ਜਿਹੜੇ ਆ ਉਹਨਾਂ ਨੇ ਆਪਣੀਆਂ ਜਾਨਾਂ ਇਸ ਸਮੇਂ ਦੌਰਾਨ ਗਵਾਈਆਂ ਸੀ, ਸ਼ਹੀਦ ਹੋਏ ਸੀ ਤੇ ਆਸਟ੍ਰੇਲੀਆ ਦੇ ਲਈ ਇਹ ਇੱਕ ਬਹੁਤ ਵੱਡਾ ਘਾਟਾ ਵੀ ਸੀ। ਹਰ ਸਾਲ ਇਨ੍ਹਾਂ ਜੰਗਾਂ ਵਿੱਚ ਉਹਨਾਂ ਸ਼ਹੀਦ ਹੋਏ ਲੋਕਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਜੋਂ ਇਹ ਜਿਹੜਾ ਰਿਮੈਂਬਰੈਂਸ ਡੇ ਆ ਇਹ ਮਨਾਇਆ ਜਾਂਦਾ ਆ। ਔਰ ਹਰ ਸਾਲ 11 ਨਵੰਬਰ ਨੂੰ 11 ਵਜੇ ਜਿਹੜੇ ਆਸਟ੍ਰੇਲੀਅਨ ਲੋਕ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ 1 ਮਿੰਟ ਦਾ ਜਿਹੜਾ ਮੌਨ ਹੈ ਉਹ ਰੱਖਦੇ ਆ। ਸੋ 11 ਨਵੰਬਰ ਯਾਨੀ ਆਉਣ ਵਾਲੇ ਕੱਲ ਨੂੰ ਆਸਟ੍ਰੇਲੀਆ ਵਾਰ ਮੈਮੋਰੀਅਲ ਵੱਲੋਂ ਕੋਵਿਡ ਸੁਰੱਖਿਆ ਨਿਯਮਾਂ ਨੂੰ ਧਿਆਨ ਚ ਰੱਖਦੇ ਆ ਇਸ ਵਾਰ ਵੀ ਸੀਮਿਤ ਲੋਕਾਂ ਦੇ ਨਾਲ ਇਹ ਮਨਾਇਆ ਜਾਣਾ। ਪਰ ਆਸਟ੍ਰੇਲੀਆ ਭਰ ਦੇ ਵਿੱਚ ਕੰਮਾਂ ਤੇ ਘਰਾਂ ਚ ਸਕੂਲਾਂ ਚ ਜਿੱਥੇ ਕਿਤੇ ਵੀ ਜਿਹੜੇ ਲੋਕ ਵੱਸਦੇ ਆ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਜਿਹੜੀ ਆ ਉਹ ਦਿੰਦੇ ਆ ਔਰ ਯਾਦ ਕਰਦੇ ਆ। ਸੋ ਕੱਲ ਵੀ ਇਸੇ ਤਰ੍ਹਾਂ ਇਨ੍ਹਾਂ ਨੂੰ ਯਾਦ ਕੀਤਾ ਜਾਣਾ। ਤੇ ਲਓ ਜੀ ਇਹ ਸੀ ਕੁਝ ਜਾਣਕਾਰੀ ਜਿਹੜੀ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਆ, ਇਸੇ ਤਰ੍ਹਾਂ ਦੀ ਜਾਣਕਾਰੀ ਦੇ ਨਾਲ ਸੰਬੰਧਿਤ ਜਾਂ ਫਿਰ ਇਸੇ ਤਰ੍ਹਾਂ ਦੇ ਵਿਸ਼ੇ ਨੂੰ ਛੋਹਦਾ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆਉਂਦੇ ਆ, ਫਿਰ ਤੁਹਾਡੇ ਜਿਹੜੇ ਸੁਨੇਹੇ ਆ ਉਹਨਾਂ ਦੇ ਨਾਲ ਤੇ ਖਬਰਾਂ ਦੇ ਨਾਲ।
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਉਹ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਸ਼ੌਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਰੱਬ ਜੀ ਨੇ ਸਾਰਿਆਂ ਨੂੰ, ਕਰੀਦਾ ਮਜ਼ਾਕ ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ।
ਜਿਹੜੇ ਮੈਂਟਲੀ ਡਿਸਆਰਡਰ ਬੱਚੇ ਹੁੰਦੇ ਨੇ ਜਾਂ ਜਵਾਨ ਹੁੰਦੇ ਨੇ, ਹਰ ਇੱਕ ਦੀ ਗਲੀ 'ਚ ਹੁੰਦੇ ਨੇ, ਪਿੰਡ 'ਚ, ਸ਼ਹਿਰਾਂ 'ਚ ਹੁੰਦੇ ਆ, ਮੇਰੀ ਗੁਜ਼ਾਰਿਸ਼ ਹੈ ਕਿ ਇੱਕ ਵਾਰੀ ਇਹਨਾਂ ਨੂੰ ਸੀਨੇ ਨਾਲ ਲਾਇਆ ਕਰੋ, ਉਹਨਾਂ ਨੂੰ ਲੱਗੇ ਕਿ ਸਾਨੂੰ ਵੀ ਕੋਈ ਮੁਹੱਬਤ ਕਰਦਾ। ਜ਼ੋਰਦਾਰ ਤਾੜੀ ਉਹਨਾਂ ਦੇ ਨਾਲ।
ਇੱਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ, ਕਰੀਦਾ ਮਜ਼ਾਕ ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ। ਘੋੜਾ ਏ ਤਾਂ ਤੇਜ਼ ਰਫ਼ਤਾਰ ਤੇ ਹੀ ਮਾਣ ਕਰੀ, ਭਾਰ ਖਿੱਚਣੇ ਚ ਤਾਂ ਮੁਕਾਬਲਾ ਨੀ ਝੰਡੇ ਨਾਲ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ, ਪਿਆਰ ਨਾਲ, ਲਾਲ ਜੀ ਦਾ ਡੰਡੇ ਨਾਲ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ, ਪਿਆਰ ਨਾਲ,
ਲੋ ਜੀ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਸੋ ਵਾਕਈ ਪਹਿਲਾਂ ਕਲਮਾਂ ਦਾ ਜਿਹੜਾ ਵਾਰ ਹੈ ਉਹ ਵੀ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਕਲਮ ਦੇ ਵਿੱਚ ਵੀ ਬਹੁਤ ਸ਼ਕਤੀ ਹੁੰਦੀ ਹੈ ਨਿਜ਼ਾਮ ਨੂੰ ਬਦਲਣ ਦੀ। ਤੇ ਲੋ ਜੀ, ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਦੋਸਤ ਇਸ ਵੇਲੇ ਜੁੜੇ ਹੋਏ ਨੇ, ਉਨ੍ਹਾਂ ਨੂੰ ਵੀ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ। ਸਾਡੇ ਨਾਲ ਗੁਰਿੰਦਰ ਸਿੰਘ ਹੁਰੀ ਵੀ ਵਰਜੀਨੀਆ ਤੋਂ ਸ਼ਾਮਲ ਹੋ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਗੁਰਿੰਦਰ ਸਿੰਘ ਜੀ, ਮੈਂ ਤੁਹਾਡਾ ਮੈਸੇਜ ਜਿਹੜਾ ਜ਼ਰੂਰ ਸ਼ਾਮਲ ਕਰਾਂਗੀ। ਫਿਲਹਾਲ ਬਹੁਤ ਬਹੁਤ ਸਵਾਗਤ, ਤੇ ਇਸੇ ਤਰ੍ਹਾਂ ਘੁੰਮਣ ਸਾਹਿਬ ਇੱਕ ਵਾਰ ਫਿਰ ਜੁੜੇ ਨੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਬਹੁਤ ਜਲਦ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਮੈਂ ਸ਼ਾਮਲ ਕਰਾਂਗੀ, ਪਰ ਫਿਲਹਾਲ ਜਿਹੜਾ ਅਗਲਾ ਸਿਲਸਿਲਾ ਉਹ ਖਬਰਾਂ ਦਾ। ਸੋ ਵਧਦੇ ਹਾਂ ਜੀ ਖਬਰਾਂ ਦੇ ਸਿਲਸਿਲੇ ਵੱਲ। ਭਾਰਤ ਵਿਚ ਕੋਰੋਨਾ ਦੇ 45,903 ਨਵੇਂ ਕੇਸ, 490 ਮੌਤਾਂ, 79 ਲੱਖ ਤੋਂ ਵੱਧ ਲੋਕ ਹੋਏ ਸਿਹਤਯਾਬ। ਟਾਈਮਜ਼ ਨਾਓ ਅਤੇ ਰਿਪਬਲਿਕ ਟੀਵੀ ਨੂੰ ਮਾਣਹਾਨੀ ਸਮੱਗਰੀ ਪ੍ਰਸਾਰਿਤ ਨਾ ਕਰਨ ਦੇ ਹੁਕਮ। ਰਾਜਧਾਨੀ ਦਿੱਲੀ ਚ ਮਾੜੀ ਆਬੋ ਹਵਾ ਵਾਲੇ ਖੇਤਰਾਂ ਚ ਪਟਾਕਿਆਂ ਤੇ ਪੂਰਨ ਪਾਬੰਦੀ, ਚੰਡੀਗੜ੍ਹ ਚ ਵੀ ਪਟਾਕੇ ਵੇਚਣ ਅਤੇ ਚਲਾਉਣ ਤੇ ਪਾਬੰਦੀ ਕਾਇਮ। ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ 48ਵੇਂ ਦਿਨ ਦੇ ਵਿਚ ਦਾਖਲ, ਕਿਸਾਨਾਂ ਨੂੰ ਕੇਂਦਰ ਵੱਲੋਂ ਮੀਟਿੰਗ ਦਾ ਸੱਦਾ, ਕੇਂਦਰ ਨੂੰ ਝੁਕਣ ਲਈ ਮਜਬੂਰ ਕਰ ਸਕਦੈ ਪੰਜਾਬੀਆਂ ਦਾ ਏਕਾ, ਕਹਿਣਾ ਪਰਮਿੰਦਰ ਢੀਂਡਸਾ ਦਾ। ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਸੀਬੀਆਈ ਨਹੀਂ ਕਰ ਸਕੇਗੀ ਸਿੱਧੀ ਕਾਰਵਾਈ ਪੰਜਾਬ ਦੇ ਵਿੱਚ। ਸ਼੍ਰੋਮਣੀ ਕਮੇਟੀ ਚੋਣਾਂ ਲਈ ਸਿੱਖ ਜਥੇਬੰਦੀਆਂ ਇਕਜੁੱਟ ਹੋਣੀਆਂ ਸ਼ੁਰੂ ਤੇ ਕਰਤਾਰਪੁਰ ਲਾਂਘੇ ਦੀ ਪਹਿਲੀ ਵਰੇਗੰਢ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਸਮਾਗਮ। ਬਾਇਡਨ ਵੱਲੋਂ ਵਾਈਟ ਹਾਊਸ ਲਈ ਤਿਆਰੀ ਪਰ ਟਰੰਪ ਕਰਨਗੇ ਰੋਸ ਰੈਲੀਆਂ। ਅਮਰੀਕੀ ਫਾਰਮਾਸਿਟੀਕਲ ਕੰਪਨੀ ਫਾਈਜ਼ਰ ਵੱਲੋਂ 90% ਅਸਰਦਾਰ ਵੈਕਸੀਨ ਤਿਆਰ ਕਰਨ ਦਾ ਦਾਅਵਾ। ਵਿਕਟੋਰੀਆ ਸੂਬੇ ਚ ਵਧੇਰੇ ਆਬਾਦੀ ਵਾਲੇ ਖੇਤਰਾਂ ਚ ਕੋਰੋਨਾ ਟੈਸਟ ਡਰਾਈਵ ਕੀਤੀ ਜਾਏਗੀ ਸ਼ੁਰੂ ਤੇ ਆਸਟ੍ਰੇਲੀਆ ਦੇ ਮੇਜਰ ਗਰੋਸਰੀ ਸਟੋਰਾਂ ਚ ਦੀਵਾਲੀ ਦਾ ਤਿਉਹਾਰ ਮਨਾਉਣ ਲਈ ਲਗਭਗ ਸਾਰੀ ਸਮੱਗਰੀ ਹੋਵੇਗੀ ਉਪਲਬਧ। ਐਡੀਲੇਡ ਦੇ ਰਿਮੈਂਬਰੈਂਸ ਫੀਲਡ ਵਿਚ ਕੁਝ ਖਰੂਦੀਆਂ ਵੱਲੋਂ ਸੈਨਿਕਾਂ ਦੀ ਯਾਦ ਚ ਲਗਾਏ ਪੌਪੀ ਫੁੱਲਾਂ ਵਾਲੇ ਚਿੱਟੇ ਰੰਗ ਦੇ ਕਰਾਸ ਗਏ ਨੁਕਸਾਨੇ। ਪਿਛਲੇ 10 ਦਿਨਾਂ ਤੋਂ ਵਿਕਟੋਰੀਆ ਚ ਕੋਰੋਨਾ ਦਾ ਕੋਈ ਕੇਸ ਨਹੀਂ ਹੋਇਆ ਦਰਜ। ਹਾਲਾਤ ਸੁਧਰਨ ਨਾਲ ਪਾਬੰਦੀਆਂ ਚ ਵੀ ਮਿਲੀ ਰਾਹਤ। ਤੇ ਹੁਣ ਵਧਦੀਆਂ ਖਬਰਾਂ ਦੇ ਵਿਸਥਾਰ ਵੱਲ। ਭਾਰਤ ਵਿਚ ਕੋਰੋਨਾ ਦੇ 45,903 ਨਵੇਂ ਕੇਸ ਤੇ 490 ਮੌਤਾਂ ਦਰਜ ਕੀਤੀਆਂ ਗਈਆਂ ਨੇ। 79 ਲੱਖ ਤੋਂ ਵੱਧ ਲੋਕ ਜਿਹੜੇ ਆ ਉਹ ਸਿਹਤ ਯਾਬ ਵੀ ਹੋਏ ਦੱਸੇ ਜਾ ਰਹੇ ਆ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 45,903 ਨਵੇਂ ਕੇਸਾਂ ਨਾਲ ਦੇਸ਼ ਵਿਚ ਕੋਵਿਡ 19 ਦੇ ਕੇਸਾਂ ਦੀ ਜਿਹੜੀ ਕੁੱਲ ਗਿਣਤੀ ਆ ਉਹ ਬਹੁਤ ਵੱਧ ਗਈ ਹੈ ਇਸ ਵੇਲੇ। ਔਰ ਇਨ੍ਹਾਂ ਨਵੇਂ ਕੇਸਾਂ ਵਿਚੋਂ ਇਕੱਲੇ ਕੌਮੀ ਰਾਜਧਾਨੀ ਦਿੱਲੀ ਦੇ ਵਿਚ ਹੀ 7,745 ਕੇਸ ਜਿਹੜੇ ਆ ਉਹ ਸਾਹਮਣੇ ਆਏ ਆ ਤੇ ਰੋਜ਼ਾਨਾ ਰਿਪੋਰਟ ਹੁੰਦੇ ਕੋਵਿਡ ਕੇਸਾਂ ਦੀ ਗਿਣਤੀ ਪੱਖੋਂ ਦਿੱਲੀ ਨੇ ਮੁੜ ਮਹਾਰਾਸ਼ਟਰ ਤੇ ਕੇਰਲਾ ਨੂੰ ਪਿੱਛੇ ਧੱਕ ਦਿੱਤਾ। ਪਰ ਉਧਰ ਪੰਜਾਬ ਦੇ ਵਿਚ ਵੀ ਕੋਰੋਨਾ ਨੇ 21 ਹੋਰ ਜਾਨਾਂ ਲਈਆਂ। ਪੰਜਾਬ ਦੇ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨੇ 21 ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ ਤੇ ਇਕ ਦਿਨ ਦੌਰਾਨ 502 ਹੋਰ ਨਵੇਂ ਮਾਮਲੇ ਜਿਹੜੇ ਆ ਉਹ ਵੀ ਸਾਹਮਣੇ ਆਏ ਆ। 562 ਹੋਰ ਨਵੇਂ ਮਾਮਲੇ ਜਿਹੜੇ ਸਾਹਮਣੇ ਆਏ ਆ। ਜਿਨ੍ਹਾਂ ਜ਼ਿਲ੍ਹਿਆਂ ਚ ਤਾਜ਼ਾ ਮੌਤਾਂ ਹੋਈਆਂ ਉਨ੍ਹਾਂ ਵਿਚ ਹੁਸ਼ਿਆਰਪੁਰ ਚ 3, ਅੰਮ੍ਰਿਤਸਰ, ਬਠਿੰਡਾ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਹਾਲੀ, ਪਟਿਆਲਾ, ਤਰਨ ਤਾਰਨ ਦੇ ਵਿਚ ਤੇ 2-2, ਮੁਕਤਸਰ ਤੇ ਸੰਗਰੂਰ ਦੇ ਵਿਚ ਤੇ 1-1 ਵਿਅਕਤੀ ਦੀ ਜਿਹੜੀ ਮੌਤ ਹੈ ਉਹ ਇਨ੍ਹਾਂ ਜ਼ਿਲ੍ਹਿਆਂ ਦੇ ਵਿਚ ਹੋਈ ਹੈ। ਤੇ ਉਧਰ ਟਾਈਮਸ ਨਾਓ ਤੇ ਰਿਪਬਲਿਕ ਟੀਵੀ ਨੂੰ ਮਾਣਹਾਨੀ ਸਮੱਗਰੀ ਪ੍ਰਸਾਰਿਤ ਨਾ ਕਰਨ ਦੇ ਜਿਹੜੇ ਹੁਕਮ ਹੈ ਉਹ ਜਾਰੀ ਕੀਤੇ ਗਏ ਆ। ਦਿੱਲੀ ਹਾਈਕੋਰਟ ਨੇ ਕੱਲ ਮੀਡੀਆ ਕੰਪਨੀਆਂ AGR, ਆਊਟਲਾਇਰ ਮੀਡੀਆ ਤੇ ਬੈਨਟ ਕੋਲਮੈਨ ਐਂਡ ਕੰਪਨੀ ਨੂੰ ਕਿਹਾ ਕਿ ਯਕੀਨੀ ਬਣਾਇਆ ਜਾਵੇ ਕਿ ਕਿਸੇ ਦੇ ਮਾਣ ਨੂੰ ਹਾਨੀ ਪਹੁੰਚਾਉਣ ਵਾਲੀ ਸਮੱਗਰੀ ਸੋਸ਼ਲ ਮੀਡੀਆ ਉਤੇ ਅਪਲੋਡ ਨਾ ਕੀਤੀ ਜਾਵੇ, ਇਸ ਨੂੰ ਚੈਨਲ ਉਤੇ ਵੀ ਨਾ ਚਲਾਇਆ ਜਾਵੇ। ਬਾਲੀਵੁੱਡ ਨਿਰਮਾਤਾਵਾਂ ਨੇ ਰਿਪਬਲਿਕ ਟੀਵੀ ਤੇ ਟਾਈਮਸ ਨਾਓ ਚੈਨਲਾਂ ਖਿਲਾਫ਼ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ ਕਿ ਇਨ੍ਹਾਂ ਨੂੰ ਗੈਰ ਜ਼ਿੰਮੇਵਾਰਾਨਾ ਟਿੱਪਣੀਆਂ ਕਰਨ ਤੋਂ ਰੋਕਣ ਲਈ ਅਪੀਲ ਵੀ ਕੀਤੀ ਸੀ। ਅਰਜ਼ੀਆਂ ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਰਾਜਕੁਮਾਰੀ ਡਾਇਨਾ ਦੀ ਮੌਤ ਦਾ ਹਵਾਲਾ ਦਿੱਤਾ ਜਿਸ ਦੀ ਜਾਨ ਮੀਡੀਆ ਵੱਲੋਂ ਪਿੱਛਾ ਕੀਤੇ ਜਾਣ ਤੋਂ ਬਚਦਿਆਂ ਚਲੀ ਗਈ ਸੀ। ਤੇ ਦਿੱਲੀ ਹਾਈਕੋਰਟ ਵਿਚ ਬਾਲੀਵੁੱਡ ਸੰਗਠਨਾਂ ਤੇ ਮੋਹਰੀ ਨਿਰਮਾਤਾਵਾਂ ਨੇ ਜਿਹੜੀਆਂ ਅਪੀਲਾਂ ਨੇ ਅਰਜ਼ੀਆਂ ਨੇ ਦਾਇਰ ਕੀਤੀਆਂ ਨੇ ਚੈਨਲਾਂ ਤੇ ਬਦਨਾਮ ਕਰਨ ਵਾਲੀ ਸਮੱਗਰੀ ਜਿਹੜੀ ਆ ਪ੍ਰਸਾਰਿਤ ਕਰਨ ਦਾ ਜਿਹੜਾ ਦੋਸ਼ ਹੈ ਉਹ ਲਗਾਇਆ ਗਿਆ ਤੇ ਚੈਨਲਾਂ ਵੱਲੋਂ ਪ੍ਰੋਗਰਾਮ ਕੋਡ ਤੇ ਕੇਬਲ ਟੀਵੀ ਨੈਟਵਰਕ ਐਕਟ ਦੀ ਪਾਲਣਾ ਕਰਨ ਦਾ ਜਿਹੜਾ ਹੁਣ ਭਰੋਸਾ ਆ ਉਹ ਵੀ ਦਿੱਤਾ ਗਿਆ। ਤੇ ਉਧਰ ਰਾਜਧਾਨੀ ਦਿੱਲੀ ਚ ਮਾੜੀ ਆਬੋ ਹਵਾ ਵਾਲੇ ਖੇਤਰਾਂ ਦੇ ਵਿਚ ਪਟਾਕਿਆਂ ਦੇ ਉੱਤੇ ਪੂਰਨ ਜਿਹੜੀ ਪਾਬੰਦੀ ਹੈ ਉਹ ਲਗਾ ਦਿੱਤੀ ਗਈ ਹੈ। ਸੋ ਚੰਡੀਗੜ੍ਹ ਦੇ ਵਿਚ ਵੀ ਪਟਾਕੇ ਵੇਚਣ ਤੇ ਪਾਬੰਦੀ ਜਿਹੜੀ ਹੈ ਉਹ ਕਾਇਮ ਆ, ਚਲਾਉਣ ਤੇ ਵੀ ਜਿਹੜੀ ਪਾਬੰਦੀ ਹੈ ਉਹ ਜਾਰੀ ਰਹੇਗੀ। ਸੋ ਦਿੱਲੀ ਦੇ ਵਿਚ ਪਹਿਲਾਂ ਤੋਂ ਹੀ ਹਵਾ ਦੀ ਜਿਹੜੀ ਪ੍ਰਦੂਸ਼ਿਤਤਾ ਆ ਉਹ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਸੋ ਇਸੇ ਹੀ ਕਾਰਨ ਮਾੜੀ ਆਬੋ ਹਵਾ ਵਾਲੇ ਖੇਤਰਾਂ ਦੇ ਵਿਚ ਪਟਾਕਿਆਂ ਦੇ ਉੱਤੇ ਹੁਣ ਪੂਰੀ ਜਿਹੜੀ ਪਾਬੰਦੀ ਹੈ ਉਹ ਲਗਾ ਦਿੱਤੀ ਗਈ ਹੈ। ਦਿੱਲੀ ਚ ਲਗਾਤਾਰ 5ਵੇਂ ਦਿਨ ਜਿਹੜੀ ਹਵਾ ਦੀ ਗੁਣਵੱਤਾ ਆ ਉਹ ਕਾਫੀ ਗੰਭੀਰ ਦੱਸੀ ਗਈ ਹੈ। NCERT ਚ NGT ਨੇ 30 ਨਵੰਬਰ ਤੱਕ ਪਟਾਕਿਆਂ ਦੀ ਵਿਕਰੀ ਤੇ ਜਿਹੜੀ ਚਲਾਉਣ ਤੇ ਵੀ ਜਿਹੜੀ ਰੋਕ ਆ ਉਹ ਲਗਾਈ ਹੋਈ ਸੀ। ਬਾਕੀ ਸ਼ਹਿਰਾਂ ਚ 2 ਘੰਟਿਆਂ ਲਈ ਚਲਾਏ ਜਾ ਸਕਣਗੇ ਪਟਾਕੇ। ਤੇ ਉਧਰ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ 48ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ। ਕਿਸਾਨਾਂ ਨੂੰ ਕੇਂਦਰ ਵੱਲੋਂ ਮੀਟਿੰਗ ਦਾ ਜਿਹੜਾ ਸੱਦਾ ਆ ਉਹ ਦਿੱਤਾ ਜਾ ਚੁੱਕਿਆ। ਪੰਜਾਬ ਦੀਆਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਕੇਂਦਰ ਸਰਕਾਰ ਨੇ ਮੁੜ ਗੱਲਬਾਤ ਦਾ ਸੱਦਾ ਦਿੱਤਾ ਹੈ। ਉਧਰ ਭਾਰਤੀ ਜਨਤਾ ਪਾਰਟੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਸੁਖਾਵਾਂ ਹੱਲ ਕੱਢਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ, ਰੇਲਵੇ ਮੰਤਰੀ ਪਿਊਸ਼ ਗੋਇਲ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ 13 ਨਵੰਬਰ ਨੂੰ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨਗੇ। ਭਾਜਪਾ ਆਗੂਆਂ ਨੇ ਦਸਿਆ ਕਿ ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ ਤੇ ਡਾਕਟਰ ਦਰਸ਼ਨ ਪਾਲ ਨਾਲ ਗੱਲਬਾਤ ਮਗਰੋਂ ਹੀ ਕਿਸਾਨ ਜਥੇਬੰਦੀਆਂ ਤੇ ਕੇਂਦਰੀ ਮੰਤਰੀਆਂ ਦਰਮਿਆਨ ਮੀਟਿੰਗਾਂ ਜਿਹੜੀਆਂ ਤੈਅ ਕੀਤੀਆਂ ਗਈਆਂ ਤੇ ਇਹ ਮੀਟਿੰਗ ਜਿਹੜੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਿਵਾਸ ਤੇ ਹੋਵੇਗੀ ਤੇ ਇਸ ਮੀਟਿੰਗ ਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਸੀਨੀਅਰ ਆਗੂ ਜਿਹੜੇ ਆ ਉਹ ਵੀ ਹਾਜ਼ਰ ਰਹਿਣਗੇ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨ ਅੰਦੋਲਨ ਨੂੰ ਕਾਂਗਰਸ ਸ਼ਹਿ ਦੇ ਰਹੀ ਹੈ ਪਰ ਭਾਜਪਾ ਤੇ ਕੇਂਦਰ ਸਰਕਾਰ ਕਾਂਗਰਸ ਦੀਆਂ ਚਾਲਾਂ ਕਾਮਯਾਬ ਨਹੀਂ ਹੋਣ ਦੇਣਗੇ। ਤੇ ਉਧਰ ਕਿਸਾਨ ਆਗੂ ਡਾਕਟਰ ਦਰਸ਼ਨ ਪਾਲ ਨੇ ਕਿਹਾ ਕਿ ਭਾਜਪਾ ਆਗੂਆਂ ਨੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕਰਾਉਣ ਦਾ ਦਾਅਵਾ ਕੀਤਾ ਹੈ ਪਰ 13 ਨਵੰਬਰ ਦੀ ਮੀਟਿੰਗ ਚ ਸ਼ਮੂਲੀਅਤ ਬਾਰੇ ਕੇਂਦਰ ਸਰਕਾਰ ਤੋਂ ਅਧਿਕਾਰਤ ਲਿਖਤੀ ਸੱਦਾ ਪੱਤਰ ਮਿਲਣ ਤੇ ਹੀ ਕੋਈ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਿਖਤੀ ਪੱਤਰ ਮਿਲਣ ਮਗਰੋਂ ਹੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਰਕੇ ਉਸ ਚ ਸ਼ਾਮਲ ਹੋਣ ਬਾਰੇ ਫੈਸਲਾ ਲਿਆ ਜਾਵੇਗਾ। ਇਸ ਦੌਰਾਨ ਕਿਸਾਨਾਂ ਵੱਲੋਂ 26 ਤੇ 27 ਨਵੰਬਰ ਨੂੰ ਦਿੱਲੀ ਚ ਦਿੱਤੇ ਜਾਣ ਵਾਲੇ ਧਰਨੇ ਨੂੰ ਦਿੱਲੀ ਪੁਲਿਸ ਨੇ ਇਜਾਜ਼ਤ ਨਹੀਂ ਦਿੱਤੀ ਹੈ। ਤੇ ਉਧਰ ਕੇਂਦਰ ਨੂੰ ਝੁਕਣ ਲਈ ਮਜਬੂਰ ਕਰ ਸਕਦਾ ਪੰਜਾਬੀਆਂ ਦਾ ਏਕਾ, ਇਹ ਕਹਿਣਾ ਹੈ ਜੀ ਪਰਮਿੰਦਰ ਢੀਂਡਸਾ ਹੋਰਾਂ ਦਾ, ਕਿਉਂਕਿ ਇਸ ਵੇਲੇ ਜਿਹੜਾ ਕਿਸਾਨੀ ਸੰਘਰਸ਼ ਆ ਉਹ ਆਪਣੇ ਪੀਕ ਤੇ ਜਾ ਚੁੱਕਿਆ। ਸੋ ਇਸ ਸਮੇਂ ਦੌਰਾਨ ਜਿਹੜੀ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜਾ ਏਕਾ ਹੈ ਉਹ ਆਪਣੇ ਆਪ ਦੇ ਵਿੱਚ ਸਰਕਾਰ ਨੂੰ ਪ੍ਰਭਾਵਿਤ ਕਰ ਰਿਹਾ। ਸੋ ਇਸੇ ਕਾਰਨ ਪਰਮਿੰਦਰ ਢੀਂਡਸਾ ਹੋਰਾਂ ਦਾ ਇਹ ਕਹਿਣਾ ਹੈ ਕਿ ਇਸ ਏਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਪ੍ਰਭਾਵ ਆ ਪੰਜਾਬੀਆਂ ਦਾ ਉਹ ਜ਼ਰੂਰ ਕੋਈ ਨਾ ਕੋਈ ਰੰਗ ਜਿਹੜਾ ਆ ਉਹ ਲਿਆ ਸਕਦਾ। ਸੋ ਕੇਂਦਰ ਨੂੰ ਝੁਕਣ ਦੇ ਲਈ ਮਜਬੂਰ ਕੀਤਾ ਜਾ ਸਕਦਾ। ਤੇ ਇਹਦੇ ਨਾਲ ਅਗਲੀ ਖਬਰ ਵੱਲ ਵਧਦਿਆਂ ਦੋਸਤੋ, ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਿਨਾਂ CBI ਹੁਣ ਨਹੀਂ ਕਰ ਸਕੇਗੀ ਸਿੱਧੀ ਕਾਰਵਾਈ। ਸੋ ਪੰਜਾਬ ਦੇ ਵਿੱਚ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਕੇਂਦਰੀ ਜਾਂਚ ਬਿਊਰੋ ਵੱਲੋਂ ਸੂਬੇ ਵਿੱਚ ਸਿੱਧੀ ਕਾਰਵਾਈ ਕਰਨ ਤੇ ਬ੍ਰੇਕਾਂ ਲਾ ਦਿੱਤੀਆਂ ਨੇ। ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਜਿਹੇ ਸੂਬਿਆਂ ਦੀ ਤਰਜ਼ ਤੇ ਕੈਪਟਨ ਸਰਕਾਰ ਨੇ ਰਾਜ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਸੂਬੇ ਵਿੱਚ ਕੋਈ ਵੀ ਕਾਰਵਾਈ ਨਾ ਕਰਨ ਸਬੰਧੀ ਦਿੱਲੀ ਵਿਸ਼ੇਸ਼ ਪੁਲਿਸ ਐਕਟ ਦੀ ਧਾਰਾ 25 ਤਹਿਤ ਲੋੜੀਂਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ। ਸੂਬੇ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਦਸਖਤਾਂ ਹੇਠ ਇਹ ਨੋਟੀਫਿਕੇਸ਼ਨ 6 ਨਵੰਬਰ ਨੂੰ ਹੀ ਜਾਰੀ ਕੀਤਾ ਗਿਆ ਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਦੱਸਣਾ ਹੈ ਕਿ ਸੂਬਾ ਸਰਕਾਰ ਵੱਲੋਂ CBI ਨੂੰ ਕਾਰਵਾਈ ਕਰਨ ਦੀ ਆਮ ਸਹਿਮਤੀ ਦਿੱਤੀ ਹੋਈ ਸੀ ਜਿਸ ਨੂੰ ਨੋਟੀਫਿਕੇਸ਼ਨ ਰਾਹੀਂ ਵਾਪਸ ਲੈ ਲਿਆ ਗਿਆ ਹੈ। ਤੇ ਉਧਰ ਸ਼੍ਰੋਮਣੀ ਕਮੇਟੀ ਚੋਣਾਂ ਲਈ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਇਕਜੁੱਟ ਹੋਣੀਆਂ ਸ਼ੁਰੂ ਹੋ ਗਈਆਂ ਨੇ। ਸੋ ਸ਼੍ਰੋਮਣੀ ਕਮੇਟੀ ਚੋਣਾਂ ਜਿਹੜੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਜਾ ਰਹੀਆਂ ਨੇ। ਸੋ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਇਸ ਵੇਲੇ ਜਿਹੜੀਆਂ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ ਖਾਸ ਤੌਰ ਦੇ ਉੱਤੇ, ਉਹ ਇਕਜੁੱਟ ਹੋ ਰਹੀਆਂ ਨੇ ਔਰ ਦੱਸਿਆ ਜਾ ਰਿਹਾ ਕਿ ਤਿਆਰੀਆਂ ਜਿਹੜੀਆਂ ਇਸ ਵੇਲੇ ਸ਼ੁਰੂ ਹੋ ਚੁੱਕੀਆਂ। ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਚੋਣਾਂ ਵਾਸਤੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਦੀ ਨਿਯੁਕਤੀ ਕੀਤੇ ਜਾਣ ਮਗਰੋਂ ਇਸ ਸਬੰਧੀ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ ਤੇ ਇਹ ਚੋਣਾਂ ਲੜਨ ਦੀਆਂ ਇੱਛੁਕ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਤੇ ਕਾਬਜ਼ ਧਿਰ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਮਕਸਦ ਨਾਲ ਇੱਕ ਸਾਂਝਾ ਪੰਥਕ ਫਰੰਟ ਕਾਇਮ ਕਰਨ ਲਈ ਗਤੀਵਿਧੀਆਂ ਆਰੰਭ ਕਰ ਦਿੱਤੀਆਂ ਨੇ ਤੇ ਇਸ ਕਾਰਜ ਵਾਸਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ, ਸ਼੍ਰੋਮਣੀ ਅਕਾਲੀ ਦਲ 1920 ਵਿਚਾਲੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਇਸ ਸਬੰਧੀ ਸਿੱਖ ਜਥੇਬੰਦੀਆਂ ਦੇ ਆਗੂਆਂ ਵਿਚਾਲੇ ਦੋ ਮੀਟਿੰਗਾਂ ਜਿਹੜੀਆਂ ਉਹ ਹੋ ਵੀ ਚੁੱਕੀਆਂ ਨੇ। ਜਲਦੀ ਹੀ ਸਾਡਾ ਸਾਂਝਾ ਪੰਥਕ ਫਰੰਟ ਬਣਨ ਦੀ ਸੰਭਾਵਨਾ ਹੈ, ਇਹ ਕਹਿਣਾ ਜੀ ਪੀਰ ਮੁਹੰਮਦ ਹੋਰਾਂ ਦਾ। ਸੋ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਤੇ ਬੁਲਾਰੇ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਜਿਹੜੇ ਆ ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ ਜਲਦੀ ਹੀ ਸਾਂਝਾ ਪੰਥਕ ਫਰੰਟ ਜਿਹੜਾ ਆ ਉਹ ਬਣੇਗਾ ਤੇ ਇਨ੍ਹਾਂ ਚੋਣਾਂ ਦੇ ਵਿੱਚ ਐਕਟਿਵ ਰੋਲ ਜਿਹੜਾ ਆ ਉਹ ਅਦਾ ਕਰੇਗਾ। ਤੇ ਇਸ ਤੋਂ ਬਾਅਦ ਅਗਲੀ ਖਬਰ ਹੈ ਜੀ ਕਿ ਕਰਤਾਰਪੁਰ ਲਾਂਘੇ ਦੀ ਪਹਿਲੀ ਵਰੇਗੰਢ ਮੌਕੇ ਸਿੱਖ ਜਥੇਬੰਦੀਆਂ ਵੱਲੋਂ ਇੱਕ ਜਿਹੜਾ ਸਮਾਗਮ ਆ ਉਹ ਆਯੋਜਿਤ ਕੀਤਾ ਗਿਆ। ਸੋ ਕਰਤਾਰਪੁਰ ਵਰੇਗੰਢ ਜਿਹੜੀ ਆ ਲਾਂਘੇ ਦੀ ਜਿਹੜੀ ਪਹਿਲੀ ਵਰੇਗੰਢ ਆ ਉਹ ਮਨਾਈ ਗਈ ਆ। ਕੇਂਦਰ ਸਰਕਾਰ ਕੋਲੋਂ ਸਿੱਖ ਮੁਸਲਿਮ ਏਕਤਾ ਦਾ ਪ੍ਰਤੀਕ ਲਾਂਘਾ ਮੁੜ ਖੋਲਣ ਦੀ ਜਿਹੜੀ ਮੰਗ ਆ ਉਹ ਵੀ ਰੱਖੀ ਗਈ ਆ। 16 ਮਾਰਚ ਤੋਂ ਜਿਹੜਾ ਲਾਂਘਾ ਆਇਆ ਉਹ ਬੰਦ ਸੀ। ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜਾਣ ਲਈ ਬਣਾਏ ਲਾਂਘੇ ਦੀ ਪਹਿਲੀ ਵਰੇਗੰਢ ਮਨਾਉਂਦਿਆਂ ਦਲ ਖਾਲਸਾ ਤੇ ਸਹਿਯੋਗੀ ਜਥੇਬੰਦੀਆਂ ਨੇ ਲਾਂਘੇ ਦੀ ਹੱਦ ਡੇਰਾ ਬਾਬਾ ਨਾਨਕ ਚ ਸਮਾਗਮ ਕਰਕੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ 3 ਨਵੰਬਰ ਨੂੰ ਆ ਰਹੇ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਾਂਘਾ ਜਿਹੜਾ ਉਹ ਮੁੜ ਖੋਲ ਦਿੱਤਾ ਜਾਵੇ। ਸਮਾਗਮ ਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਨੇ ਕੀਰਤਨ ਕੀਤਾ ਤੇ ਅਰਦਾਸ ਕੀਤੀ। ਇਸ ਸਮਾਗਮ ਵਿਚ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਕੇਵਲ ਸਿੰਘ ਸਮੇਤ ਅਕਾਲ ਪੁਰਖ ਦੀ ਫੌਜ ਜਥੇਬੰਦੀ ਦੇ ਆਗੂ ਐਡਵੋਕੇਟ ਜਸਵਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ। ਉਧਰ ਬਾਇਡਨ ਵੱਲੋਂ ਵਾਈਟ ਹਾਊਸ ਲਈ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਪਰ ਟਰੰਪ ਜਿਹੜੇ ਆ ਉਹ ਆਪਣੀਆਂ ਰੋਸ ਰੈਲੀਆਂ ਜਿਹੜੀਆਂ ਆ ਉਹ ਜਾਰੀ ਰੱਖਣਗੇ। ਬਾਇਡਨ ਇਸ ਵੇਲੇ ਅਮਰੀਕਾ ਦੇ ਵਿਚ ਬੜੀ ਵਧੀਆ ਸਥਿਤੀ ਦੇ ਵਿਚ ਨੇ। ਬਾਇਡਨ ਵੱਲੋਂ ਵਾਈਟ ਹਾਊਸ ਲਈ ਤਿਆਰੀ ਵੀ ਜਿਹੜੀ ਆਰੰਭੀ ਜਾ ਚੁੱਕੀ ਹੈ। ਬਾਇਡਨ ਦੀ ਟੀਮ ਅਮਰੀਕਾ ਨੂੰ ਸਿਹਤ ਤੇ ਆਰਥਿਕ ਸੰਕਟ ਚੋਂ ਕੱਢਣ ਦੇ ਲਈ ਯੋਜਨਾਬੰਦੀ ਬਣਾਉਣ ਦੇ ਵਿਚ ਵੀ ਇਸ ਵੇਲੇ ਜੁਟੀ ਹੋਈ ਹੈ, ਪਰ ਦੱਸਿਆ ਜਾ ਰਿਹਾ ਕਿ ਟਰੰਪ ਦੇ ਹਮਾਇਤੀ ਜਿਹੜੇ ਆ ਉਹ ਨਤੀਜਿਆਂ ਨੂੰ ਕਾਨੂੰਨੀ ਚੁਣੌਤੀ ਦੇਣ ਦੇ ਲਈ ਆਪਣਾ ਜਿਹੜਾ ਸਮਰਥਨ ਆ ਉਹ ਜੁਟਾਉਣਗੇ। ਜਦਕਿ ਬੁਸ਼ ਵੱਲੋਂ ਬਾਇਡਨ ਨੂੰ ਵਧਾਈ ਦਿੱਤੀ ਗਈ ਹੈ। ਚੋਣਾਂ ਜਿਹੜੀਆਂ ਮੂਲ ਰੂਪ ਵਿਚ ਨਿਰਪੱਖ ਕਰਾਰ ਵੀ ਬੁਸ਼ ਵੱਲੋਂ ਦਿੱਤੀਆਂ ਗਈਆਂ। ਰਿਪਬਲਿਕਨ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਕਿਹਾ ਕਿ ਅਮਰੀਕੀ ਲੋਕ ਇਹ ਭਰੋਸਾ ਕਰ ਸਕਦੇ ਨੇ ਕਿ ਰਾਸ਼ਟਰਪਤੀ ਚੋਣਾਂ ਮੂਲ ਰੂਪ ਵਿਚ ਨਿਰਪੱਖ ਹਨ, ਇਨ੍ਹਾਂ ਦੀ ਭਰੋਸੇਯੋਗਤਾ ਉਤੇ ਕੋਈ ਸਵਾਲ ਨਹੀਂ ਹੈ ਤੇ ਨਤੀਜੇ ਸਪਸ਼ਟ ਹਨ। ਬੁਸ਼ ਨੇ ਡੈਮੋਕ੍ਰੇਟਿਕ ਜੋਏ ਬਾਇਡਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੁੜ ਗਿਣਤੀ ਦੀ ਬੇਨਤੀ ਕਰਨ ਤੇ ਕਾਨੂੰਨੀ ਰਾਹ ਤਿਆਰ ਕਰਨ ਦਾ ਪੂਰਾ ਹੱਕ ਹੈ। ਜਾਰਜ ਬੁਸ਼ ਨੇ ਕਿਹਾ ਕਿ ਉਨ੍ਹਾਂ ਜੋ ਬਾਇਡਨ ਨਾਲ ਫੋਨ ਤੇ ਗੱਲਬਾਤ ਕੀਤੀ ਹੈ। ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੀ ਗਈ ਕਮਲਾ ਹੈਰਿਸ ਨੂੰ ਵੀ ਉਨ੍ਹਾਂ ਵਧਾਈ ਦਿੱਤੀ ਹੈ। ਤੇ ਉਧਰ ਅਮਰੀਕੀ ਫਾਰਮਾਸਿਟੀਕਲ ਕੰਪਨੀ ਫਾਈਜ਼ਰ ਵੱਲੋਂ ਕੋਰੋਨਾ ਦਾ ਜਿਹੜਾ ਇੱਕ ਵੈਕਸੀਨ ਆ ਉਹ ਤਿਆਰ ਕੀਤੇ ਜਾਣ ਦਾ ਦਾਅਵਾ ਜਿਹੜਾ ਉਹ ਕੀਤਾ ਜਾ ਰਿਹਾ, ਔਰ ਦੱਸਿਆ ਇਹ ਵੀ ਜਾ ਰਿਹਾ ਕਿ ਫਾਈਜ਼ਰ ਵੱਲੋਂ 90% ਅਸਰਦਾਰ ਵੈਕਸੀਨ ਜਿਹੜੀ ਆ ਉਹ ਤਿਆਰ ਕਰ ਲਈ ਗਈ ਆ। ਸੋ ਫਾਰਮਾਸਿਟੀਕਲ ਕੰਪਨੀ ਫਾਈਜ਼ਰ ਨੇ ਦਾਅਵਾ ਕੀਤਾ ਕਿ ਉਸਦੇ ਵੈਕਸੀਨ ਅੰਕੜਿਆਂ ਤੋਂ ਇਹ ਸੰਕੇਤ ਮਿਲਿਆ ਹੈ ਕਿ ਉਨ੍ਹਾਂ ਵੱਲੋਂ ਤਿਆਰ ਕੋਵਿਡ-19 ਦਾ ਟੀਕਾ ਕੋਰੋਨਾ ਵਾਇਰਸ ਤੋਂ ਬਚਾਅ ਖਿਲਾਫ 90% ਅਸਰਦਾਰ ਹੋ ਸਕਦਾ ਹੈ। ਫਾਈਜ਼ਰ ਨੇ ਇਸ਼ਾਰਾ ਕੀਤਾ ਕਿ ਇਸ ਟੀਕੇ ਦੀ ਹੰਗਾਮੀ ਹਾਲਤ ਚ ਵਰਤੋਂ ਲਈ ਅਗਲੇ ਦਿਨਾਂ ਚ ਅਮਰੀਕੀ ਡਰੱਗ ਰੈਗੂਲੇਟਰ ਕੋਲ ਪਹੁੰਚ ਕਰ ਸਕਦੀ ਹੈ। ਇਕ ਨਿਰਪੱਖ ਅੰਕੜਾ ਮੋਨੀਟਰਿੰਗ ਬੋਰਡ ਵੱਲੋਂ ਕੀਤੀ ਅੰਤਰਿਮ ਸਮੀਖਿਆ ਮੁਤਾਬਕ ਅਮਰੀਕਾ ਤੇ 5 ਹੋਰਨਾਂ ਮੁਲਕਾਂ ਵਿਚ ਟਰਾਇਲ ਦੌਰਾਨ 44,000 ਦੇ ਕਰੀਬ ਲੋਕਾਂ ਨੂੰ ਇਹ ਜਿਹੜਾ ਟੀਕਾ ਆ ਉਹ ਲਾਇਆ ਗਿਆ ਆ, ਔਰ ਇਹਦੇ ਵਿਚੋਂ ਬਹੁਤ ਸਾਰੇ ਜਿਹੜੇ ਲੋਕਾਂ ਦੇ ਉੱਤੇ ਇਹ ਅਸਰਦਾਰ ਵੀ ਸਿੱਧ ਹੋਇਆ। ਤੇ ਵਿਕਟੋਰੀਆ ਦੇ ਵਿਚ ਵਧੇਰੇ ਆਬਾਦੀ ਵਾਲੇ ਖੇਤਰਾਂ ਚ ਕੋਰੋਨਾ ਟੈਸਟ ਡਰਾਈਵ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਵੇਗੀ ਸੂਬਾ ਸਰਕਾਰ ਵੱਲੋਂ ਔਰ ਇੱਥੋਂ ਦੇ ਜਿਹੜੇ ਸਿਹਤ ਮਹਿਕਮੇ ਵੱਲੋਂ। ਔਰ ਦੱਸਿਆ ਜਾ ਰਿਹਾ ਕਿ ਵਿਕਟੋਰੀਆ ਦੇ ਵਧੇਰੇ ਆਬਾਦੀ ਵਾਲੇ ਜਿਹੜੇ ਖੇਤਰ ਨੇ ਔਰ ਉਨ੍ਹਾਂ ਖੇਤਰਾਂ ਦੇ ਵਿਚ ਜਿਹੜੇ ਲੋਕ ਕੋਰੋਨਾ ਤੋਂ ਪ੍ਰਭਾਵਿਤ ਪਿਛਲੇ ਸਮਿਆਂ ਦੇ ਵਿਚ ਰਹੇ ਆ ਉਨ੍ਹਾਂ ਦੇ ਉੱਤੇ ਤਾਂ ਇਹ ਟੈਸਟ ਡਰਾਈਵ ਜਿਹੜੀ ਹੈ ਉਹ ਕੰਮ ਕਰੇਗੀ, ਪਰ ਆਮ ਲੋਕ ਜਿਨ੍ਹਾਂ ਨੂੰ ਕੋਰੋਨਾ ਨਹੀਂ ਵੀ ਆ ਉਨ੍ਹਾਂ ਦੇ ਵੀ ਜਿਹੜੇ ਟੈਸਟ ਆ ਉਹ ਵਿਸ਼ੇਸ਼ ਤੌਰ ਦੇ ਉੱਤੇ ਕੀਤੇ ਜਾਣਗੇ। ਵਿਕਟੋਰੀਆ ਦੇ ਕੁਛ ਇਲਾਕੇ ਜਿਹੜੇ ਆ ਉਨ੍ਹਾਂ ਦੇ ਵਿਚ ਮੈਟਰੋਪੋਲੀਟਨ ਵਿਕਟੋਰੀਆ ਦੇ ਕੁਛ ਸਬਰਬਾਂ ਦੇ ਵਿਚ ਜਿਹੜੇ ਲੋਕ ਆ ਉਹ ਵੱਡੀ ਗਿਣਤੀ ਦੇ ਵਿਚ ਰਿਕਾਰਡ ਕੀਤੇ ਗਏ ਸੀਗੇ, ਕੋਰੋਨਾ ਪ੍ਰਭਾਵਿਤ ਸੀ ਜਿਹੜੇ। ਔਰ ਵਿੰਡਮ ਜਿਹੜਾ ਏਰੀਆ ਆ ਜਾਂ ਫਿਰ ਹਿਊਮ ਜਿਹੜਾ ਏਰੀਆ ਆ ਇਨ੍ਹਾਂ ਏਰੀਆਜ਼ ਦੇ ਵਿਚ ਇਨ੍ਹਾਂ ਖੇਤਰਾਂ ਦੇ ਵਿਚ ਵਧੇਰੇ ਲੋਕ ਜਿਹੜੇ ਸੀ ਉਹ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਆ। ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਜ਼ਿਆਦਾ ਆਬਾਦੀ ਵਾਲੇ ਖੇਤਰ ਆ ਉਨ੍ਹਾਂ ਦੇ ਵਿਚ ਜਿਹੜੀ ਇਹ ਟੈਸਟ ਡਰਾਈਵ ਆ ਚਲਾਈ ਜਾਵੇਗੀ। ਕਿਸੇ ਨੂੰ ਕੋਰੋਨਾ ਦੀ ਜਾਂ ਕਿਸੇ ਨੂੰ ਆਮ ਫਲੂ ਦੀ ਸ਼ਿਕਾਇਤ ਹੈ ਜਾਂ ਨਹੀਂ, ਪਰ ਇਹ ਜਿਹੜਾ ਟੈਸਟ ਆ ਇਹ ਹਰ ਇੱਕ ਦੇ ਲਈ ਜ਼ਰੂਰੀ ਕੀਤਾ ਜਾਵੇਗਾ। ਤੇ ਇਹਦੇ ਨਾਲ ਹੀ ਦੋਸਤੋ ਦੱਸਣਾ ਬਣਦਾ ਹੈ ਕਿ ਆਸਟ੍ਰੇਲੀਆ ਦੇ ਵਿਚ ਮੇਜਰ ਗਰੋਸਰੀ ਸਟੋਰਾਂ ਦੇ ਵਿਚ ਦੀਵਾਲੀ ਦਾ ਜਿਹੜਾ ਤਿਉਹਾਰ ਮਨਾਉਣ ਦੇ ਲਈ ਸਾਰੀ ਸਮੱਗਰੀ ਜਿਹੜੀ ਆ ਉਪਲਬਧ ਹੋਵੇਗੀ। ਵੈਸੇ ਪਿਛਲੇ ਕਾਫੀ ਸਾਲਾਂ ਤੋਂ ਇਹ ਆਪਣੇ ਆਪ ਦੇ ਵਿਚ ਇੱਕ ਵਧੀਆ ਜਿਹੜਾ ਰੁਝਾਨ ਹੈ ਕਿ ਆਸਟ੍ਰੇਲੀਅਨ ਜਿਹੜੇ ਸਟੋਰ ਹੈ ਉਨ੍ਹਾਂ ਦੇ ਉੱਤੇ ਹੁਣ ਸਾਡੇ ਤਿਉਹਾਰਾਂ ਨੂੰ ਜਿਹੜੀ ਪ੍ਰਮੁੱਖਤਾ ਆ ਉਹ ਦਿੱਤੀ ਜਾਂਦੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿਚ ਕਿਉਂਕਿ ਦੀਵਾਲੀ ਦਾ ਜਿਹੜਾ ਤਿਉਹਾਰ ਹੈ ਉਹ ਆ ਰਿਹਾ, ਸੋ ਉਸ ਤਿਉਹਾਰ ਦੇ ਮੱਦੇਨਜ਼ਰ ਆਸਟ੍ਰੇਲੀਆ ਦੇ ਜਿਹੜੇ ਮੇਜਰ ਬ੍ਰਾਂਡ ਨੇ ਗਰੋਸਰੀ ਸਟੋਰ ਨੇ ਉਨ੍ਹਾਂ ਦੇ ਵਿਚ ਦੀਵਾਲੀ ਦੇ ਨਾਲ ਸੰਬੰਧਿਤ ਬਹੁਤ ਸਾਰੀ ਜਿਹੜੀ ਸਮੱਗਰੀ ਹੈ, ਚਾਹੇ ਉਹ ਮਠਿਆਈਆਂ ਨੇ, ਚਾਹੇ ਉਹ ਬਹੁਤ ਸਾਰੇ ਤੋਹਫੇ ਨੇ, ਤੇ ਜਾਂ ਫਿਰ ਜਿਹੜੇ ਹੋਰ ਦੀਵੇ ਜਾਂ ਮੋਮਬੱਤੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਗਿਆ ਆ। ਵੂਲਵਰਥਸ ਤੇ ਕੋਲਸ ਨਾਮ ਦੇ ਜਿਹੜੇ ਸਟੋਰ ਆ ਉਹਨਾਂ ਦੇ ਉੱਤੇ ਆਮ ਤੌਰ ਤੇ ਜਿਹੜੀ ਇਹ ਸਮੱਗਰੀ ਆ ਉਹ ਦੇਖੀ ਜਾ ਸਕਦੀ ਹੈ। ਤੇ ਇਹਦੇ ਨਾਲ ਹੀ ਐਡੀਲੇਡ ਦੇ ਰਿਮੈਂਬਰੈਂਸ ਫੀਲਡ ਦੀ ਗੱਲ ਕਰਦੇ ਆ, ਜਿੱਥੇ ਕੁਝ ਖਰੂਦੀਆਂ ਵੱਲੋਂ ਸੈਨਿਕਾਂ ਦੀ ਯਾਦ ਚ ਲਗਾਏ ਪੌਪੀ ਫੁੱਲਾਂ ਵਾਲੇ ਚਿੱਟੇ ਰੰਗਾਂ ਦੇ ਕਰਾਸ ਜਿਹੜੇ ਆ ਉਹ ਹਫ਼ਤੇ ਚ ਕਹਿੰਦੇ 4 ਵਾਰ ਨੁਕਸਾਨੇ ਗਏ ਆ। ਜੰਗ ਵਿਚ ਮਾਰੇ ਗਏ ਆਸਟ੍ਰੇਲੀਅਨਾਂ ਦੀ ਯਾਦ ਵਿਚ ਇਸ ਰਿਮੈਂਬਰੈਂਸ ਫੀਲਡ ਦੇ ਵਿਚ ਆਉਂਦੀ 11 ਨਵੰਬਰ ਯਾਨੀ ਆਉਣ ਵਾਲੇ ਕੱਲ ਨੂੰ ਰਿਮੈਂਬਰੈਂਸ ਡੇ ਨੂੰ ਮੁੱਖ ਰੱਖਦਿਆਂ ਜਿਹੜੇ ਪ੍ਰਬੰਧ ਕੀਤੇ ਗਏ ਸੀ ਉਹਨਾਂ ਪ੍ਰਬੰਧਾਂ ਨੂੰ ਕੁਝ ਖਰੂਦੀਆਂ ਵੱਲੋਂ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਆ। ਤੇ ਇਸ ਹਰਕਤ ਨੂੰ RSL ਦੇ ਜਿਹੜੇ ਮੁਖੀ ਨੇ ਕੇਥ ਹੈਰਿਸਨ ਨੂੰ ਇੱਕ ਮੰਦਭਾਗੀ ਤੇ ਨਿੰਦਣਯੋਗ ਹਰਕਤ ਦੱਸਿਆ। ਤੇ ਪਿਛਲੇ 10 ਦਿਨਾਂ ਤੋਂ ਵਿਕਟੋਰੀਆ ਚ ਕੋਰੋਨਾ ਦਾ ਕੋਈ ਵੀ ਕੇਸ ਦਰਜ ਨਹੀਂ ਹੋਇਆ ਤੇ ਹਾਲਾਤ ਜਿਹੜੇ ਆ ਉਹ ਸੁਧਰ ਰਹੇ ਆ ਤੇ ਪਾਬੰਦੀਆਂ ਚ ਵੀ ਰਾਹਤ ਮਿਲ ਰਹੀ ਹੈ। ਸੂਬੇ ਚ ਸਿਰਫ 4 ਐਕਟਿਵ ਕੇਸ ਨੇ ਇਸ ਵੇਲੇ ਤੇ ਇਸ ਦੌਰਾਨ ਜਿਹੜੀ ਪਾਬੰਦੀਆਂ ਦੇ ਵਿਚ ਕਾਫੀ ਰਾਹਤ ਮਿਲੀ ਹੈ। 25 ਕਿਲੋਮੀਟਰ ਵਾਲੀ ਜਿਹੜੀ ਪਾਬੰਦੀ ਲਗਭਗ ਖਤਮ ਹੈ। ਛੁੱਟੀਆਂ ਮਨਾਉਣ ਲਈ ਸੂਬੇ ਦੇ ਦੁਰਾਡੇ ਖੇਤਰਾਂ ਦੇ ਵਿਚ ਜਾਣ ਦੀ ਜਿਹੜੀ ਖੁੱਲ ਹੈ ਉਹ ਵੀ ਦੇ ਦਿੱਤੀ ਗਈ ਹੈ। ਕੈਂਪਿੰਗ ਦੇ ਲਈ ਵੀ ਛੋਟ ਦੇ ਦਿੱਤੀ ਗਈ ਹੈ, ਪਰ ਫੇਸ ਮਾਸਕ ਪਾਉਣੇ ਜਿਹੜੇ ਉਹ ਅਜੇ ਵੀ ਲਾਜ਼ਮੀ ਹੋਣਗੇ। ਘਰਾਂ ਚ ਅਜੇ ਵੀ ਇੱਕੋ ਸਮੇਂ 2 ਲੋਕ ਹੀ ਜਾ ਸਕਣਗੇ। ਕੈਫੇ ਬਾਰ ਰੈਸਟੋਰੈਂਟ ਆਊਟਡੋਰ ਦੇ ਲਈ 70 ਲੋਕਾਂ ਲਈ ਖੋਲ ਦਿੱਤੇ ਗਏ, ਇਨਡੋਰ ਦੇ ਲਈ 40 ਲੋਕ ਜਿਹੜੇ ਆ ਉਹ ਬੈਠ ਸਕਣਗੇ। ਤੇ ਇਹਦੇ ਨਾਲ ਹੀ ਕੁਝ ਧਾਰਮਿਕ ਸਥਾਨਾਂ ਦੇ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿਚ ਜਿਹੜੀ ਹੋਰ ਖੁੱਲ ਜਿਹੜੀ ਉਹ ਦਿੱਤੀ ਜਾ ਰਹੀ ਹੈ। ਤੇ ਇਸੇ ਤਰ੍ਹਾਂ ਵਿਆਹ ਦੇ ਵਿਚ 10 ਲੋਕਾਂ ਦੀ ਸ਼ਮੂਲੀਅਤ ਜਿਹੜੀ ਆ ਉਹ ਵਧਾਈ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿਚ। ਤੇ ਇਸੇ ਤਰ੍ਹਾਂ ਕੁਝ ਹੋਰ ਜਿਹੜੇ ਖੇਤਰ ਨੇ ਜਿਨ੍ਹਾਂ ਦੇ ਵਿਚ ਸਿਨੇਮਾ ਜਾਂ ਫਿਰ ਹੋਰ ਜਿਹੜੇ ਆਮ ਜਨਤਕ ਜਿਹੜੇ ਹਾਲ ਨੇ ਉਹਨਾਂ ਨੂੰ 20 ਲੋਕਾਂ ਦੇ ਲਈ ਖੋਲ ਦਿੱਤਾ ਜਾ ਚੁੱਕਿਆ। ਸੋ ਆਉਂਦੀ 23 ਨਵੰਬਰ ਤੋਂ ਬਾਅਦ ਇਨ੍ਹਾਂ ਪਾਬੰਦੀਆਂ ਦੇ ਵਿਚ ਹੋਰ ਜ਼ਿਆਦਾ ਜਿਹੜੀ ਰਾਹਤ ਹੈ ਉਹ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਲਓ ਜੀ ਦੋਸਤੋ, ਖਬਰਾਂ ਦਾ ਜਿਹੜਾ ਇਹ ਸਿਲਸਿਲਾ ਹੈ ਇਹ ਹੁਣ ਇੱਥੇ ਹੀ ਆਪਾਂ ਰੋਕਾਂਗੇ ਕਿਉਂਕਿ ਸਮਾਂ ਜਿਹੜਾ ਹੈ ਉਹ ਹੁਣ ਜ਼ਿਆਦਾ ਹੋ ਚੁੱਕਿਆ। ਤੇ ਅਗਲੇ ਸਿਲਸਿਲੇ ਦੇ ਵਿਚ ਸਾਡੇ ਨਾਲ ਜੁੜਨ ਜਾ ਰਹੇ ਨੇ USA ਤੋਂ ਸਰਦਾਰ ਕੁਲਜੀਤ ਸਿੰਘ ਦਲਬਰਹੁਰੀ। ਉਨ੍ਹਾਂ ਦੇ ਨਾਲ ਕੁਝ ਖਾਸ ਵਿਸ਼ਿਆਂ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਅਸੀਂ ਕਰਨੀ ਆ। ਇੱਕ ਤਾਂ ਉਨ੍ਹਾਂ ਦੀ ਕਹਾਣੀ ਲਿਖਣ ਦੇ ਉੱਤੇ ਵੀ ਗੱਲ ਕਰਾਂਗੇ ਤੇ ਨਾਲ ਹੀ ਨਾਲ ਢਾਡੀ ਕਲਾ ਦੇ ਉੱਤੇ, ਕਿਉਂਕਿ ਢਾਡੀ ਕਲਾ ਜਿਹੜੀ ਆ ਉਹ ਸਾਡੀ ਵਿਰਾਸਤ ਦੀ ਇੱਕ ਅਹਿਮ ਕਲਾ ਆ ਔਰ ਇਸ ਕਲਾ ਦੇ ਪਿਛੋਕੜ ਤੇ ਭਵਿੱਖ ਦੇ ਬਾਰੇ ਜਿਹੜੀ ਗੱਲਬਾਤ ਹੈ ਅੱਜ ਅਸੀਂ ਉਨ੍ਹਾਂ ਦੇ ਨਾਲ ਕਰਨੀ ਚਾਹਵਾਂਗੇ। ਫਿਲਹਾਲ ਇਸ ਸਿਲਸਿਲੇ ਚੋਂ ਯਾਨੀ ਖ਼ਬਰਾਂ ਦੇ ਇਸ ਸਿਲਸਿਲੇ ਚੋਂ ਮੈਨੂੰ ਦਿਓ ਇਜਾਜ਼ਤ ਤੇ ਵਧਦੇ ਹਾਂ ਅਗਲੇ ਸਿਲਸਿਲੇ ਵੱਲ। ਚਲੋ ਜੀ, ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲਹਿਰਾਂ ਚੱਲ ਰਹੇ ਤੇ ਲਹਿਰਾਂ ਪ੍ਰੋਗਰਾਮ ਚ ਬਹੁਤ ਸਾਰੇ ਦੋਸਤ ਇਸ ਵੇਲੇ ਸ਼ਾਮਲ ਹੋ ਰਹੇ ਨੇ ਪ੍ਰੋਗਰਾਮ ਦੇ ਵਿਚ। ਮੈਂ ਤੁਹਾਡੇ ਸਾਰਿਆਂ ਦੇ ਮੈਸੇਜ ਜ਼ਰੂਰ ਪਹਿਲਾਂ ਸ਼ਾਮਲ ਕਰ ਲੈਂਦੀ ਹਾਂ ਤੇ ਉਸ ਤੋਂ ਬਾਅਦ ਅਸੀਂ ਅਗਲੇ ਸਿਲਸਿਲੇ ਵੱਲ ਵਧਾਂਗੇ ਜ਼ਰੂਰ। ਤੇ ਮੈਸੇਜ ਜਿਹੜੇ ਸਾਡੇ ਤੱਕ ਪਹੁੰਚੇ ਨੇ, ਅਰਸ਼ ਮੱਲੀ ਹੁਰੀ ਪਹਿਲਾਂ ਪਹੁੰਚੇ ਸੀ ਸਾਡੇ ਕੋਲ ਔਰ ਉਨ੍ਹਾਂ ਨੇ ਕਿਹਾ ਕਿ ਸੋਹਣੀ ਗੱਲਬਾਤ ਹੈ ਜੀ, ਗੱਲਬਾਤ ਉਨ੍ਹਾਂ ਨੇ ਪਸੰਦ ਕੀਤੀ ਹੈ। ਮੱਲੀ ਸਾਹਿਬ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ। ਨਰਿੰਦਰ ਠੌਰ ਹੁਰਾਂ ਨੇ ਹਰਮਨ ਫੈਮਿਲੀ ਨੂੰ ਸਤਿ ਸ੍ਰੀ ਅਕਾਲ ਭੇਜੀ ਸੀ, ਸਾਰੀ ਹਰਮਨ ਫੈਮਿਲੀ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਰਠੌਰ ਸਾਹਿਬ ਪਹੁੰਚ ਚੁੱਕੀ ਹੈ। ਤੇ ਇਧਰ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਘੁੰਮਣ ਸਾਹਿਬ ਪੰਜਾਬ ਤੋਂ, ਉਨ੍ਹਾਂ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ ਭੇਜੀਆਂ ਜੀ। ਬਹੁਤ ਬਹੁਤ ਵਧਾਈ ਤੁਹਾਨੂੰ ਵੀ, ਸਾਰੇ ਪਰਿਵਾਰ ਨੂੰ ਔਰ ਹਰਮਨ ਰੇਡੀਓ ਦੀ ਟੀਮ ਨੂੰ। ਕਹਿੰਦੇ ਜ਼ਿੰਦਗੀ ਦੇ ਵਿਚ ਇਕ ਗੁੰਝਲਦਾਰ ਬੁਝਾਰ ਤੇ ਜ਼ਿੰਦਗੀ ਇਕ ਗੋਰਖ ਧੰਦਾ ਖੋਲਣ ਲੱਗਿਆ ਪੇਜ ਇਸ ਦੇ ਕਾਫਰ ਹੋ ਜਾਏ ਬੰਦਾ। ਬਿਲਕੁਲ ਜੀ ਬਿਲਕੁਲ। ਸੋ ਕਹਿੰਦੇ ਅੱਗੇ ਲਿਖ ਰਹੇ ਨੇ ਇਕ ਕਾਫਰ ਤੋਂ, ਕਾਫਰ ਲਾਈ ਲੱਗ ਮੋਮਨ ਨਾਲੋਂ ਖੋਜੀ ਕਾਫਰ ਚੰਗਾ। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਬਹੁਤ ਖੂਬ। ਔਰ ਅੱਗੇ ਲਿਖ ਰਹੇ ਨੇ ਕਹਿੰਦੇ ਬੋਲਿਆ ਹੋਇਆ ਲਫ਼ਜ਼ ਕਾਹਲੀ ਵਿਚ ਕੀਤਾ ਹੋਇਆ ਕੰਮ ਗਲਤ ਹੀ ਹੁੰਦਾ, ਅਖਾਣ ਸਮਝਾਉਣ ਲਈ ਚੁਟਕਲੇ ਹਸਾਉਣ ਲਈ ਹੁੰਦੇ ਆ। ਬਿਲਕੁਲ ਜੀ ਬਿਲਕੁਲ। ਔਰ ਸਿਆਣਿਆਂ ਦੀਆਂ ਜਿਹੜੀਆਂ ਕਹਿੰਦੇ ਗੱਲਾਂ ਆ ਇਹ ਅਸਲ ਦੇ ਵਿਚ ਅਖਾਣਾਂ ਦੇ ਵਿਚ ਬਦਲ ਗਈਆਂ ਔਰ ਇਹ ਸਾਨੂੰ ਸਮਝਾਉਣ ਦੇ ਲਈ ਹੀ ਬਣੀਆਂ ਸੀ, ਹਨਾ। ਔਰ ਬਹੁਤ ਬਹੁਤ ਧੰਨਵਾਦ ਤੁਸੀਂ ਜੁੜਨਾ ਕੀਤਾ। ਜਗਜੀਵਨ ਮਠਾਰੂ ਸਾਡੇ ਨਾਲ ਜੁੜ ਚੁੱਕੇ ਨੇ। ਹਰਮਨ ਰੇਡੀਓ ਦੇ ਸਾਰੇ ਕਹਿੰਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਹਰਮਨ ਰੇਡੀਓ ਦੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਜੀ ਆਇਆਂ ਨੂੰ ਜੀ। ਪ੍ਰੋਗਰਾਮ ਚ ਪ੍ਰੋਗਰਾਮ ਦੀ ਸ਼ੁਰੂਆਤ ਕਹਿੰਦੇ ਬਹੁਤ ਸੋਹਣੀ ਕੀਤੀ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਗੇ ਵੀ ਸੋਹਣਾ ਹੀ ਚੱਲੇਗਾ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਹੌਸਲਾ ਅਫਜ਼ਾਈ ਲਈ। ਤੇ ਅੱਗੇ ਜੀ ਸਾਡੇ ਨਾਲ ਅਗਲੀ ਸਾਂਝ ਜਿਹੜੀ ਉਹ ਗੁਰਿੰਦਰ ਸਿੰਘ ਹੁਰੀ ਵੀ ਪਾ ਰਹੇ ਨੇ। ਗੁਰਿੰਦਰ ਸਿੰਘ ਸਤਿ ਸ੍ਰੀ ਅਕਾਲ ਤਾਂ ਪਹਿਲਾਂ ਹੀ ਬੁਲਾ ਚੁੱਕੇ ਆ। ਕਹਿੰਦੇ ਸਮੇਂ ਦੇ ਬਦਲਣ ਕਾਰਨ ਨਾ ਅਜੇ ਕਹਿੰਦੇ ਪਤਾ ਨਹੀਂ ਲੱਗਦਾ ਪ੍ਰੋਗਰਾਮ ਦਾ ਕਿਹੜਾ ਸਮਾਂ ਹੈ। ਬਿਲਕੁਲ, ਤੁਹਾਡੇ ਵੀ ਉੱਥੇ ਕਾਫੀ ਜਿਹੜਾ ਵਕਫਾ ਆ ਉਹ ਵੱਧ ਗਿਆ ਆ ਔਰ ਸਾਡੇ ਇੱਥੇ ਵੀ ਵੱਧ ਗਿਆ। ਸੋ ਸਮੇਂ ਦਾ ਜਿਹੜਾ ਕਾਫੀ ਹੇਰ ਫੇਰ ਜਿਹੜਾ ਉਹ ਪਿਛਲੇ ਦਿਨ ਹੀ ਪੈਦਾ ਹੋ ਗਿਆ। ਸੋ ਹੁਣ ਮੈਨੂੰ ਲੱਗਦਾ ਥੋੜਾ ਜਿਹਾ ਤੁਸੀਂ ਟਰੈਕ ਤੇ ਆ ਜਾਓਗੇ ਹੌਲੀ ਹੌਲੀ ਸਮੇਂ ਦੇ ਮੁਤਾਬਕ ਤੁਹਾਨੂੰ ਪਤਾ ਲੱਗ ਜਾਣਾ ਕਿ ਇਸ ਸਮੇਂ ਹਰਮਨ ਰੇਡੀਓ ਤੇ ਲਹਿਰਾਂ ਸ਼ੁਰੂ ਹੋ ਗਿਆ ਹਨਾ। ਸੋ ਤੁਸੀਂ ਸਾਡੇ ਨਾਲ ਜੁੜਨਾ ਕੀਤਾ ਹੈ ਔਰ ਚਾਹ ਦਾ ਕੱਪ ਵੀ ਸਾਨੂੰ ਆਫਰ ਕਰ ਰਹੇ ਹੋ, ਬਹੁਤ ਲੋੜ ਹੈ ਵੈਸੇ ਕਿਉਂਕਿ ਲਗਾਤਾਰ ਜਦੋਂ ਬੋਲਦੇ ਜਾਂਦੇ ਹਾਂ ਤੇ ਗਲੇ ਨੂੰ ਥੋੜੀ ਜਿਹੀ ਰਾਹਤ ਜਿਹੜੀ ਨਾ ਗਰਮ ਗਰਮ ਚਾਹ ਦੀ ਚੁਸਕੀ ਦੇ ਨਾਲ ਜਿਹੜੀ ਮਿਲਦੀ ਆ ਉਹਦਾ ਮਜ਼ਾ ਹੀ ਵੱਖਰਾ ਹੁੰਦਾ। ਹੁਣ ਤੁਸੀਂ ਇੰਨੀ ਸੋਹਣੀ ਔਰ ਜਿਹੜਾ ਕੱਪ ਦੇ ਵਿੱਚ ਚਾਹ ਦਾ ਰੰਗ ਹੈ ਨਾ ਉਹ ਵੀ ਆਪਣੇ ਆਪ ਚ, ਕਿਉਂਕਿ ਮੈਨੂੰ ਇਹ ਰੰਗ ਬਹੁਤ ਪਸੰਦ ਆ ਚਾਹ ਦਾ, ਕਿਉਂਕਿ ਚਾਹ ਜਿਹੜੀ ਹੈ ਨਾ ਇਹ ਵੀ ਬਣਾਉਣੀ ਆਪਣੇ ਆਪ ਦੇ ਵਿੱਚ ਸੋਹਣਾ ਹੁਨਰ ਹੁੰਦਾ ਹਨਾ। ਹਰ ਕੋਈ ਸਵਾਦ ਚਾਹ ਨਹੀਂ ਬਣਾ ਸਕਦਾ ਔਰ ਇਸ ਤਰ੍ਹਾਂ ਦਾ ਰੰਗ ਨਹੀਂ ਲਿਆ ਸਕਦਾ। ਸੋ ਬਹੁਤ ਬਹੁਤ ਧੰਨਵਾਦ ਚਾਹ ਦੇ ਇਸ ਕੱਪ ਦੇ ਲਈ, ਸ਼ੁਕਰੀਆ। ਤੁਸੀਂ ਇੰਜੋਏ ਕਰੋ ਚਾਹ ਵੀ ਔਰ ਰੇਡੀਓ ਵੀ, ਤੇ ਅਸੀਂ ਤੁਹਾਡੀ ਕੰਪਨੀ ਇੰਜੋਏ ਕਰਦੇ ਹਾਂ। ਹਰੀਸ਼ ਅਰੋੜਾ ਸਾਹਿਬ ਵੀ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਭੈਣ ਜੀ, ਕਹਿੰਦੇ ਸਤਿ ਸ੍ਰੀ ਅਕਾਲ ਸਰਬਜੀਤ ਭਾਜੀ ਨੂੰ, ਸਤਿ ਸ੍ਰੀ ਅਕਾਲ, ਸਲਾਮ, ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਸਨਾਮ ਤੇ ਨਮਸਤੇ। ਔਰ ਰੱਬ ਕਹਿੰਦੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ, ਪ੍ਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ, ਤੁਹਾਡਾ ਹਰ ਦਿਨ ਜਿਹੜਾ ਉਹ ਸੁਹਾਵਣਾ ਹੋਵੇ। ਅਸੀਂ ਇਹ ਦੁਆ ਕਰਦੇ ਹਾਂ, ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਅਰੋੜਾ ਸਾਹਿਬ, ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਸਾਂਝ ਪਾਉਂਦੇ ਹੋ ਪ੍ਰੋਗਰਾਮ ਚ ਜੀ ਆਇਆਂ ਨੂੰ, ਔਰ ਬਹੁਤ ਬਹੁਤ ਧੰਨਵਾਦ ਵੀ। ਤੇ ਲਓ ਜੀ ਦੋਸਤੋ, ਪ੍ਰੋਗਰਾਮ ਦੇ ਵਿੱਚ ਹੁਣ ਅੱਗੇ ਵਧਦੇ ਹਾਂ ਇੱਕ ਗੀਤ ਦੇ ਨਾਲ। ਇਸ ਤੋਂ ਪਹਿਲਾਂ ਇੱਕ ਬ੍ਰੇਕ ਵੀ ਆਪਾਂ ਲੈਣੀ ਆ ਕਿਉਂਕਿ ਬ੍ਰੇਕ ਦਾ ਜਿਹੜਾ ਸਮਾਂ ਉਹ ਹੋ ਚੁੱਕਿਆ। ਸੋ ਬ੍ਰੇਕ ਤੋਂ ਬਾਅਦ ਇੱਕ ਗੀਤ, ਗੀਤ ਤੋਂ ਬਾਅਦ ਸਾਡੇ ਨਾਲ ਅਗਲੀ ਸਾਂਝ ਪਾਉਣ ਦੇ ਲਈ ਹਾਜ਼ਰ ਹੋਣਗੇ ਕੁਲਜੀਤ ਸਿੰਘ ਦਿਲਬਰਹੁਰੀ। ਤੇ ਲਓ ਫਿਰ ਲੈਣੇ ਆ
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto golden grain flour mills da Garewal chakki aata, taaza, ghat chemical di varton wali kanak, jehdi ki siddhi khetan chon mill ch layi jandi. ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 9898-152-97 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ, 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਆਪਣੇ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਆਸਟ੍ਰੇਲੀਆ ਦਾ ਪਹਿਲਾ ਆਨਲਾਈਨ ਰੇਡੀਓ ਔਰ ਪੰਜਾਬੀ ਰੇਡੀਓ ਹਰਮਨ ਰੇਡੀਓ, ਹਰਮਨ ਰੇਡੀਓ ਤੇ ਪਹਿਲਾਂ ਇੱਕ ਬ੍ਰੇਕ ਦਾ ਵਕਤ ਸੀਗਾ ਔਰ ਬ੍ਰੇਕ ਦੌਰਾਨ ਸਾਡੇ ਸਪੌਂਸਰਸ ਦੇ ਕੁਝ ਇਸ਼ਤਿਹਾਰ ਜਿਹੜੇ ਆ ਤੁਸੀਂ ਸੁਣਿਆ। ਇਹ ਸਪੌਂਸਰਸ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ। ਇੱਕ ਵਾਰ ਫਿਰ ਅਸੀਂ ਸ਼ੁਕਰਗੁਜ਼ਾਰ ਹਾਂ ਸਾਰੇ ਸਪੌਂਸਰਸ ਦੇ। ਤੇ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਸਿਲਸਿਲਾ ਜਿਹੜਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਔਰ ਇਸ ਸਿਲਸਿਲੇ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਦੀ ਆ ਰਹੀ ਹਾਂ ਕਿ ਮੇਰੇ ਨਾਲ ਮੇਰਾ ਸਾਥ ਦੇਣਗੇ ਸਿਆਟਲ USA ਤੋਂ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ, ਔਰ ਇਸ ਵੇਲੇ ਸਾਡੇ ਨਾਲ ਫੋਨ ਕਾਲ ਦੇ ਜ਼ਰੀਏ ਜੁੜ ਚੁੱਕੇ ਨੇ। ਦਿਲਬਰ ਸਾਹਿਬ, ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਵਾਹਿਗੁਰੂ ਜੀ ਕੀ ਫਤਿਹ।
ਜੀ, ਸੋ ਪਹਿਲਾਂ ਤਾਂ ਦੱਸੋ ਵੀ ਅੱਜ ਦਾ ਦਿਨ ਕਿਵੇਂ ਦਾ ਚੜਿਆ ਉੱਥੇ, ਕਿਉਂਕਿ ਤੁਹਾਡੇ ਤਾਂ ਮੈਨੂੰ ਲੱਗਦਾ ਇਸ ਵੇਲੇ ਦੁਪਹਿਰ ਪਈ ਹੋਈ ਹੈ ਸੋਮਵਾਰ ਦੀ।
ਹਾਂਜੀ ਹਾਂਜੀ, ਅੱਜ ਸਾਡੀ ਦੁਪਹਿਰ ਹੈ ਤੇ ਬਾਹਰ ਬੱਦਲਬਾਈ ਹੋਈ ਹੋਈ ਹੈ, ਕਾਫੀ ਠੰਡ ਹੋ ਚੁੱਕੀ ਹੈ
ਜੀ।
ਉਹ ਬੜਾ ਵਧੀਆ ਮੌਸਮ ਹੈ, ਅੱਛਾ ਮੌਸਮ ਹੈ।
ਠੀਕ ਹੈ। ਸੋ ਦਿਲਬਰ ਸਾਹਿਬ, ਪਿਛਲੇ ਹਫਤੇ ਅਸੀਂ ਗੱਲ ਕੀਤੀ ਸੀਗੀ ਤੁਹਾਡੇ ਥੋੜੇ ਜੇ ਪਿਛੋਕੜ ਦੇ ਬਾਰੇ
ਜੀ,
ਪਰ ਉਸ ਪਿਛੋਕੜ ਨੂੰ ਅਸੀਂ ਬਹੁਤੇ ਵਿਸਥਾਰ ਦੇ ਵਿੱਚ ਨਹੀਂ ਲੈ ਕੇ ਗਏ, ਪਰ ਅੱਜ ਵੀ ਅਸੀਂ ਬਹੁਤੇ ਵਿਸਥਾਰ ਦੇ ਵਿੱਚ ਤਾਂ ਨਹੀਂ ਜਾਵਾਂਗੇ, ਪਰ ਮੈਂ ਜਿਵੇਂ ਕਿ ਪਿਛਲੀ ਵਾਰ ਸਰੋਤਿਆਂ ਨੂੰ ਦੱਸਿਆ ਸੀਗਾ ਕਿ ਸਰਦਾਰ ਕੁਲਜੀਤ ਸਿੰਘ ਦਿਲਬਰ ਹੁਰੀ ਜਿਹੜੇ ਆ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਢਾਡੀ ਕਲਾ ਦੇ ਨਾਲ ਜੁੜਿਆ ਰਿਹਾ। ਸੋ ਅੱਜ ਤੁਹਾਡੇ ਤੋਂ ਢਾਡੀ ਕਲਾ ਦੇ ਪਿਛੋਕੜ ਦੇ ਬਾਰੇ ਜਾਂ ਭਵਿੱਖ ਦੇ ਬਾਰੇ ਵੀ ਜ਼ਰੂਰ ਜਾਣਾਂਗੇ, ਪਰ ਉਸ ਤੋਂ ਵੀ ਪਹਿਲਾਂ ਇੱਕ ਹੋਰ ਜਿਹੜਾ ਤੁਹਾਡੀ ਸ਼ਖਸੀਅਤ ਦਾ ਗੁਣ ਆ ਕਿ ਤੁਸੀਂ ਲਿਖਾਰੀ ਹੋ, ਬਹੁਤ ਸੋਹਣੇ ਲਿਖਾਰੀ ਹੋ, ਤੁਸੀਂ ਬਹੁਤ ਸੋਹਣੀਆਂ ਕਹਾਣੀਆਂ ਵੀ ਲਿਖਦੇ ਹੋ, ਤੁਸੀਂ ਹੋਰ ਵੀ ਬਹੁਤ ਤਰ੍ਹਾਂ ਦੇ ਜਿਹੜੇ ਲੇਖ ਆ ਉਹ ਸਮਾਜਿਕ ਮੁੱਦਿਆਂ ਜਾਂ ਫਿਰ ਆਪਣੇ ਆਲੇ ਦੁਆਲੇ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖ ਕੇ ਲਿਖਦੇ ਆ ਰਹੇ ਹੋ, ਔਰ ਤੁਹਾਡੇ ਲੇਖ ਤੇ ਜਿਹੜੀਆਂ ਕਹਾਣੀਆਂ ਉਹ ਵੱਖ ਵੱਖ ਅਖਬਾਰਾਂ ਦੇ ਵਿੱਚ ਵੀ ਛਪਦੀਆਂ ਆ ਰਹੀਆਂ, ਪਰ ਇੱਕ ਹੋਰ ਜਿਹੜੀ ਖਾਸੀਅਤ ਉਹ ਇਹ ਵੀ ਰਹੀ ਆ ਕਿ ਤੁਸੀਂ ਵੱਖ ਵੱਖ ਕਿੱਤਿਆਂ ਦੇ ਨਾਲ ਜਦੋਂ ਜੁੜੇ ਰਹੇ, ਜਦੋਂ ਤੁਸੀਂ ਬੈਂਕ ਦੇ ਵਿੱਚ ਨੌਕਰੀ ਕੀਤੀ ਆ ਤੇ ਤੁਸੀਂ ਕੈਸ਼ੀਅਰ ਦਾ ਕੰਮ ਜਿਹੜਾ ਉਹ ਵੀ ਕੀਤਾ। ਸੋ ਇੱਕ ਪਾਸੇ ਆਪਾਂ ਪੈਸੇ ਗਿਣਨ ਵਾਲਾ ਜਿਹੜਾ ਕੰਮ ਹੈ ਤੇ ਦੂਜੇ ਪਾਸੇ ਸਾਹਿਤ ਦੇ ਨਾਲ ਜੁੜਨ ਦਾ ਕੰਮ, ਕਿਉਂਕਿ ਜਿਹੜੀਆਂ ਦੋਨੋਂ ਰੁਚੀਆਂ ਨਾ ਇਹ ਆਪਣੇ ਆਪ ਦੇ ਵਿੱਚ ਬੜੀਆਂ ਟਕਰਾਅ ਵਾਲੀਆਂ, ਕਿਉਂਕਿ ਜਿਹੜਾ ਬੰਦਾ ਅੰਕੜਿਆਂ ਦੇ ਵਿੱਚ ਹੁੰਦਾ ਨਾ ਤਾਂ ਉਹਦੇ ਦਿਮਾਗ ਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਸੂਖਮ ਜਜ਼ਬਾਤ ਆ ਉਹ ਘੱਟ ਆਉਂਦੇ ਆ ਹਨਾ। ਪਰ ਤੁਹਾਡਾ ਜਿਹੜਾ ਪਿਛੋਕੜਾ ਉਹ ਇਹ ਰਿਹਾ ਕਿ ਤੁਸੀਂ ਕੈਸ਼ੀਅਰ ਦੀ ਜੋਬ ਵੀ ਬੜੀ ਸਫਲਤਾ ਦੇ ਨਾਲ ਕੀਤੀ ਆ, ਪਰ ਉਸ ਤੋਂ ਬਾਅਦ ਤੁਸੀਂ ਜਿਹੜੀ ਢਾਡੀ ਕਲਾ ਆ ਉਹਦੇ ਨਾਲ ਵੀ ਜੁੜ ਰਹੇ ਹੋ, ਯਾਨੀ ਸੰਗੀਤ ਦੇ ਨਾਲ ਵੀ ਤੁਹਾਡਾ ਜਿਹੜਾ ਰਾਬਤਾ ਬਣਿਆ ਰਿਹਾ, ਤੁਹਾਡਾ ਸਿੱਖ ਇਤਿਹਾਸ ਦੇ ਨਾਲ ਵੀ ਰਾਬਤਾ ਬਣਿਆ ਰਿਹਾ, ਤੁਹਾਡਾ ਸਾਹਿਤ ਦੇ ਨਾਲ ਖਾਸ ਤੌਰ ਦੇ ਉੱਤੇ ਨੇੜਤਾ ਜਿਹੜੀ ਆ ਉਹ ਵੀ ਬਣੀ ਰਹੀ ਆ। ਸੋ ਇਹਦੇ ਉੱਤੇ ਥੋੜੀ ਜਿਹੀ ਅੱਜ ਜ਼ਰੂਰ ਗੱਲ ਕਰਾਂਗੇ, ਕਿਉਂਕਿ ਪਿਛਲੇ ਹਫ਼ਤਿਆਂ 'ਚ ਇੱਕ ਵਾਰ ਮੈਂ ਨਾ ਤੁਹਾਡੀ ਲਿਖੀ ਹੋਈ ਕਹਾਣੀ ਸਾਂਝੀ ਕੀਤੀ ਸੀ ਗ੍ਰੀਨ ਕਾਰਡ, ਸੋ ਉਹ ਗ੍ਰੀਨ ਕਾਰਡ ਕਹਾਣੀ ਜਿਹੜੀ ਸੀ ਸਾਡੇ ਸਰੋਤਿਆਂ ਨੇ ਪਸੰਦ ਕੀਤੀ ਸੀ, ਕਿਉਂਕਿ ਬਹੁਤ ਸਾਰੇ ਜਿਹੜੇ ਅਮਰੀਕਾ, ਕੈਨੇਡਾ, ਇੰਗਲੈਂਡ ਦੇ ਵਿੱਚ ਜਿਹੜੇ ਲੋਕ ਆ ਉਹ ਉਹਨਾਂ ਦੀ ਜ਼ਿੰਦਗੀ ਦੇ ਨੇੜਿਓਂ ਕਾਫੀ ਜੁੜਦੀ ਸੀ ਕਹਾਣੀ ਉਹ। ਸੋ ਅੱਜ ਤੁਹਾਡੇ ਉਸ ਪੱਖ ਦੇ ਉੱਤੇ ਅਸੀਂ ਜ਼ਰੂਰ ਚਾਨਣਾ ਪਾਉਣਾ ਚਾਹੁੰਦੇ ਹਾਂ, ਔਰ ਤੁਸੀਂ ਜ਼ਰੂਰ ਆਪਣੇ ਬਾਰੇ ਵੀ ਜ਼ਰੂਰ ਦੱਸੋ।
ਜੀ, ਜਿਵੇਂ ਕਿ ਮੈਂ ਸੋਚਣ ਦੱਸਣਾ ਚਾਹੁੰਦਾ ਕਿ ਮੇਰਾ ਪਿਛੋਕੜ ਜਿਹੜਾ ਹੈ ਮੇਰੇ ਪਰਮ ਪੂਜਿਆ ਪਿਤਾ ਗਿਆਨੀ ਦਇਆ ਸਿੰਘ ਜੀ ਦਿਲਬਰ ਢਾਡੀ ਕਲਾ ਦੇ ਬਾਦਸ਼ਾਹ ਕਹੇ ਜਾਂਦੇ ਸੀ।
ਬਿਲਕੁਲ।
ਵੈਸੇ ਢਾਡੀ ਕਲਾ ਮੇਰੇ ਘਰ ਦੇ ਵਿੱਚ ਸੀ, ਪਰ ਮੈਨੂੰ ਢਾਡੀ ਕਲਾ ਦੇ ਵਿੱਚ ਬਹੁਤਾ ਰੁਝਾਨ ਨਹੀਂ ਸੀ।
ਅੱਛਾ ਜੀ।
ਮੈਂ ਚਾਹੁੰਦਾ ਸੀ ਕਿ ਮੇਰੇ ਮਨ ਵਿੱਚ ਜਿਹੜੀ ਸੀ ਪੱਛਮੀ ਪਹਿਰਾਵੇ ਦੀ ਰੀਝ ਸੀ।
ਅੱਛਾ ਜੀ।
ਮੈਂ ਚਾਹੁੰਦਾ ਸੀ ਵੀ ਕੋਟ ਪੈਂਟ ਪਾ ਕੇ ਟਾਈ ਲਾ ਕੇ ਸਮਾਜ ਦੇ ਵਿੱਚ ਵਿਚਰਾਂ।
ਕਿਆ ਬਾਤ ਹੈ।
ਤੇ ਮੈਂ ਬੈਂਕ ਦੀ ਨੌਕਰੀ ਕਰ ਰਿਹਾ ਸਾਂ। ਮੈਂ ਆਪਣੇ ਹੱਥਾਂ ਦੇ ਨਾਲ ਕਰੋੜਾਂ ਨੋਟ ਗਿਣ ਛੱਡੇ
ਜੀ।
ਤੇ ਮੇਰੀ ਪਰਮ ਪੂਜਾ, ਦੇਖੋ ਕੁਦਰਤ ਨੇ ਇੱਕ ਵੇਦ ਬਣਾਈ, ਮੇਰੇ ਪਰਮ ਪੂਜਾ ਪਿਤਾ ਗਿਆਨੀ ਦਇਆ ਸਿੰਘ ਦਿਲਬਰ ਜੀ ਨੂੰ ਆ ਜਿਹੜਾ 1984 ਦਾ ਦਖਾਂਤ ਹੈ ਇਹ ਦਿਲਬਰ ਪਰਿਵਾਰ ਨੇ ਵੀ ਆਪਣੇ ਪਿੰਡੇ ਤੇ ਹੰਡਾਇਆ ਹੈ। ਜਦੋਂ ਜੁਝਾਰੂ ਲਹਿਰ ਚੱਲ ਰਹੀ ਸੀ ਸਾਡੇ ਪਿਤਾ ਜੀ ਨੂੰ ਜੁਝਾਰੂ ਬਵਾਰਾ ਗਾਉਣ ਦੇ ਦੋਸ਼ ਵਿਚ ਕੇਂਦਰ ਸਰਕਾਰ ਨੇ ਜੇਲ੍ਹ ਦੀਆਂ ਸੀਖਾਂ ਵਿਚ ਬੰਦ ਕਰ ਦਿੱਤਾ ਔਰ 3 ਸਾਲ ਉਹਨਾਂ ਨੂੰ ਬੜੈਲ ਜੇਲ੍ਹ ਦੇ ਵਿਚ ਰੱਖਿਆ ਤੇ ਮੈਂ ਉਸ ਵੇਲੇ ਬੈਂਕ ਦੀ ਨੌਕਰੀ ਕਰ ਰਿਹਾ ਸਾਂ ਤਾਂ ਉਹਨਾਂ ਦੇ ਸਾਥੀ ਮੇਰੇ ਕੋਲ ਆਏ, ਮੈਨੂੰ ਕਹਿੰਦੇ ਵੀ ਬੇਟਾ ਤੂੰ ਕਾਲਜ ਦੇ ਵਿਚ ਕਵਿਤਾਵਾਂ, ਭਾਸ਼ਣ, ਡਰਾਮੇ ਤੇ ਕਰਦਾ ਹੀ ਰਿਹਾ ਵੀ ਤੂੰ ਸਾਡੇ ਨਾਲ ਤੁਰ। ਮੈਂ ਕਿਹਾ ਵੀ ਮੈਂ ਢਾਡੀ ਕਲਾ ਬਾਰੇ ਤਾਂ ਕੁਛ ਜਾਣਦਾ ਹੀ ਨੀ, ਨਾ ਮੈਂ ਇਤਿਹਾਸ ਬਾਰੇ ਜਾਣਦਾ, ਨਾ ਮੈਂ ਢਾਡੀ ਕਲਾ ਬਾਰੇ ਜਾਣਦਾ। ਉਹ ਕਹਿੰਦੇ ਬਸ ਤੂੰ ਆ ਜਾ। ਮੈਂ ਇੱਕ ਦਿਲਬਰ ਸਾਹਿਬ ਦੀ ਕੈਸਟ ਨੂੰ ਘੋਟਾ ਲਾ ਲਿਆ ਤੇ ਮੈਂ ਹੁਣ ਕਿਹੜਾ ਰੋਜ਼ ਇੱਕ ਥਾਂ ਤੇ ਪ੍ਰੋਗਰਾਮ ਹੁੰਦਾ ਸੀ, ਕਦੀ ਕਿਤੇ ਕਦੀ ਕਿਤੇ, ਉਹ ਇੱਕ ਹੀ ਪ੍ਰਸੰਗ ਚੱਲਦਾ ਗਿਆ
ਜੀ।
ਫਿਰ ਜਦੋਂ ਪਿਤਾ ਜੀ ਦੀ ਜ਼ਮਾਨਤ ਨਾ ਹੋਈ ਤਾਂ ਫਿਰ ਮੈਂ ਪੜ੍ਹਨਾ ਸ਼ੁਰੂ ਕੀਤਾ, ਇਤਿਹਾਸ ਵਿੱਚ ਮੇਰੀ ਰੁਚੀ ਪੈਦਾ ਹੋਈ।
ਠੀਕ।
ਤੇ ਰੁਚੀ ਪੈਦਾ ਹੋਣ ਦੇ ਨਾਲ ਨਾਲ ਫਿਰ ਮੇਰੇ ਬਾਰੇ ਅਖਬਾਰਾਂ ਚ ਛਪਣਾ ਸ਼ੁਰੂ ਹੋਇਆ
ਜੀ।
ਅਖਬਾਰਾਂ ਚ ਛਪਦਾ ਛਪਦਾ ਮੈਂ ਇੱਕ ਨੌਜਵਾਨ ਢਾਡੀ ਦੇ ਰੂਪ ਵਿੱਚ ਸੰਗਤਾਂ ਵਿੱਚ ਵਿਚਰਨਾ ਸ਼ੁਰੂ ਕੀਤਾ। ਲੋਕਾਂ ਨੇ ਦਿਲ ਦੀ ਬੁੱਕਲ ਚੋਂ ਪਿਆਰ ਦਿੱਤਾ ਤੇ ਇਸ ਤਰ੍ਹਾਂ ਮੈਂ ਇੱਕ ਨਿਮਾਣਾ ਜਿਹਾ ਢਾਡੀ ਬਣ ਕੇ ਸੰਗਤਾਂ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ। ਫਿਰ ਜਦੋਂ ਪਿਤਾ ਜੀ ਰਿਹਾ ਹੋ ਕੇ ਆਏ ਉਹਨਾਂ ਨੇ ਮੈਨੂੰ ਕਿਹਾ, ਬੇਟਾ ਬਈ ਹੁਣ ਤੂੰ ਢਾਡੀ ਜਿਹੜੀ ਕਲਾ ਇਹਨੂੰ ਅਪਣਾ ਲੈ
ਜੀ।
ਤੇ ਮੈਂ ਬੜੀ ਸੋਚ ਵਿਚਾਰ ਕਰਕੇ ਫਿਰ ਮੈਂ ਬੈਂਕ ਤੋਂ ਨੌਕਰੀ, ਸਰਕਾਰੀ ਨੌਕਰੀ ਤੋਂ ਰਿਜ਼ਾਈਨ ਦੇ ਕੇ ਫਿਰ ਮੈਂ ਸੱਚੀ ਪਰਵਤਗਾਰ ਦੀ ਨੌਕਰੀ ਕਰਨ ਦਾ ਨਿਰਣਾ ਲੈ ਲਿਆ। ਤੇ ਅੱਜ ਸੰਗਤਾਂ ਦੀ ਨਿਵਾਜਿਸ਼ ਹੈ ਜੋ ਆਪਣੀ ਦਿਲ ਦੀ ਬੁੱਕਲ ਵਿੱਚੋਂ ਮੈਨੂੰ ਪਿਆਰ ਦਿੰਦੇ ਆ, ਸਤਿਕਾਰ ਦਿੰਦੇ ਆ। ਇਸ ਤਰ੍ਹਾਂ ਮੇਰੇ ਢਾਡੀ ਬਣਨ ਦਾ ਜਿਹੜਾ ਸੁਭਾਗ ਪਏ
ਜੀ ਜੀ। ਸੋ ਸਾਹਿਤ ਦੇ ਨਾਲ ਵੀ ਜਿਹੜੀ ਨੇੜਤਾ ਫਿਰ ਆਪ ਮੁਹਾਰੇ ਕਾਇਮ ਹੋ ਜਾਂਦੀ ਹੈ। ਜਦੋਂ ਤੁਸੀਂ ਸਾਹਿਤ ਦੇ ਨਾਲ ਜੁੜ ਜਾਂਦੇ ਹੋ ਤਾਂ ਫਿਰ ਇਹ ਜਿਹੜੀ ਅੰਕੜਿਆਂ ਵਾਲੀ ਜਿਹੜੀ ਭਾਸ਼ਾ ਆ ਜਾਂ ਫਿਰ ਇਹ ਅੰਕੜਿਆਂ ਵਾਲਾ ਜਿਹੜਾ ਖਲਾਅ ਆ ਉਹਦੇ ਤੋਂ ਆਪਣੇ ਆਪ ਇੱਕ ਦੂਰੀ ਜਿਹੜੀ ਆ ਜ਼ਰੂਰ ਬਣਦੀ ਜਾਂਦੀ ਹੈ। ਸੋ ਬੜਾ ਚੰਗਾ ਲੱਗਦਾ ਕਿ ਤੁਸੀਂ ਸਾਹਿਤ ਦੇ ਨਾਲ, ਇਤਿਹਾਸ ਦੇ ਨਾਲ ਔਰ ਇਸ ਢਾਡੀ ਕਲਾ ਦੇ ਨਾਲ ਜੁੜਨਾ ਕੀਤਾ। ਔਰ ਇਹ ਨਹੀਂ ਹੈ ਕਿ ਸਿਰਫ ਜੁੜਨਾ ਹੀ ਕੀਤਾ, ਸਗੋਂ ਉਹਦੇ ਬਾਰੇ ਡੂੰਘਾ ਜਾਣਨ ਦੀ ਕੋਸ਼ਿਸ਼ ਦੇ ਵਿੱਚ ਤੁਸੀਂ ਉਹਦੇ ਬਾਰੇ ਅਧਿਐਨ ਜਿਹੜਾ ਆ ਉਹ ਵੀ ਵੱਡੇ ਰੂਪ ਦੇ ਵਿੱਚ ਕੀਤਾ ਹੈ ਨਾ। ਔਰ ਉਸ ਅਧਿਐਨ ਦੀ ਗੱਲ ਵੀ ਜ਼ਰੂਰ ਕਰਾਂਗੇ, ਪਰ ਇਸ ਵੇਲੇ ਗੱਲ ਜਿਹੜੀ ਹੈ ਉਹ ਅਸੀਂ ਕਹਾਣੀ ਲਿਖਣ ਦੀ ਕਰਨੀ ਹੈ। ਕਹਾਣੀ ਵੱਲ, ਕਹਾਣੀ ਦੀ ਵਿਧਾ ਵੱਲ ਜਿਹੜਾ ਜੁੜਨ ਵੱਲ ਕਿਵੇਂ ਪ੍ਰੇਰਿਤ ਹੋਏ ਤੁਸੀਂ?
ਦਰਅਸਲ ਜੀ ਜਦੋਂ ਮੈਂ ਢਾਡੀ ਕਲਾ ਦੇ ਖੇਤਰ ਵਿੱਚ ਵਿਚਰ ਰਿਹਾ ਸਾਂ ਤਾਂ ਅਸੀਂ ਢਾਡੀ, ਸਾਡੀ ਸ਼੍ਰੋਮਣੀ ਢਾਡੀ ਸਭਾ ਨੇ ਭਾਈ ਗੁਰਦਾਸ ਹਾਲ ਦੇ ਵਿੱਚ ਇੱਕ ਸੰਮੇਲਨ ਰੱਖਿਆ, ਸੈਮੀਨਾਰ ਰੱਖਿਆ
ਜੀ।
ਉਹਦੇ ਵਿੱਚ ਅਸੀਂ ਵਿਦਵਾਨ ਸੱਜਣ ਬੁਲਾਏ, ਅਸੀਂ ਉਹਨਾਂ ਨੂੰ ਇਤਿਹਾਸ ਦੇ ਉਹ ਪਹਿਲੂਆਂ ਤੇ ਗੱਲ ਕਰਨ ਲਈ ਕਿਹਾ ਜਿਹਦੇ ਉੱਤੇ ਕੁਝ ਇਤਿਹਾਸ ਕਿੰਤੂ ਕਰ ਰਿਹਾ ਸੀ, ਸ਼ੰਕੇ ਪੈਦਾ ਕਰ ਰਿਹਾ ਸੀ
ਜੀ।
ਤੇ ਮੈਂ ਵੈਸੇ ਬੈਠੇ ਬੈਠੇ ਨੇ ਕਾਗਜ ਕਲਮ ਚੱਕੀ ਤੇ ਮੈਂ ਇੱਕ ਆਰਟੀਕਲ ਢਾਡੀ ਕਲਾ ਦੇ ਉੱਤੇ ਲਿਖ ਦਿੱਤਾ ਵੀ ਅੱਜ ਸੈਮੀਨਾਰ ਤੇ ਵਿਸ਼ੇਸ਼। ਉਹ ਮੈਂ ਜਦੋਂ ਅਜੀਤ ਅਖਬਾਰ ਨੂੰ, ਜਗਬਾਣੀ ਨੂੰ, ਸਪੋਕਸਮੈਨ ਨੂੰ, ਪੰਜਾਬੀ ਟ੍ਰਿਬਿਊਨ ਨੂੰ ਭੇਜਿਆ
ਜੀ
ਤਾਂ ਮੈਂ ਚੌਹਾਂ ਅਖਬਾਰਾਂ ਦੇ ਵਿੱਚ ਉਸ ਦਿਨ ਉਹ ਆਰਟੀਕਲ ਛਪ ਗਿਆ
ਜੀ।
ਔਰ ਮੈਨੂੰ ਬਹੁਤ ਹੀ ਖੁਸ਼ੀ ਉਸ ਵੇਲੇ ਹੋਈ ਜਦੋਂ ਅਜੀਤ ਅਖਬਾਰ ਨੇ ਐਡੀਟੋਰੀਅਲ ਨੋਟ ਦੇ ਨਾਲ ਮੇਰਾ ਉਹ ਆਰਟੀਕਲ ਛਾਪ ਗਿਆ।
ਕਿਆ ਬਾਤ ਹੈ।
ਔਰ ਮੈਨੂੰ ਇੰਨੇ ਫੋਨ ਆਏ ਉੱਥੋਂ, ਮੈਨੂੰ ਕਹਿੰਦੇ ਦਿਲਬਰ ਸਾਹਿਬ ਜੀ ਤੁਹਾਡੀ ਕਲਮ ਬਹੁਤ ਖੂਬਸੂਰਤ ਲਿਖਦੀ ਹੈ, ਅੱਜ ਤੁਹਾਡੀ ਕਲਾ ਬਾਰੇ ਜੋ ਤੁਸੀਂ ਜਾਣਕਾਰੀ ਦਿੱਤੀ ਹੈ ਇਹ ਹੁਣ ਕਲਮ ਰੁਕਣੀ ਨਹੀਂ ਚਾਹੀਦੀ।
ਕਿਆ ਬਾਤ ਹੈ।
ਤਾਂ ਮੈਂ ਫਿਰ ਥੋੜੀ ਜਿਹੀ ਫਿਰ ਉਸ ਤੋਂ ਬਾਅਦ ਮੈਂ ਆਰਟੀਕਲ ਲਿਖਿਆ, ਔਰਤ ਨੇ ਜਨਮ ਦਿਆ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦਿਆ। ਇਹ ਮੈਂ ਆਰਟੀਕਲ ਔਰਤ ਦਿਵਸ ਦੇ ਵਿਸ਼ੇਸ਼ ਦੇ ਉੱਤੇ ਲਿਖਿਆ, ਉਹੀ ਮੇਰਾ ਆਰਟੀਕਲ ਛਪਿਆ। ਤੇ ਉਸ ਤੋਂ ਬਾਅਦ ਇੱਕ ਬਬੇਲੀ ਕਾਂਡ ਹੋਇਆ ਸੀ ਬੱਬਰਾਂ ਦਾ, ਪਿੰਡ ਬਬੇਲੀ ਦੇ ਵਿੱਚ
ਜੀ।
ਉਹ ਮੈਂ ਆਰਟੀਕਲ ਲਿਖਿਆ ਤਾਂ ਵੀ ਉਹ ਵਾਟਰਲੂ ਦਾ ਜੰਗ ਸਿੱਧ ਹੋਇਆ ਜਿਹੜਾ ਬਬੇਲੀ ਕਾਂਡ ਸੀ। ਉਹ ਜਦੋਂ ਆਰਟੀਕਲ ਛਪਿਆ ਤਾਂ ਮੈਨੂੰ ਬਹੁਤ ਹੀ ਲੋਕਾਂ ਨੇ ਪ੍ਰੇਰਿਤ ਕੀਤਾ
ਜੀ।
ਉਸ ਤਰ੍ਹਾਂ ਮੇਰਾ ਲਿਖਣ ਦਾ ਰੁਝਾਨ ਵੱਧਦਾ ਚਲਾ ਗਿਆ।
ਠੀਕ।
ਹੁਣ ਜਿਹੜੀ ਕਹਾਣੀ ਹੈ ਇਹ ਸਾਡੇ ਸਮਾਜ ਦੇ ਪਾਤਰ ਹੁੰਦੇ ਆ।
ਬਿਲਕੁਲ।
ਸਮਾਜ ਦੇ ਪਾਤਰਾਂ ਨੂੰ ਲੈ ਕੇ ਕਹਾਣੀ ਲਿਖੀ ਜਾਂਦੀ ਹੈ। ਕਹਾਣੀ ਕਦੀ ਵੀ ਮੇਰੇ ਹਿਸਾਬ ਦੇ ਨਾਲ ਕਦੀ ਕਾਲਪਨਿਕ ਨਹੀਂ ਹੁੰਦੀ, ਇਹਦੇ ਵਿੱਚ ਕੁਝ ਨਾ ਕੁਝ ਸੱਚਾਈ ਜ਼ਰੂਰ ਹੁੰਦੀ ਹੈ
ਜੀ।
ਔਰ ਇਸ ਤਰ੍ਹਾਂ ਮੈਂ ਸਮਾਜ ਦੇ ਵਿੱਚ ਜਦੋਂ ਵਿਚਰ ਰਿਹਾ ਸਾਂ ਤਾਂ ਇਸ ਤਰ੍ਹਾਂ ਮੇਰੇ ਦਿਮਾਗ ਵਿੱਚ ਕਈ ਵਾਰੀ ਫੁਰਨੇ ਆਉਣੇ ਵੀ ਇਸ ਤਰ੍ਹਾਂ ਦੀ ਕਹਾਣੀ ਲਿਖੀ ਜਾਵੇ, ਇਸ ਤਰ੍ਹਾਂ ਦੀ ਕਹਾਣੀ ਲਿਖੀ ਜਾਵੇ। ਤਾਂ ਮੈਂ ਜਿਹੜੀ ਕਹਾਣੀ ਰਾਣੀ ਹਾਰ ਸੀ, ਸਭ ਤੋਂ ਪਹਿਲੀ ਕਹਾਣੀ ਮੇਰੀ ਇਹ ਸੀ ਜਿਹੜੀ ਅਖਬਾਰ ਵਿੱਚ ਛਪੀ। ਔਰ ਮੈਨੂੰ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਇਹ ਕਹਾਣੀ ਹੋਰ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਵੀ, ਕੇਰਲਾ ਦੇ ਵਿੱਚ, ਤਾਮਿਲਨਾਡੂ ਦੇ ਵਿੱਚ ਵੀ ਇਹ ਕਹਾਣੀ ਛਪੀ, ਤਾਂ ਮੇਰੀ ਖੁਸ਼ੀ ਦੀ ਹੱਦ ਨਾ ਰਹੀ।
ਕਿਆ ਬਾਤ।
ਸੋ ਇਸ ਤਰ੍ਹਾਂ ਮੇਰਾ ਕਹਾਣੀ ਲਿਖਣ ਦਾ ਰੁਝਾਨ ਵੀ ਵੱਧਦਾ ਚਲਾ ਗਿਆ
ਜੀ।
ਸੋ ਮੈਂ ਕਾਫੀ ਕਹਾਣੀਆਂ ਫਿਰ ਲਿਖੀਆਂ, ਹੁਣ ਮੈਂ ਪੂਰੀ ਇੱਕ ਕਹਾਣੀਆਂ ਦੀ ਕਿਤਾਬ ਲਿਖ ਚੁੱਕਾ।
ਠੀਕ, ਬਹੁਤ ਖੂਬ। ਅਸੀਂ ਅੱਜ ਇਸ ਕਹਾਣੀ ਦੇ ਬਾਰੇ ਵੀ ਜਿਹੜਾ ਜ਼ਿਕਰ ਕਰਨਾ ਆਉਣ ਵਾਲੇ ਸਿਲਸਿਲੇ ਦੇ ਵਿੱਚ। ਤੁਹਾਡੇ ਤੋਂ ਬਾਅਦ ਅਸੀਂ ਇਹ ਜਿਹੜੀ ਕਹਾਣੀ ਆ ਉਹ ਵੀ ਆਪਣੇ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ, ਰਾਣੀ ਹਾਰ ਜਿਹਦਾ ਤੁਸੀਂ ਜ਼ਿਕਰ ਕੀਤਾ। ਪਰ ਆਪਣੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਤੁਹਾਡੀ ਇਹੀ ਕਹਾਣੀ ਜਿਹੜੀ ਸੀ ਉਹ ਗ੍ਰੀਨ ਕਾਰਡ ਵੀ ਸਾਂਝੀ ਕੀਤੀ ਸੀ। ਗ੍ਰੀਨ ਕਾਰਡ ਬਹੁਤ ਸਾਰੇ ਉਹਨਾਂ ਲੋਕਾਂ ਦੀ ਕਹਾਣੀ ਜਿਹੜੇ ਸਮੁੰਦਰੋਂ ਪਾਰ ਆਪਣੀਆਂ ਮਜਬੂਰੀਆਂ ਦੇ ਕਾਰਨ ਵਸਣ ਦੇ ਲਈ ਆਏ ਔਰ ਉਹਨਾਂ ਨੂੰ ਗ੍ਰੀਨ ਕਾਰਡ ਦੇ ਲਈ ਲੰਮੀ ਉਡੀਕ ਜਿਹੜੀ ਆ ਉਹ ਕਰਨੀ ਪਈ ਔਰ ਉਸ ਉਡੀਕ ਦੇ ਵਿੱਚ ਉਹਨਾਂ ਦੀ ਜਿਹੜੀ ਲਗਭਗ ਜਿਹੜੀ ਜ਼ਿੰਦਗੀ ਦੀ ਸੁਨਹਿਰੀ ਘੜੀ ਹੈ ਹਨਾ ਉਹ ਉਹਦੇ ਵਿੱਚ ਹੀ ਰੁਲ ਗਈ। ਸੋ ਉਹ ਕਹਾਣੀ ਜਿਹੜੀ ਆ ਬਹੁਤ ਸੋਹਣੀ ਤਰ੍ਹਾਂ ਬੜੇ ਸਾਦੇ ਢੰਗ ਦੇ ਨਾਲ ਬਿਆਨ ਕਰਦੀ ਆ। ਕਹਾਣੀ ਬੜੀ ਛੋਟੀ ਸੀ, ਬੜੀ ਸਾਦੀ ਸੀ, ਪਰ ਉਹ ਕਹਾਣੀ ਜਿਹੜੀ ਆ ਉਹ ਟੁੰਬਦੀ ਆ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਨੂੰ। ਇਸੇ ਤਰ੍ਹਾਂ ਜਿਹੜੀ ਰਾਣੀ ਹਾਰ ਕਹਾਣੀ ਆ ਅੱਜ ਅਸੀਂ ਉਹ ਸਾਂਝੀ ਵੀ ਕਰਨੀ ਆ। ਉਸ ਕਹਾਣੀ ਦੀ ਜਿਹੜੀ ਅਖੀਰਲੀ ਜਿਹੜੀ ਲਾਈਨ ਆ ਜਾਂ ਫਿਰ ਉਸ ਕਹਾਣੀ ਦਾ ਜਿਹੜਾ ਅਖੀਰ ਹੈ ਉਹ ਕਿਤੇ ਨਾ ਕਿਤੇ ਇੱਕ ਸਵਾਲ ਵੀ ਪੈਦਾ ਕਰਦਾ ਸਾਡੇ ਸਮਾਜ ਦੇ ਲਈ। ਸੋ ਉਸ ਸਵਾਲ ਦੇ ਉੱਤੇ ਅੱਜ ਅਸੀਂ ਇੱਕ ਵਿਚਾਰ ਵਟਾਂਦਰਾ ਜਿਹੜਾ ਉਹ ਵੀ ਕਰਨਾ। ਪਰ ਇਸ ਵੇਲੇ ਤੁਹਾਡੇ ਨਾਲ ਜਿਹੜੀ ਗੱਲਬਾਤ ਉਹ ਅਸੀਂ ਕਰਨਾ ਚਾਹਾਂਗੇ ਢਾਡੀ ਕਲਾ ਦੇ ਬਾਰੇ, ਕਿਉਂਕਿ ਜਦੋਂ ਅਸੀਂ ਢਾਡੀ ਕਲਾ ਦੀ ਗੱਲ ਦਿਲਬਰ ਸਾਹਿਬ ਕਰਦੇ ਹਾਂ ਤਾਂ ਢਾਡੀ ਕਲਾ ਜਿਹੜੀ ਆ ਇਹ ਸਾਡੇ ਪੰਜਾਬ ਦੀ ਜਾਂ ਫਿਰ ਅਸੀਂ ਕਹੀਏ ਕਿ ਜਿਹੜੀ ਇੱਕ ਸਾਡਾ ਜਿਹੜਾ ਸਿੱਖ ਇਤਿਹਾਸ ਆ ਹਨਾ ਉਹਦੇ ਵਿੱਚ ਇੱਕ ਬਹੁਤ ਅਹਿਮ ਤੇ ਬਹੁਤ ਅਮੀਰ ਜਿਹੜੀ ਕਲਾ ਆ ਇਹ ਕਹੀ ਜਾ ਸਕਦੀ ਆ। ਪਰ ਸਮੇਂ ਦੇ ਨਾਲ ਨਾਲ ਜਿੱਦਾਂ ਜਿੱਦਾਂ ਹੋਰ ਕਲਾਵਾਂ ਜਿਹੜੀਆਂ ਆ ਉਹ ਹੋਂਦ ਵਿੱਚ ਆਉਂਦੀਆਂ ਰਹੀਆਂ ਉਸ ਦੌਰਾਨ ਜਿਹੜੀ ਢਾਡੀ ਕਲਾ ਆ ਉਹਦੇ ਵਿੱਚ ਕਿਤੇ ਨਾ ਕਿਤੇ ਵਿੱਚ ਵਿੱਚ ਇਸ ਤਰ੍ਹਾਂ ਵੀ ਜਾਪਿਆ ਵੀ ਸ਼ਾਇਦ ਖੜੋਤ ਆ ਗਈ ਆ ਜਾਂ ਫਿਰ ਇਸ ਤਰ੍ਹਾਂ ਵੀ ਜਾਪਿਆ ਕਿ ਲੋਕ ਜਿਹੜੇ ਆ ਉਹ ਆਪਣੀ ਜਿਹੜੀ ਇਸ ਵਿਰਾਸਤ ਤੋਂ ਥੋੜਾ ਦੂਰ ਹੋ ਕੇ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਚੱਕਾ ਚੌਂਦ ਵਾਲੀ ਜਿਹੜੀ ਜ਼ਿੰਦਗੀ ਆ ਉਹਦੇ ਵੱਲ ਵੱਧ ਰਹੇ। ਕਿਉਂਕਿ ਅਸੀਂ ਇਹ ਵੀ ਦੇਖਿਆ ਬਹੁਤ ਵਾਰ ਕਿ ਜਿਹੜੇ ਬਹੁਤ ਸਾਰੇ ਗਾਇਕ ਆ ਉਹਨਾਂ ਦਾ ਜਿਹੜਾ ਪਿਛੋਕੜ ਆ ਉਹ ਢਾਡੀ ਕਲਾ ਦੇ ਨਾਲ ਰਿਹਾ ਆ। ਪਹਿਲਾਂ ਬਹੁਤ ਸਾਰੇ ਜਿਹੜੇ ਗਾਇਕ ਆ ਜਿਹੜੇ ਪਹਿਲਾਂ ਢਾਡੀ ਰਹੇ ਆ ਔਰ ਉਸ ਤੋਂ ਬਾਅਦ ਉਹ ਮੁੱਖ ਗਾਇਕੀ ਦੇ ਵਿੱਚ ਆ ਗਏ ਹਨਾ ਔਰ ਉਸ ਪਰੰਪਰਾ ਤੋਂ ਜਿਸ ਤਰ੍ਹਾਂ ਇੱਕ ਤਰ੍ਹਾਂ ਮੂੰਹ ਮੋੜ ਲੈਂਦੇ ਆ ਲੋਕ ਔਰ ਇਹ ਚੀਜ਼ ਜਿਹੜੀ ਆ ਇਹ ਕਿਸ ਹੱਦ ਤੱਕ ਇਹਦਾ ਭਵਿੱਖ ਤੈਅ ਕਰਦੀ ਆ। ਸਾਨੂੰ ਸ਼ੁਰੂਆਤ ਤੋਂ ਦੱਸੋ ਕਿ ਜਿਹੜਾ ਇਹਦਾ ਪਿਛੋਕੜ ਤੁਸੀਂ ਕਿੱਥੋਂ ਮੰਨਦੇ ਹੋ?
ਵੇਖੋ ਸਿੱਖ ਧਰਮ ਦੇ ਵਿੱਚ ਸ਼ਬਦ ਕੀਰਤਨ ਤੋਂ ਬਾਅਦ ਅਗਰ ਕੋਈ ਗਾਇਕੀ ਦੀ ਸ਼ੈਲੀ ਪ੍ਰਵਾਨ ਹੈ ਤਾਂ ਉਹ ਹੈ ਢਾਡੀ ਵਾਰਾਂ
ਜੀ।
ਇਹ ਗੱਲ ਮੰਨੀ ਜਾਂਦੀ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਅਕਾਲ ਤਖ਼ਤ ਤੇ ਢਾਡੀਆਂ ਨੂੰ ਤਰਜੀਹ ਦਿੱਤੀ
ਜੀ।
ਪਰ ਮੈਂ ਕਹਿੰਦਾ ਕਿ ਢਾਡੀ ਸ਼ਬਦ ਦੀ ਵਰਤੋਂ ਸਭ ਤੋਂ ਪਹਿਲੇ ਆਮ ਗੱਲ ਕਹੀ ਜਾਂਦੀ ਕਿ ਗੁਰੂ ਨਾਨਕ ਸਾਹਿਬ ਨੇ ਕੀਤੀ ਹੈ
ਜੀ।
ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਢਾਡੀ ਅਖਵਾਇਆ। ਉਹਨਾਂ ਨੇ ਕਿਹਾ ਹਾਂ ਢਾਡੀ ਹਰ ਪ੍ਰਭ ਖਸਮ ਕਾ ਨਿਤ ਗਦਾਵ ਹੈ ਹਰ ਗੁਣ ਸੰਤਾ
ਜੀ।
ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਢਾਡੀ ਬਣ ਕੇ ਉਹਨਾਂ ਨੇ ਉਸ ਅਕਾਲ ਪੁਰਖ ਦੇ ਰੱਜ ਕੇ ਛੋਲੇ ਗਾਏ। ਹੁਣ ਜੇ ਅਸੀਂ ਢਾਡੀ ਕਲਾ ਦੀ ਪਿਛੋਕੜ ਦੀ ਗੱਲ ਕਰੀਏ ਤਾਂ ਪਿਛੋਕੜ ਇਹ ਕਹਿੰਦਾ ਹੈ ਵੀ ਇਹ ਛੇਵੀਂ ਸਦੀ ਦੇ ਵਿੱਚ ਅਲਾਉਦੀਨ ਖਿਲਜੀ ਦੇ ਸਮੇਂ ਪੰਜਾਬ ਦੇ ਵਿੱਚ ਢਾਡੀ ਕਲਾ ਆਈ ਹੈ
ਜੀ ਜੀ।
ਹੁਣ ਜਿਹੜੀ ਜੇ ਹੁਣ ਜਦੋਂ ਕਹਿੰਦੇ ਵੀ ਮਨੁੱਖ ਕਬੀਲਿਆਂ ਚ ਰਹਿ ਰਿਹਾ ਸੀ ਤਾਂ ਕਬੀਲਿਆਂ ਦੇ ਵਿੱਚ ਸਰਦਾਰੀ ਨੂੰ ਲੈ ਕੇ ਦੋ ਭਾਗਾਂ ਵਿੱਚ ਵੰਡਿਆ ਜਾਣਾ ਜ਼ਰੂਰੀ ਸੀ
ਜੀ।
ਕਬੀਲੇ ਵੱਖਰੇ ਸੀ, ਉਹਨਾਂ ਵਿੱਚ ਸਰਦਾਰੀ ਨੂੰ ਲੈ ਕੇ ਦੋ ਧੜੇ ਬਣ ਗਏ ਤੇ ਉਹਨਾਂ ਦੇ ਵਿੱਚ ਫਿਰ ਲੜਾਈਆਂ ਸ਼ੁਰੂ ਹੋ ਗਈਆਂ। ਇੱਕ ਨੇ ਜਿੱਤ ਜਾਣਾ, ਇੱਕ ਨੇ ਹਾਰ ਜਾਣਾ। ਜਿਹਨੇ ਹਾਰ ਜਾਣਾ ਫਿਰ ਉਹਦੀ ਉਹਨੂੰ ਉਹਨਾਂ ਦੇ ਹੌਸਲੇ ਨੂੰ ਬੁਲੰਦ ਕਰਨ ਵਾਸਤੇ ਜਿਹੜੇ ਭੱਟ ਲੋਕ ਸੀਗੇ ਇਹ ਫਿਰ ਉਹਨਾਂ ਦੇ ਵੱਡੇ ਵਡੇਰਿਆਂ ਦੀਆਂ ਕਹਾਣੀਆਂ ਸੁਣਾ ਕੇ ਉਹਨਾਂ ਨੂੰ ਉਹਨਾਂ ਦੇ ਵਿੱਚ ਜੋਸ਼ ਭਰਦੇ।
ਠੀਕ।
ਉਹਨਾਂ ਨੂੰ ਉਸ ਵੇਲੇ ਘੜਕਾ ਕਿਹਾ ਜਾਂਦਾ ਸੀ, ਘੜਕਾ।
ਠੀਕ।
ਤੇ ਉਹਨਾਂ ਦੇ ਸਾਜ਼ ਹੁੰਦੇ ਸੀ ਮਰਦੰਗ, ਇੱਕ ਮਰਦੰਗ ਹੁੰਦਾ ਸੀ, ਇੱਕ ਸਰੰਦਾ ਹੁੰਦਾ ਸੀਗਾ
ਜੀ।
ਤੇ ਬਾਅਦ ਵਿੱਚ ਇਹੀ ਲੋਕ ਜਿਹੜੇ ਘੜਕਾ ਲੋਕ ਸੀਗੇ ਇਹ ਪੰਜਾਬ ਦੇ ਵਿੱਚ ਆਣ ਕੇ ਢਾਡੀ ਬਣ ਗਏ। ਮਰਦੰਗ ਦੀ ਜਗ੍ਹਾ ਜਿਹੜੀ ਸੀ ਉਹ ਢਾਡੇ ਨੇ ਲੈ ਲਈ ਤੇ ਸਰੰਦੇ ਦੀ ਜਗ੍ਹਾ ਜਿਹੜੀ ਸੀ ਉਹ ਸਰੰਗੇ ਨੇ ਲੈ ਲਈ।
ਠੀਕ।
ਇਸ ਤਰ੍ਹਾਂ ਇਹ ਪੰਜਾਬ ਵਿੱਚ ਆਣ ਕੇ ਇਹ ਲੋਕ ਢਾਡੀ ਬਣ ਗਏ।
ਠੀਕ।
ਹੁਣ ਢਾਡੀ ਸ਼ਬਦ ਜਿਹੜਾ ਆ ਇਹਦਾ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਢਾਡੀ ਅਖਵਾਇਆ
ਜੀ
ਗੁਰੂ ਗ੍ਰੰਥ ਸਾਹਿਬ ਦੇ ਵਿਚ 29 ਵਾਰ ਢਾਡੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਗੁਰਬਾਣੀ ਦੇ ਵਿਚ
ਜੀ,
ਜਿਹਦੇ ਵਿਚ ਗੁਰੂ ਨਾਨਕ ਸਾਹਿਬ ਨੇ 8 ਵਾਰੀ ਢਾਡੀ ਸ਼ਬਦ ਦੀ ਵਰਤੋਂ ਕੀਤੀ ਹੈ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ 6 ਵਾਰ ਕੀਤੀ ਹੈ
ਜੀ,
ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ 4 ਵਾਰ ਕੀਤੀ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ 11 ਵਾਰ ਢਾਡੀ ਸ਼ਬਦ ਦੀ ਵਰਤੋਂ ਗੁਰਬਾਣੀ ਦੇ ਵਿਚ ਕੀਤੀ ਹੈ।
ਠੀਕ,
ਇੱਕ ਗੁਰਬਾਣੀ ਦਾ ਸ਼ਬਦ ਹੈ ਜਿਹਦੇ ਵਿਚ 6 ਵਾਰ ਢਾਡੀ ਸ਼ਬਦ ਦੀ ਵਰਤੋਂ ਗੁਰੂ ਸਾਹਿਬ ਨੇ ਕੀਤੀ ਹੈ
ਜੀ,
ਉਹ ਸ਼ਬਦ ਹੈ ਹਾਂ ਢਾਡੀ ਕਿਸ ਕੁਰਬਾਨ ਜੇ ਸੇਵਾ ਤੇਰਾ ਸੇਵਦਾਰ
ਜੀ,
ਹਾਂ ਕਿਸ ਢਾਡੀ ਬਲਿਹਾਰ ਜੀ ਗਾਵੇ ਗੁਣ ਅਪਾਰ, ਸੋ ਢਾਡੀ ਧਨ ਜਿਸ ਲੋੜੇ ਨਿਰੰਕਾਰ, ਸੋ ਢਾਡੀ ਭਾਗਟ ਜਿਸ ਸੱਚਾ ਦੁਆਰ ਬਾਰ, ਉਹ ਢਾਡੀ ਤੁਧ ਧਿਆਈ ਕਲਾਵੇ ਦਿਨ ਰਹਿ ਨਾਰ, ਮੰਗੇ ਅੰਮ੍ਰਿਤ ਨਾਮ ਨਾ ਕਦੇ ਨਾ ਆਵੇ ਹਾਰ, ਛੱਪੜ ਭੋਜਨ ਸੱਚ ਰਹਿੰਦਾ ਲੇਵੇ ਧਾਰ, ਸੋ ਢਾਡੀ ਗੁਣਵੰਤ ਜਿਸ ਨੂੰ ਪ੍ਰਭ ਪਿਆਰ। ਇੱਕੋ ਸ਼ਬਦ ਦੇ ਵਿਚ ਮਹਾਰਾਜ ਨੇ 6 ਵਾਰ ਢਾਡੀ ਸ਼ਬਦ ਦੀ ਵਰਤੋਂ ਕੀਤੀ ਹੈ। ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਸੀ ਵੀ ਤੁਹਾਡੇ ਘੁੰਗਰੂਆਂ ਦੇ ਵਿਚੋਂ ਲਲਕਾਰਾਂ ਨਿਕਲਣ, ਤੁਹਾਡੀ ਜਿਹੜੀ ਢੱਗ ਦੀ ਥਾਪ ਹੈ ਇਹ ਅਵੇਸਲੇ ਹੋਏ ਲੋਕਾਂ ਨੂੰ ਜਗਾਏ
ਜੀ,
ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਅੱਜ ਕੁਝ ਲੋਕ ਇਹ ਗੱਲ ਢਾਡੀਆਂ ਬਾਰੇ ਕਹਿ ਰਹੇ ਆ ਵੀ ਢਾਡੀ ਰਾਗ ਵੀ 751 ਤੋਂ ਸ਼ੁਰੂ ਹੋ ਕੇ 302 ਤੇ ਜਾ ਕੇ ਖਤਮ ਹੋਣਾ, ਮਤਲਬ ਇਹ ਕਿ ਢਾਡੀਆਂ ਨੇ ਪਹਿਲਾਂ ਲੜਾਈ ਕਰਾਉਣੀ ਆ ਤੇ ਬਾਅਦ ਵਿਚ ਕਿਸੇ ਨਾ ਕਿਸੇ ਮਾਸੇ ਰੰਗਣ ਤੇ ਇਹਨਾਂ ਨੇ ਸਿਰ ਵੱਢ ਦੇਣਾ। ਦੇਖੋ ਇਹ ਗੱਲ ਨੀ, ਜਿੱਥੇ ਢਾਡੀਆਂ ਦੇ ਹਿੱਸੇ ਵਿਚ ਵੀਰ ਰਸ ਆਇਆ, ਢਾਡੀਆਂ ਦੇ ਵਿਚ ਢਾਡੀਆਂ ਦੇ ਹਿੱਸੇ ਕਰਮਾ ਰਸ, ਵੈਰਾਗ ਰਸ, ਆਸ ਰਸ, ਇਹ ਵੀ ਢਾਡੀਆਂ ਦੇ ਹਿੱਸੇ ਵਿਚ ਆਏ ਨੇ। ਇੱਕ ਸਮਾਂ ਹੈ ਜਦੋਂ ਢਾਡੀ ਜਦੋਂ ਵੀਰ ਰਸ ਪੈਦਾ ਕਰਦੇ ਨੇ ਤਾਂ ਉਹਨਾਂ ਸਾਹਮਣੇ ਬੈਠੀ ਸੰਗਤ ਦਾ ਖੂਨ ਉਬਾਲੇ ਖਾਣ ਲੱਗ ਪੈਂਦਾ ਹੈ
ਜੀ,
ਜਦੋਂ ਢਾਡੀ ਵੈਰਾਗ ਪੇਸ਼ ਕਰਦੇ ਹੈ ਉਹੀ ਲੋਕ ਜਿਨ੍ਹਾਂ ਦੇ ਦੌਲੇ ਫਰਕ ਰਹੇ ਹੁੰਦੇ ਆ ਉਹਨਾਂ ਦੀ ਅੱਖਾਂ ਵਿਚ ਹੰਝੂ ਵੇਖੇ ਜਾਂਦੇ ਆ।
ਬਿਲਕੁਲ,
ਇੱਕ ਢਾਡੀ ਰਾਗ ਐਸਾ ਰਾਗ ਹੈ ਜਿਹੜਾ ਕੌਮ ਇਸ ਵੇਲੇ ਜਾਗਰਤ ਕਰ ਸਕਦਾ ਹੈ, ਕੌਮ ਵੀਰ ਰਸ ਦੀ ਲੋੜ ਹੈ ਔਰ ਵੀਰ ਰਸ ਕੇਵਲ ਤੇ ਕੇਵਲ ਕੌਮ ਦੇ ਵਿਚ ਢਾਡੀ ਭਰ ਸਕਦਾ ਹੈ
ਜੀ ਜੀ। ਬਿਲਕੁਲ,
ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਵੇਂ ਕਿ ਤੁਸੀਂ ਹੁਣੇ ਜ਼ਿਕਰ ਕੀਤਾ ਸੀ ਕਿ ਕੁਝ ਢਾਡੀ ਜਿਹੜੇ ਅੱਜ ਗਾਇਕ ਹੈ ਉਹ ਪਹਿਲਾਂ ਢਾਡੀ ਹੁੰਦੇ ਸੀ
ਜੀ ਜੀ।
ਦੇਖੋ ਹਰਭਜਨ ਮਾਨ ਇਹ ਢਾਡੀ ਸੀ,
ਬਿਲਕੁਲ
ਦੁਰਗਾ ਰੰਗੀਲਾ ਇਹ ਢਾਡੀ ਸੀ,
ਨਛੱਤਰ ਗਿੱਲ,
ਮੈਂ ਕਈ ਵਾਰ ਨਛੱਤਰ ਗਿੱਲ ਦੇ ਪਿਤਾ ਜੀ ਢਾਡੀ ਸਨ
ਜੀ ਜੀ।
ਵੈਸੇ ਨਛੱਤਰ ਗਿੱਲ ਦੇ ਜਿਹੜੇ ਪਿਤਾ ਸਨ ਸਰਦਾਰ ਹਰਦੀਪ ਸਿੰਘ ਗਿੱਲ
ਜੀ,
ਉਹ ਮੇਰੇ ਜਥੇ ਦੇ ਵਿਚ ਤਕਰੀਬਨ ਉਹਨਾਂ ਨੇ ਮੇਰੇ ਨਾਲ ਕੈਨੇਡਾ ਦਾ ਵੀ ਟੂਰ ਕੀਤਾ, ਮੇਰੇ ਨਾਲ ਉਹਨਾਂ ਨੇ ਆਸਟ੍ਰੇਲੀਆ ਦਾ ਵੀ ਟੂਰ ਕੀਤਾ, ਨਿਊਜ਼ੀਲੈਂਡ ਦਾ ਵੀ ਟੂਰ ਕੀਤਾ। ਤੋ ਅਸੀਂ ਤਾਂ ਵੈਸੇ ਨਛੱਤਰ ਗਿੱਲ ਨੂੰ ਬੜਾ ਕਹਿੰਦੇ ਹੁੰਦੇ ਸੀ ਵੀ ਤੂੰ ਢਾਡੀ ਬਣ, ਪਰ ਇਹਦਾ ਰੁਝਾਨ ਢਾਡੀ ਕਲਾ ਪ੍ਰਤੀ ਨਹੀਂ ਸੀ, ਇਹਦਾ ਰੁਝਾਨ ਇਧਰ ਗਾਇਕੀ ਵੱਲ ਸੀਗਾ। ਪਰ ਅੱਜ ਵੇਖੋ ਜਿੰਨੇ ਵੀ ਲੋਕ ਗਾਇਕ ਨੇ ਇਹਨਾਂ ਦੇ ਗੀਤਾਂ ਚ ਢਾਡੀ ਵੀ ਵੱਜ ਰਹੀ ਹੈ ਔਰ ਸਰੰਗੀ ਵੀ ਵੱਜ ਰਹੀ ਹੈ।
ਬਿਲਕੁਲ,
ਪਰ ਜੋ ਅਸਲ ਵਿਚ ਇਹਦੇ ਵਾਰਸ ਨੇ, ਜਿਹੜੇ ਅਸਲ ਵਿਚ ਇਹਦੇ ਵਾਰਸ ਨੇ ਉਹਨਾਂ ਨੂੰ ਪੁੱਛਿਆ ਨੀ ਜਾ ਰਿਹਾ
ਜੀ ਜੀ।
ਮੈਨੂੰ ਇੱਕ ਹੁਣ ਤੁਸੀਂ ਸਵਾਲ ਕਰੋਗੇ ਵੀ ਇਹ ਜਿਹੜੇ ਢਾਡੀ ਸੀ ਇਹ ਲੋਕ ਖੇਤਰ ਗਾਇਕੀ ਦੇ ਖੇਤਰ ਵਿਚ ਕਿਉਂ ਆਏ, ਇਹਨਾਂ ਨੂੰ ਕਿਉਂ ਆਉਣਾ ਪਿਆ
ਜੀ।
ਦੇਖੋ ਮੈਂ ਇੱਕ ਸੱਚਾਈ ਗੱਲ ਕਹਿਣੀ ਚਾਹੁੰਦਾ ਵੀ ਆ ਸਾਡੇ ਗੁਰਦੁਆਰਿਆਂ ਦੇ ਜਿਹੜੇ ਪ੍ਰਧਾਨ ਕਹਿ ਲੋ ਜਾਂ ਸੈਕਟਰੀ ਕਹਿ ਲੋ
ਜੀ,
ਐਵੇਂ 5-5 10-10 ਰੁਪਏ ਪਿੱਛੇ ਜਲੀਲ ਕਰਨਾ
ਜੀ।
ਇੱਕ ਦਿਨ ਏਦਾਂ ਹੀ ਇਹਨਾਂ ਕਲਾਕਾਰਾਂ ਨੇ ਸੋਚਿਆ ਵੀ ਇਹੋ ਜਿਹੀ ਜਲਾਲਤ ਨਾਲੋਂ ਤੇ ਚੰਗਾ ਵੀ ਢਾਡੀ ਛੱਡ ਕੇ ਕਲਾਕਾਰੀ ਦੇ ਖੇਤਰ ਵਿਚ ਆ ਜਾਓ
ਜੀ ਜੀ,
ਔਰ ਇਸ ਤਰ੍ਹਾਂ ਉਹ ਢਾਡੀ ਖੇਤਰ ਛੱਡ ਕੇ ਗਾਇਕੀ ਦੇ ਖੇਤਰ ਵਿਚ ਆ ਗਏ। ਔਰ ਇਸ ਸੰਬੰਧ ਵਿਚ ਵੀ ਮੈਂ ਇੱਕ ਕਹਾਣੀ ਲਿਖੀ ਸੀ ਜੀ, ਤ੍ਰਿਸ਼ਕਾਰ।
ਠੀਕ,
ਤੇ ਉਹ ਵੀ ਮੇਰੀ ਕਹਾਣੀ ਬੜੀ ਅਖਬਾਰਾਂ ਦੇ ਵਿਚ ਛਪੀ ਤੇ ਬੜੀ ਪ੍ਰਚਲਿਤ ਹੋਈ ਸੀ ਕਹਾਣੀ, ਤੇ ਉਹ ਕਹਾਣੀ ਫੇਸਬੁੱਕ ਤੇ ਬੜਾ ਚਿਰ ਘੁੰਮਦੀ ਰਹੀ। ਤੇ ਗੱਲ ਇਹ ਹੈ ਵੀ ਸੱਚਾਈ ਹੈ, ਸੱਚਾਈ ਹੈ ਵੀ ਅੱਜ ਸਾਡੀ ਜਿਹੜੇ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਹੈ ਇਹ ਢਾਡੀਆਂ ਨੂੰ ਇੰਨਾ ਪਿਆਰ ਨਹੀਂ ਦਿੰਦੇ ਜਿੰਨਾ ਉਹਨਾਂ ਨੂੰ ਦਿਲੋਂ ਦੇਣਾ ਚਾਹੀਦਾ
ਜੀ।
ਇਸੇ ਕਰਕੇ ਨੌਜਵਾਨ ਪੀੜੀ ਜਿਹੜੀ ਹੈ ਉਹ ਢਾਡੀ ਕਲਾ ਤੋਂ ਮੁੱਖ ਮੋੜ ਰਹੀ ਹੈ। ਉਹਨਾਂ ਦਾ ਰੁਝਾਨ ਇਸ ਲਈ ਕੇਵਲ ਤੇ ਕੇਵਲ ਗਾਇਕੀ ਦੇ ਵਿੱਚ ਹੈ।
ਸੋ ਪੰਜਾਬ ਦੇ ਜੇ ਹਾਲਾਤ ਦੇਖੀਏ ਦਿਲਬਰ ਸਾਹਿਬ, ਉੱਥੇ ਕੁਛ ਹੱਦ ਤੱਕ ਜਿਹੜਾ ਉਹ ਸਕੂਨ ਜਿਹੜਾ ਇਸ ਕਰਕੇ ਵੀ ਮਿਲਦਾ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਹੁਣ ਜਿਹੜੇ ਵਿਰਾਸਤੀ ਮੇਲੇ ਜਿਹੜੇ ਆ ਉਹ ਆਯੋਜਿਤ ਕੀਤੇ ਜਾਂਦੇ ਆ, ਤੇ ਉਹਨਾਂ ਵਿਰਾਸਤੀ ਮੇਲਿਆਂ ਦੇ ਵਿੱਚ ਖਾਸ ਤੌਰ ਤੇ ਵਾਰਾਂ ਤੇ ਕਵੀਸ਼ਰੀਆਂ ਦੇ ਜਿਹੜੇ ਮੁਕਾਬਲੇ ਆ ਉਹ ਹੋਣੇ ਸ਼ੁਰੂ ਹੋਏ ਆ। ਸੋ ਉਹਨਾਂ ਦੇ ਨਾਲ ਜ਼ਰੂਰ ਇੱਕ ਹਾਂਜੀ ਥੋੜੀ ਜਿਹੀ ਜਿਹੜੀ ਨੇੜਤਾ ਆ ਉੱਥੇ ਵਿਦਿਆਰਥੀਆਂ ਦੀ ਇਸ ਕਲਾ ਦੇ ਨਾਲ ਜ਼ਰੂਰ ਕਿਤੇ ਨਾ ਕਿਤੇ ਬਣਦੀ ਆ, ਨਜ਼ਰ ਆਉਂਦੀ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਭਵਿੱਖ ਜਿਹੜਾ ਆ ਉਹ ਕਿੰਨਾ ਕੁ ਸੁਨਹਿਰੀ ਆ ਜਾਂ ਫਿਰ ਕਿਸ ਤਰ੍ਹਾਂ ਦਾ ਦਿਸਦਾ ਆ ਇਹਦੇ ਬਾਰੇ ਜ਼ਰੂਰ ਗੱਲ ਕਰੋ।
ਜੀ ਦੇਖੋ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਯੂਨੀਵਰਸਿਟੀਆਂ ਦੇ ਵਿੱਚ ਯੂਥ ਫੈਸਟੀਵਲ ਹੁੰਦੇ ਆ। ਪਹਿਲਾਂ ਪਹਿਲ ਇਸ ਕਲਾ ਨੂੰ ਇਹਨਾਂ ਤੇ ਸ਼ਾਮਿਲ ਨਹੀਂ ਸੀ ਕੀਤਾ ਜਾਂਦਾ। ਮੈਂ ਜਦੋਂ ਢਾਡੀ ਸਭਾ ਦਾ ਪ੍ਰਧਾਨ ਬਣਿਆ ਤਾਂ ਮੈਂ ਫਿਰ ਯੂਨੀਵਰਸਿਟੀਆਂ ਨੂੰ ਇਸ ਪ੍ਰਤੀ ਚਿੱਠੀਆਂ ਲਿਖੀਆਂ, ਰਜਿਸਟਰਾਰ ਨੂੰ, ਵਾਈਸ ਚਾਂਸਲਰ ਨੂੰ, ਭਾਈ ਇਹ ਸਾਡਾ ਵਡਮੁੱਲਾ ਵਿਰਸਾ, ਇਹਨਾਂ ਨੂੰ ਆਪਣੀ ਯੂਥ ਫੈਸਟੀਵਲ ਦੇ ਵਿੱਚ ਸ਼ਾਮਿਲ ਕਰੋ ਤਾਂ ਕਿ ਲੋਕਾਂ ਨੂੰ ਸਾਡੇ ਵਿਰਸੇ ਦਾ ਪਤਾ ਲੱਗ ਸਕੇ। ਸੋ ਪਹਿਲਾਂ ਪਹਿਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਬੱਚਿਆਂ ਦੇ ਇਹ ਕੰਪੀਟੀਸ਼ਨਾਂ ਦੇ ਵਿੱਚ ਕਵੀਸ਼ਰੀ ਕਲਾ ਔਰ ਢਾਡੀ ਕਲਾ ਨੂੰ ਸ਼ਾਮਿਲ ਕੀਤਾ। ਫਿਰ ਯੂਨੀਵਰਸਿਟੀਆਂ ਨੇ ਇਸ ਤਰ੍ਹਾਂ ਇਹਨਾਂ ਨੂੰ ਸ਼ਾਮਿਲ ਕਰਨਾ ਸ਼ੁਰੂ ਕਰ ਦਿੱਤਾ। ਔਰ ਅੱਜ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਜਦੋਂ ਮੈਂ ਯੂਥ ਫੈਸਟੀਵਲਾਂ ਦੇ ਵਿੱਚ, ਕਿਉਂਕਿ ਮੈਂ ਖੁਦ ਜੱਜਮੈਂਟ ਕਰਨ ਜਾਂਦਾ ਰਿਹਾ ਯੂਨੀਵਰਸਿਟੀਆਂ ਦੀ ਦੋਨਾਂ ਲੈਵਲ ਦੇ, ਉਹਦੇ ਵਿੱਚ ਮੈਂ ਜੱਜਮੈਂਟ ਕਰਨ ਜਾਂਦਾ ਰਿਹਾ ਤਾਂ ਮੇਰਾ ਮਨ ਨੂੰ ਬੜੀ ਸਕੂਨ ਮਿਲਦਾ ਕਿ ਇਸ ਕਲਾ ਨੂੰ ਵੀ ਕੁਝ ਲੋਕਾਂ ਨੇ ਵਡਿਆਈ ਦਿੱਤੀ ਹੈ, ਨਹੀਂ ਤੇ ਵਰਨਾ ਇਸ ਕਲਾ ਦਾ ਬਿਲਕੁਲ ਤਸਕਾਰ ਹੁੰਦਾ ਜਾ ਰਿਹਾ ਸੀ।
ਜੀ ਜੀ, ਔਰ ਮੈਂ ਇਹ ਜ਼ਰੂਰ ਇੱਥੇ ਕਹਾਂਗੀ ਕਿ ਸਾਡੇ ਵੱਲੋਂ ਵੀ ਤੁਹਾਨੂੰ ਇਸ ਕਦਮ ਦੇ ਲਈ ਬਹੁਤ ਬਹੁਤ ਵਧਾਈ ਹੈ। ਜੇਕਰ ਤੁਸੀਂ ਇਸ ਚੀਜ਼ ਨੂੰ ਪ੍ਰਫੁੱਲਤ ਕਰਨ ਦੇ ਵਿੱਚ, ਇਸ ਨੂੰ ਸੁਰਜੀਤ ਰੱਖਣ ਦੇ ਵਿੱਚ ਇਹ ਜਿਹੜਾ ਕਦਮ ਆ ਉਹ ਵਧਾਇਆ, ਔਰ ਮੈਨੂੰ ਅੱਜ ਜਾਣ ਕੇ ਵੀ ਬਹੁਤ ਖੁਸ਼ੀ ਹੋਈ ਆ ਕਿ ਯੂਨੀਵਰਸਿਟੀਆਂ ਦੇ ਵਿੱਚ ਜਾਂ ਫਿਰ ਸਕੂਲ ਐਜੂਕੇਸ਼ਨ ਬੋਰਡ ਦੇ ਜਿਹੜੇ ਮੁਕਾਬਲਿਆਂ ਦੇ ਵਿੱਚ ਵਾਰ ਗਾਇਨ ਤੇ ਕਵੀਸ਼ਰੀ ਗਾਇਨ ਦਾ ਜਿਹੜਾ ਪ੍ਰਚਲਨ ਆ ਉਹ ਤੁਹਾਡੀਆਂ ਹੀ ਕੋਸ਼ਿਸ਼ਾਂ ਦੇ ਨਾਲ ਸੰਭਵ ਹੋਇਆ। ਸੋ ਇਹਦੇ ਲਈ ਤੁਹਾਨੂੰ ਵਧਾਈ ਦੇਣੀ ਬਣਦੀ ਹੈ। ਜੀ
ਮੈਂ ਪੰਜੀ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ,
ਜਰੂਰ,
ਇਹ ਜਲੰਧਰ ਦੂਰਦਰਸ਼ਨ ਤੇ ਢਾਡੀਆਂ ਨੂੰ ਬਿਲਕੁਲ ਨਹੀਂ ਬੁਲਾਇਆ ਜਾਂਦਾ।
ਅੱਛਾ ਜੀ।
ਸੋ ਇਹਦੇ ਪ੍ਰਤੀ ਵੀ ਮੈਂ ਇੱਕ ਵਾਰੀ, ਅਸ਼ੋਕ ਭੌਰਾ ਜੀ ਪੰਜਾਬੀ ਦੇ ਬੜੇ ਪ੍ਰਸਿੱਧ ਲੇਖਕ ਹੈ,
ਤਾਂ
ਮੈਂ ਉਹਨਾਂ ਦੇ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਵੀ ਦਿਲਬਰ ਸਾਹਿਬ ਏਦਾਂ ਕਰਦੇ ਆ ਆਪਾਂ ਧਰਨਾ ਲਾਈਏ ਦੂਰਦਰਸ਼ਨ ਦੇ ਅੱਗੇ ਜਾ ਕੇ। ਸੋ ਮੈਂ ਢਾਡੀਆਂ ਨੂੰ ਕਿਹਾ ਵੀ ਆਪਾਂ ਨੇ ਜਲੰਧਰ ਦੂਰਦਰਸ਼ਨ ਦੇ ਅੱਗੇ ਧਰਨਾ ਦੇਣਾ, ਮੈਂ ਇਹਨੂੰ ਬੜਾ ਅਫਸੋਸ ਹੋਇਆ ਵੀ ਜਦੋਂ ਕੋਈ ਵੀ ਢਾਡੀ ਉੱਥੇ ਨਾ ਪਹੁੰਚਿਆ, ਮੈਂ ਕੱਲਾ ਹੀ ਧਰਨੇ ਤੇ ਬਹਿ ਗਿਆ ਤੇ ਮੈਨੂੰ ਉਹ ਡਾਇਰੈਕਟਰ ਨੇ ਅੰਦਰ ਬੁਲਾਇਆ, ਮੈਨੂੰ ਕਹਿੰਦਾ ਜੀ ਤੁਹਾਡਾ ਕੀ ਕਾਰਨ ਕੀ ਆ, ਤੁਸੀਂ ਕੀ ਚਾਹੁੰਦੇ ਕੀ ਆ। ਮੈਂ ਕਿਹਾ ਜੀ ਸਾਡੇ ਪੰਜਾਬੀ ਦਾ ਐਡਾ ਮਹਾਨ ਵਿਰਸਾ ਹੋਵੇ ਤੇ ਇਹਦੀ ਦੂਰਦਰਸ਼ਨ ਤੇ ਕੋਈ ਪੁੱਛ ਗਿੱਛ ਹੀ ਨਾ ਹੋਵੇ। ਉਹ ਕਹਿੰਦੇ ਜੀ ਵੀ ਮੈਨੂੰ ਤੇ ਢਾਡੀ ਕਲਾ ਦਾ ਪਤਾ ਹੀ ਨਹੀਂ। ਉਹ ਜਿਹੜੇ ਸੀਗੇ ਡਾਇਰੈਕਟਰ ਸੀਗੇ, ਕਿਉਂਕਿ ਦੂਸਰੇ ਸੂਬੇ ਤੋਂ ਆਏ ਸੀਗੇ, ਤਾਂ ਮੈਂ ਉਹਨਾਂ ਨੂੰ ਜਦੋਂ ਹਾਂਜੀ ਮੈਂ ਉਹਨਾਂ ਨੂੰ ਜਦੋਂ ਦਿਖਾਇਆ ਵੀ ਇਸ ਤਰ੍ਹਾਂ ਢਾਡੀ ਸਿੰਘ ਗਾਉਂਦੇ ਆ ਏਦਾਂ, ਉਹ ਕਹਿੰਦਾ ਜੀ ਤੁਸੀਂ ਕੱਲ ਨੂੰ ਆ ਜਾਓ ਅਸੀਂ ਤੁਹਾਡੀ ਰਿਕਾਰਡਿੰਗ ਕਰ ਲੈਣੇ ਆ। ਸੋ ਉਹ ਰਿਕਾਰਡਿੰਗ ਕੀਤੀ ਤੇ ਜਦੋਂ ਟੀਵੀ ਦੇ ਉੱਤੇ ਚੱਲੀ ਤੇ ਹੌਲੀ ਹੌਲੀ ਫਿਰ ਉਹ ਪ੍ਰੋਗਰਾਮ ਉੱਥੇ ਢਾਡੀਆਂ ਨੂੰ ਉਹਨਾਂ ਨੇ ਬੁਲਾਉਣਾ ਸ਼ੁਰੂ ਕਰ ਦਿੱਤਾ। ਅੱਜ ਹਰ ਹਫਤੇ ਚ ਇੱਕ ਵਾਰ ਢਾਡੀਆਂ ਦਾ ਪ੍ਰੋਗਰਾਮ ਜਲੰਧਰ ਦੂਰ ਦੂਰ ਤੱਕ ਚੱਲਦਾ ਹੈ, ਪਰ ਉਹ ਮੈਂ ਸਮਝਦਾ ਵੀ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ।
ਬਿਲਕੁਲ।
ਤੇ ਮੈਂ ਇਹ ਵੀ ਇੱਕ ਦੱਸਣਾ ਚਾਹੁੰਦਾ ਵੀ ਜਦੋਂ ਖਾਲਸੇ ਦਾ ਜਦੋਂ ਆਪਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ 300 ਸਾਲਾ ਗੁਰਪੁਰਬ ਮਨਾਇਆ ਸੀ, ਸ਼ਹੀਦੀ ਗੁਰਪੁਰਬ, ਉਦੋਂ ਵੀ ਸੋਰੀ ਸਰਹੰਦ ਫਤਿਹ ਦਿਵਸ ਮਨਾਇਆ ਸੀ ਜਦੋਂ, ਉਦੋਂ ਡਾਇਰੈਕਟਰ ਸਾਹਿਬ ਨੇ ਆਨੰਦਪੁਰ ਦੀ ਧਰਤੀ ਉੱਤੇ ਲਾਈਵ ਪ੍ਰੋਗਰਾਮ ਢਾਡੀਆਂ ਦਾ ਕੀਤਾ ਸੀ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਜੀਵਨ ਉੱਤੇ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਅਸੀਂ, ਕਿਉਂਕਿ ਜੇ ਅਸੀਂ ਕੋਸ਼ਿਸ਼ ਕਰਾਂਗੇ ਇਸ ਕਲਾ ਨੂੰ ਪ੍ਰਫੁੱਲਤ ਕਰਨ ਵਾਸਤੇ ਤਾਂ ਹੀ ਉਚੇਚੇ ਕਦਮ ਚੱਕਾਂਗੇ, ਤਾਂ ਹੀ ਇਸ ਕਲਾ ਦਾ ਕੁਛ ਬਣ ਸਕਦਾ, ਨਹੀਂ ਤੇ ਨੌਜਵਾਨ ਪੀੜੀ ਸਾਡੀ ਇਸ ਕਲਾ ਤੋਂ ਬਹੁਤ ਦੂਰ ਜਾ ਰਹੀ।
ਜੀ ਜੀ ਬਿਲਕੁਲ। ਸੋ ਬਹੁਤ ਚੰਗਾ ਲੱਗਿਆ ਸਾਨੂੰ ਇਹ ਜਾਣ ਕੇ ਕਿ ਤੁਹਾਡੀਆਂ ਜਿਹੜੀਆਂ ਇਹ ਕੋਸ਼ਿਸ਼ਾਂ ਆ ਉਹਨਾਂ ਨੂੰ ਬੂਰ ਪਿਆ, ਔਰ ਇਹਨਾਂ ਕੋਸ਼ਿਸ਼ਾਂ ਦੇ ਕਾਰਨ ਹੀ ਇਹ ਸਾਰਾ ਕੁਛ ਜਿਹੜਾ ਆ ਉਹ ਸੰਭਵ ਹੋ ਸਕਿਆ ਕਿ ਢਾਡੀ ਕਲਾ ਜਿਹੜੀ ਹੈ ਉਸ ਨੂੰ ਦੂਰਦਰਸ਼ਨ ਦੇ ਉੱਤੇ ਵੀ ਸਮਾਂ ਜਿਹੜਾ ਮਿਲਣਾ ਸ਼ੁਰੂ ਹੋ ਗਿਆ ਤੇ ਇਸੇ ਤਰ੍ਹਾਂ ਸਕੂਲਾਂ ਕਾਲਜਾਂ ਜਾਂ ਫਿਰ ਯੂਨੀਵਰਸਿਟੀਆਂ ਦੇ ਮੁਕਾਬਲਿਆਂ ਦੇ ਵਿੱਚ ਜਿਹੜਾ ਯੂਥ ਆ ਜਿਹੜੀ ਨੌਜਵਾਨੀ ਆ ਉਹਨਾਂ ਨੂੰ ਇਸ ਕਲਾ ਦੇ ਬਾਰੇ ਜਾਣਨ ਦਾ ਜਿਹੜਾ ਮੌਕਾ ਆ ਉਹ ਵੀ ਮਿਲਿਆ। ਸੋ ਦਿਲਬਰ ਸਾਹਿਬ ਦਿਲ ਤਾਂ ਕਰਦਾ ਵੀ ਤੁਹਾਡੇ ਨਾਲ ਗੱਲਾਂ ਇਸੇ ਤਰ੍ਹਾਂ ਕਰਦੇ ਜਾਈਏ ਔਰ ਤੁਹਾਡੇ ਤੋਂ ਜਿਹੜੀ ਜਾਣਕਾਰੀ ਉਹ ਇਸੇ ਤਰ੍ਹਾਂ ਹਾਸਲ ਕਰਦੇ ਰਹੀਏ, ਪਰ ਜਿਹੜਾ ਸਮਾਂ ਆ ਉਹ ਹੁਣ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ। ਤੁਹਾਡੀ ਲਿਖੀ ਕਹਾਣੀ ਰਾਣੀ ਹਾਰ ਵੀ ਅੱਜ ਅਸੀਂ ਸਾਂਝੀ ਕਰਨੀ ਆ, ਉਹਦੇ ਉੱਤੇ ਗੱਲਬਾਤ ਵੀ ਕਰਨੀ ਆ, ਪਰ ਆਉਂਦੇ ਹਫ਼ਤੇ ਤੁਹਾਡੇ ਨਾਲ ਇਸੇ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਅੱਗੇ ਵਧਾਵਾਂਗੇ ਆਪਾਂ। ਪਰ ਅੱਜ ਦੇ ਲਈ ਤੁਹਾਡਾ ਕੀਮਤੀ ਸਮਾਂ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜੀ ਤੁਹਾਡੀ ਹੀ ਗਾਈ ਹੋਈ ਇੱਕ ਵਾਰ ਜਿਹੜੀ ਇਸ ਵੇਲੇ ਸਰੋਤਿਆਂ ਦੇ ਨਜ਼ਰ ਕਰਦੇ ਆ ਤੇ ਆਉਣੇ ਆ ਜੀ ਅਗਲੇ ਸਿਲਸਿਲੇ ਚ ਵਾਪਸ। ਬਹੁਤ ਬਹੁਤ ਸ਼ੁਕਰੀਆ ਦਿਲਬਰ ਸਾਹਿਬ।
ਓਕੇ ਧੰਨਵਾਦ।
ਉਹ ਤਾਂ ਹਰ ਵੇਲੇ ਇਹੋ ਆਖਦੇ ਸੀ ਤੇ ਮੇਰੀ ਮਾਲਕਾ ਪੂਰੀ ਫਰਿਆਦ ਕਰਦੇ, ਮੇਰਾ ਪਿਤਾ ਲੈ ਲੈ ਤੇ ਮੇਰਾ ਪੁੱਤ ਲੈ ਲੈ ਤੇ ਮੇਰਾ ਵਸਦਾ ਕਰ ਬਰਬਾਦ ਕਰਦੇ, ਚੁੱਕ ਲੈ ਨੋਹਾਂ ਦੇ ਨਾਲ ਪਰਿਵਾਰ ਮੇਰਾ ਤੇ ਮੇਰੇ ਦੇਸ਼ ਨੂੰ ਐ ਪਰ ਆਜ਼ਾਦ ਕਰ ਦੇ, ਤੇ ਮੇਰੇ ਦੇਸ਼ ਨੂੰ ਐ ਪਰ ਆਜ਼ਾਦ ਕਰ ਦੇ।
ਆਦਰਣੀਯ ਗੁਰੂ ਖਾਲਸਾ ਜੀਓ, ਢਾਡੀ ਜਥਾ ਗਿਆਨੀ ਕੁਲਜੀਤ ਸਿੰਘ ਦਿਲਬਰ ਨਵਾਂ ਸ਼ਹਿਰ ਵਾਲੇ, ਉਨ੍ਹਾਂ ਦੇ ਸਾਥੀ ਢਾਡੀ ਮਹਿਲ ਸਿੰਘ ਮਾਹੀ ਪਿੰਡ ਮੁੰਡੀਆਂ ਖੁਰ, ਢਾਡੀ ਸਰਮੁਖ ਸਿੰਘ ਹੀਰਾ ਪਿੰਡ ਹਮੀਦੀ, ਸਰੰਗੀ ਮਾਸਟਰ ਭਾਈ ਕੁਲਵਿੰਦਰ ਸਿੰਘ ਕੰਵਲ ਪਿੰਡ ਜਾਂਗਪੁਰ, ਸੀਜੇ ਮਲਟੀ ਮੀਡੀਆ ਅੰਮ੍ਰਿਤਸਰ ਦੇ ਸਹਿਯੋਗ ਔਰ ਉਦਮ ਨਾਲ ਇੱਕ ਕੈਸਟ ਆਪ ਸੰਗਤਾਂ ਦੇ ਚਰਨਾਂ ਵਿਚ ਭੇਂਟ ਕਰਨ ਲੱਗੇ ਹਨ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਢਾਡੀ ਜਥੇ ਕੋਲੋ ਮੰਗਲਾ ਚਰਨ ਸਰਵਣ ਐਂ ਕਰੋ ਭਾਈ।
ਜੀ ਦੋਸਤੋ, ਕੁਲਜੀਤ ਸਿੰਘ ਦਿਲਬਰ ਹੋਰਾਂ ਦੇ ਢਾਡੀ ਜਥੇ ਵੱਲੋਂ ਇਹ ਵਾਰ ਜਿਹੜੀ ਸੀ ਉਹ ਪੇਸ਼ ਕੀਤੀ ਗਈ ਸੀ, ਤੁਹਾਡੀ ਨਜ਼ਰ ਕੀਤੀ ਹੈ। ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਈ ਹੋਣੀ ਹੈ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਪ੍ਰੋਗਰਾਮ 'ਚ ਅਗਲਾ ਜਿਹੜਾ ਸਿਲਸਿਲਾ ਹੈ ਉਹ ਕਹਾਣੀ ਦਾ ਮੈਂ ਲੈ ਕੇ ਹਾਜ਼ਰ ਹਾਂ। ਔਰ ਕਹਾਣੀ ਤੋਂ ਵੀ ਪਹਿਲਾਂ ਮੈਂ ਤੁਹਾਡੀ ਜਾਣਕਾਰੀ ਲਈ ਦੱਸਦੀ ਜਾਵਾਂ ਕਿ ਇਸ ਵੇਲੇ ਮੇਰੇ ਨਾਲ ਇਸ ਸਿਲਸਿਲੇ ਦੇ ਵਿੱਚ ਸੁਪ੍ਰੀਤ ਕੌਰ ਹਾਜ਼ਰ ਨੇ ਸਟੂਡੀਓ ਦੇ ਵਿੱਚ, ਔਰ ਇਸ ਸਿਲਸਿਲੇ ਦੇ ਵਿੱਚ ਖਾਸ ਜਿਹੜੀ ਅਸੀਂ ਗੱਲਬਾਤ ਇਸ ਕਹਾਣੀ ਤੋਂ ਬਾਅਦ ਕਰਨੀ ਹੈ। ਜਿਹੜਾ ਸਵਾਲ ਇਸ ਕਹਾਣੀ ਦੇ ਅਖੀਰ ਦੇ ਵਿੱਚ ਛੱਡਿਆ ਗਿਆ ਹੈ, ਕਿਉਂਕਿ ਇਹ ਕਹਾਣੀ ਜਿਹੜੀ ਹੈ ਬੜੀ ਹੀ ਸਾਦੀ ਹੈ, ਬੜੀ ਸਧਾਰਨ ਹੈ, ਇਹਦੇ ਵਿੱਚ ਕੋਈ ਵੀ ਜਿਹੜੀ ਵਿੰਗ ਟੇਡ ਜਿਹੜੀ ਹੈ ਉਹ ਨਹੀਂ ਪਾਈ ਗਈ, ਕੋਈ ਸ਼ਬਦਾਂ ਦੀ ਜਿਹੜੀ ਜਾਦੂਗਰੀ ਜੇ ਅਸੀਂ ਕਹੀਏ ਤਾਂ ਉਹ ਨਹੀਂ ਦਿਖਾਈ ਗਈ। ਪਰ ਇਸ ਵਿਸ਼ੇ ਨੂੰ ਜਿਸ ਤਰ੍ਹਾਂ ਛੋਹਿਆ ਗਿਆ, ਉਹ ਵਿਸ਼ਾ ਆਪਣੇ ਆਪ ਦੇ ਵਿੱਚ ਸਾਡੇ ਸਮਾਜ ਦੇ ਲਈ ਚਿੰਤਾ ਕਰਨ ਦਾ ਵਿਸ਼ਾ ਜਿਹੜਾ ਉਹ ਜ਼ਰੂਰ ਬਣ ਜਾਂਦਾ। ਸੋ ਪ੍ਰੋਗਰਾਮ ਦੇ ਵਿੱਚ ਇਹ ਕਹਾਣੀ ਤੁਹਾਡੀ ਨਜ਼ਰ ਕਰਦੇ ਆ, ਤੇ ਕਹਾਣੀ ਦੇ ਅਖੀਰ ਦੇ ਵਿੱਚ ਛੱਡੇ ਹੋਏ ਸਵਾਲ ਦੇ ਉੱਤੇ ਤੁਹਾਡੇ ਵਿਚਾਰ ਜਿਹੜੇ ਆ ਉਹ ਅਸੀਂ ਜ਼ਰੂਰ ਜਾਣਨਾ ਚਾਹਾਂਗੇ। ਫਿਲਹਾਲ ਨਾਲ ਦੀ ਨਾਲ ਅਸੀਂ ਸਵਾਗਤ ਕਰਦੇ ਹਾਂ ਸਾਡੇ ਨਾਲ ਜੁੜਨ ਦੇ ਲਈ ਸੁਪ੍ਰੀਤ ਕੌਰ ਹੋਰਾਂ ਦਾ। ਸੁਪ੍ਰੀਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਜੀ, ਮੇਰਾ ਨਾਮ ਸੁਪ੍ਰੀਤ, ਤੁਸੀਂ ਦੱਸ ਦਿੱਤਾ।
ਜੀ ਜੀ,
ਤੇ ਬਹੁਤ ਖੁਸ਼ੀ ਹੋ ਰਹੀ ਹੈ।
ਮੈਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ, ਕਿਉਂਕਿ ਬਹੁਤ ਵਾਰ ਸਾਡੇ ਸੁਣਨ ਵਾਲੇ ਜਿਹੜੇ ਉਹ ਉਮੀਦ ਕਰਦੇ ਹੁੰਦੇ ਆ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਜਿਹੜੇ ਗੈਸਟ ਨੇ, ਮਹਿਮਾਨ ਨੇ, ਸਾਡੇ ਆਪਣੇ ਭਾਈਚਾਰੇ ਦੇ ਵਿੱਚੋਂ ਭੈਣ ਵੀਰ ਜਿੰਨੇ ਵੀ ਜੇ ਕੋਈ ਹਿੱਸਾ ਲੈ ਸਕਦੇ ਹੋਣ ਤਾਂ ਜ਼ਰੂਰ ਆਇਆ ਕਰਨ, ਕਿਉਂਕਿ ਪ੍ਰੋਗਰਾਮ ਦੇ ਵਿੱਚ ਜਿਹੜੀ ਰੌਣਕ ਹੈ ਉਹ ਸਾਡੇ ਮਹਿਮਾਨਾਂ ਦੇ ਨਾਲ ਹੀ ਬਣਦੀ ਹੈ। ਤੁਸੀਂ ਅੱਜ ਆਏ ਹੋ, ਸਾਡੇ ਪ੍ਰੋਗਰਾਮ ਦੇ ਵਿੱਚ ਰੌਣਕ ਲੱਗੀ ਹੈ, ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਇੱਕ ਵਾਰ ਫਿਰ ਤੋਂ।
ਥੈਂਕ ਯੂ ਜੀ ਫਿਰ ਤੋਂ।
ਜੀ,
ਸਾਰੇ ਹਰਮਨ ਰੇਡੀਓ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪਿਆਰ ਭਰੀ।
ਜੀ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਇੱਕ ਕਹਾਣੀ ਹੁਣ ਤੁਹਾਡੀ ਨਜ਼ਰ ਕਰਦੇ ਹਾਂ, ਤੇ ਕਹਾਣੀ ਤੇ ਤੁਹਾਡਾ ਵੀ ਦ੍ਰਿਸ਼ਟੀਕੋਣ ਜਿਹੜਾ ਆ ਉਹ ਜ਼ਰੂਰ ਅਸੀਂ ਚਾਹਾਂਗੇ। ਸੋ ਕਹਾਣੀ ਜਿਹੜੀ ਹੈ ਉਹ ਤੁਹਾਡੀ ਕੁਲਜੀਤ ਸਿੰਘ ਦਿਲਬਰ ਹੋਰਾਂ ਦੀ ਲਿਖੀ ਹੋਈ ਹੈ, ਔਰ ਕਹਾਣੀ ਦਾ ਨਾਮ ਹੈ ਜੀ ਰਾਣੀ ਹਾਰ। ਉਹਨਾਂ ਨੇ ਜ਼ਿਕਰ ਵੀ ਕੀਤਾ ਸੀ ਹੁਣੇ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਕਿ ਕਹਾਣੀ ਜਿਹੜੀ ਸੀ ਉਹਨਾਂ ਦੀ ਸਭ ਤੋਂ ਪਹਿਲੀ ਕਹਾਣੀ ਸੀ। ਖੈਰ, ਕਹਾਣੀ ਇਸ ਤਰ੍ਹਾਂ ਕਿ ਸੁਖਜੀਤ ਕਾਲਜ ਦੀ ਐਮ ਏ ਰਾਜਨੀਤੀ ਸ਼ਾਸਤਰ ਦੀ ਹੋਣਹਾਰ ਵਿਦਿਆਰਥਣ ਸੀ। ਸੁੰਦਰ, ਸੁਸ਼ੀਲ, ਉੱਚੀ ਲੰਬੀ ਸੁਖਜੀਤ ਮਾਪਿਆਂ ਦੀ ਇਕਲੌਤੀ ਪੁੱਤਰੀ ਸੀ। ਉਹ ਕਾਲਜ ਦੀ ਚੰਗੀ ਵਕਤਾ ਵੀ ਸੀ। ਕਵਿਤਾ ਉਚਾਰਨ ਪ੍ਰਤੀਯੋਗਤਾ, ਭਾਸ਼ਣ ਉਚਾਰਨ ਪ੍ਰਤੀਯੋਗਤਾ ਵਿੱਚ ਉਸਦਾ ਕੋਈ ਸਾਨੀ ਨਹੀਂ ਸੀ। ਕਾਲਜ ਦੀ ਗਿੱਧਾ ਟੀਮ ਦੀ ਵੀ ਉਹ ਮੈਂਬਰ ਸੀ। ਕਾਲਜ ਦੇ ਮੈਗਜ਼ੀਨ ਦੀ ਪੰਜਾਬੀ ਭਾਗ ਦੀ ਉਹ ਐਡੀਟਰ ਵੀ ਸੀ। ਲਿਖਣ ਦਾ ਵੀ ਸ਼ੌਕ ਸੀ। ਸਮਾਜਿਕ ਬੁਰਾਈਆਂ ਦੇ ਲੇਖਾਂ ਤੇ ਉਸ ਦੀ ਪੂਰੀ ਪਕੜ ਸੀ। ਦਾਜ ਦਹੇਜ ਦੇ ਖਿਲਾਫ ਉਹ ਉੱਚੀ ਸੁਰ ਚ ਆਵਾਜ਼ ਬੁਲੰਦ ਕਰਕੇ ਕਾਲਜ ਦੀਆਂ ਕੁੜੀਆਂ ਨੂੰ ਇੱਕ ਹੋਣ ਲਈ ਪ੍ਰੇਰਿਤ ਕਰਦੀ। ਸੁਖਜਿੰਦਰ, ਸੁਖਵੀਰ ਦੀ ਲੜਕੀ ਸੁਖਜੀਤ ਬੜੀ ਦਲੇਰਾਨਾ ਲੜਕੀ ਸੀ। ਮਾਪਿਆਂ ਪੁੱਤਾਂ ਵਾਂਗ ਪਾਲੀ ਸੀ। ਅਜੇ ਐਮ ਏ ਦੇ ਆਖਰੀ ਸਾਲ ਚ ਪੜ ਰਹੀ ਸੀ ਕਿ ਰਿਸ਼ਤੇਦਾਰੀ ਚੋਂ ਲੱਗਦੇ ਚਾਚੇ ਨੇ ਸੁਖਜੀਤ ਦੇ ਮਾਪਿਆਂ ਨਾਲ ਵਿਦੇਸ਼ ਤੋਂ ਆਏ ਲੜਕੇ ਦੀ ਦੱਸ ਪਾਈ। ਸੁਖਜਿੰਦਰ ਨੇ ਕਿਹਾ, ਇੱਕ ਦਿਨ ਤਾਂ ਲੜਕੀ ਵਿਆਹਣੀ ਏ, ਧੀਆਂ ਸਹੁਰੇ ਘਰ ਹੀ ਸੌਂਦੀਆਂ ਨੇ, ਤੁਸੀਂ ਗੱਲ ਤੋਰੋ, ਜੇ ਰਿਸ਼ਤਾ ਠੀਕ ਲੱਗਾ ਵੇਖ ਲਵਾਂਗੇ। ਲੜਕੇ ਲੜਕੀ ਦਾ ਵੇਖ ਵਿਖਾਵਾ ਹੋਇਆ। ਲੜਕਾ ਸੋਹਣਾ ਸੁਨੱਖਾ ਪੜ੍ਹਿਆ ਲਿਖਿਆ ਸੀ। ਰਿਸ਼ਤਾ ਤੈਅ ਹੋ ਗਿਆ। ਫੈਸਲਾ ਹੋਇਆ ਕਿ ਸੁਖਜੀਤ ਦੇ ਐਮ ਏ ਦੇ ਪੇਪਰਾਂ ਤੋਂ ਬਾਅਦ ਵਿਆਹ ਹੋਵੇਗਾ। ਦੋਹਾਂ ਧਿਰਾਂ ਨੇ ਸਹਿਮਤੀ ਪ੍ਰਗਟ ਕੀਤੀ। ਦੋਵੇਂ ਧਿਰਾਂ ਖੁਸ਼ ਸਨ। ਸਮਾਂ ਆਇਆ, ਸੁਖਜੀਤ ਦੇ ਐਮ ਏ ਫਾਈਨਲ ਦੇ ਪੇਪਰ ਹੋ ਗਏ। ਦੋਹਾਂ ਧਿਰਾਂ ਨੇ ਬੈਠ ਕੇ ਵਿਆਹ ਦਾ ਦਿਨ ਮੁਕਰਰ ਕੀਤਾ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਵਿਆਹ ਸ਼ਹਿਰ ਦੇ ਇਕ ਰਿਸੋਰਟ ਚ ਸੀ। ਰਿਸ਼ਤੇਦਾਰ, ਸਾਕ ਸੰਬੰਧੀ, ਦੋਸਤ ਮਿੱਤਰ ਵਿਆਹ ਦੀ ਰੌਣਕ ਵਧਾਉਣ ਪਹੁੰਚ ਰਹੇ ਸਨ। ਬਰਾਤ ਵੀ ਸਮੇਂ ਤੇ ਪਹੁੰਚ ਗਈ। ਮਿਲਣੀਆਂ ਹੋਈਆਂ। ਸਾਰੇ ਇੱਕ ਦੂਜੇ ਨੂੰ ਵਧਾਈ ਦੇ ਰਹੇ ਸਨ। ਗੁਰਦੁਆਰੇ ਆਨੰਦ ਕਾਰਜ ਹੋਏ। ਆਨੰਦ ਕਾਰਜ ਤੋਂ ਬਾਅਦ ਸਾਰੇ ਰਿਜ਼ੋਰਟ ਚ ਵਾਪਸ ਆ ਗਏ। ਬੜਾ ਖੁਸ਼ੀਆਂ ਭਰਿਆ ਮਾਹੌਲ ਚੱਲ ਰਿਹਾ ਸੀ ਕਿ ਅਚਨਚੇਤ ਵਿਆਹ ਚ ਸ਼ਮੂਲੀਅਤ ਕਰ ਰਹੇ ਮਹਿਮਾਨਾਂ ਚ ਕੁਸਰ ਮੁਸਰ ਸ਼ੁਰੂ ਹੋ ਗਈ ਕਿ ਲਾੜਾ ਦਾਜ ਚ ਕਾਰ ਮੰਗ ਰਿਹਾ। ਦੋਸਤਾਂ ਮਿੱਤਰਾਂ ਚ ਘਿਰਿਆ ਲਾੜਾ ਸ਼ਰਾਬ ਦੀ ਲੋਰ ਚ ਦਾਜ ਚ ਕਾਰ ਦੀ ਮੰਗ ਕਰ ਰਿਹਾ ਸੀ। ਡੋਲੀ ਤਾਂ ਜਾਵੇਗੀ ਜੇ ਕਾਰ ਦਿਓਗੇ। ਸਭ ਸਮਝਾਉਣ ਦਾ ਯਤਨ ਕਰ ਰਹੇ ਸੀ ਪਰ ਲਾੜਾ ਕਾਰ ਲੈਣ ਤੇ ਅੜਿਆ ਹੋਇਆ ਸੀ। ਸੁਖਜੀਤ ਦੀਆਂ ਸਹੇਲੀਆਂ ਨੇ ਆਣ ਕੇ ਕੰਨੀ ਗੱਲ ਪਾਈ ਤਾਂ ਸੁਖਜੀਤ ਗੁੱਸੇ ਚ ਆ ਗਈ। ਉੱਚੀ ਸੁਰ ਚ ਬੋਲਣ ਲੱਗੀ, मापिया हाथ जोड़ के चुप करा दिता। सुखजीत दे पिता ने कहा, धीए तू भरे समाज च श्री गुरु ग्रंथ साहिब अगे कह के आई ए, पले तैंडे लागी, असी बैठे आ गल कर रहे आ, तू नहीं बोलना। मापिया सुखजीत नू वास्ता पा के चुप करा दिता। सुखजीत अंदरों अंदर विश कोल रही सी। जेड़ी दाज दहेज दे खिलाफ सी उस दे मन च की चल रहा सी कोई नहीं सी जानदा। सुखजीत ने अपने पिता नू सद के कहा, पापा अपने जवाई दी मंग पूरी कर दियो। सुखजिंदर दा एक दोस्त आया, कहन लगा, आ फड़ नवी कार दियां चाबियां ते कार जवाई नू दे दे, मैं परसों ही शोरूम चो लैके आया, पहले दिन अज व्याह ते लैके आया, तुसी मैनू पैसे दे दिया जे मैं होर कार लै लवांगा, पर मित्रा इज्जत मिट्टी च नहीं मिलनी चाहीदी। सुखजिंदर ने अपने यार नू घुट के गल वकड़ी च लै लिया ते कहिंदा, मित्रा आज तू मेरी लाज रख ली, कार दियां चाबियां जवाई नू दित्तियां, जवाई राजा खुश हो गया। सूरज आकाश दे बदलां च लुकण लई तैयार हो रहा सी ते इधर डोली तुरन लई सगन विहार चल रहे सन। डोली विदा करन दा समा आया ता सुखजीत बोली, पापा जेडे अंकल ने कार दित्ती है उना नू कहो कि वो मेरे सहुरे घर तक कार छड्डन जरूर चलन। सुखजीत दे कहण ते सुखजिंदर दा दोस्त जान नू मन गया। मापे गरीब होण जां अमीर, प्यो राजा होवे जां फकीर, डोली तुरन वेले सब दियां अखां हंझुआं नाल भर जांदियां ने। डोली विदा कर दित्ती गई। सुखजीत सहुरे पिंड पहुंची, बरात भी वापस आ गई। सुखजीत दी सस अपनियां दराणियां जठाणियां सहेलियां नाल अपनी नूं दे पुत्तर ते सिर तों पानी वार के पीण नूं तैयार खड़ी। सुहागणां गीत गा रहियां सन, पानी वार मुंडे दिए माए बन्ना तेरा बार खड़ा। सस पानी वाली गड़वी नूं नूं पुत ते सिर तों वार के पीण लगी। सुखजीत ने गड़वी फट ली, कहन लगी, पहला राणी हार लैके आ फिर पानी पीवी। सुखजीत उसे नवी कार च आण के बैठ गई, कहंदी, पहला राणी हार लै आयो फिर मैनू भी लै जायो, जे तेरा मुंडा कार मंग सकदा तां मैनू भी खड़े पैर राणी हार मंगण दा हक तां है। किसे कोल कोई जवाब नहीं सी। सारियां दे वेंदियां सुखजीत नवी दाज च दित्ती कार च बैठी। कार सारियां दे वेंदियां पिंड दी धूड़ अड़ाउंदी अखां तों ओले हो गई। चलो जी, ए सी कहानी राणी हार। और ए अपने आप दे विच जे देखिया जावे तां अखीर दे विच एक मुकम्मल कहानी जिहड़ी ओह नहीं मन्नी जा सकदी, पर एक जिहड़ा सवाल है ओह कहानीकार ने जरूर छड्डिया। जिहड़ा सवाल इत्थे साडे सारियां दियां अखां वी एक वारी जरूर चुंधियांदा है, खोलदा है, क्योंकि जदों असीं इहो जिहियां गल्लां जिहड़ियां ओह कहानियां दे विच पढ़दे आं तां कई वार समाज दे विच जो हालात बने हुंदे आ जां फिर इह जिहड़ियां समस्यावां जिहड़ियां समाज दे विच पैदा हुंदियां उहनां नूं अमली तौर दे उत्ते समझणा जिहड़ा जां उहनां नूं नेड़ियों हो के इस पद्धर तक वाचणा जिहड़ा ओह साडे लई बड़ा मुश्किल हुंदा है ना। और सुप्रीत जी, तुसीं वी जे अज इस कहानी दे बारे सुण के अपना जिहड़ा दृष्टिकोण है ओ सांझा करना चाहो तो तुसी की कहोगे कि जड़ा एदे विच इस सुखजीत नाम दी कुड़ी ने जड़ा कदम चुकिया ओ आम तौर ते साडियां कुड़ियां दे लई किन्ना क सौखा है ओह जे कदम चुकने या फिर समाज दियां इना कुरीतियां दे विरुद्ध जड़ी टक्कर लैनी इस पद्धर ते जाके।
मैं बहुत चंगी बुलारी नहीं हैगी।
कोई गल नहीं, तुसी अपनी गल रख सकदे।
हांजी, देख कुड़ी ने बहुत चंगा कीता, मतलब कहन दियां गल्लां ने जी हां मुंडा कुड़ी बराबर ने
जी,
बट इत्थे इना चीजां च आके बहुत फर्क पैंदा
जी,
भी हां कुड़ी नू एडजस्ट करना चाहिदा शुरू तो, मतलब हुण दियां गल्लां नहीं है बहुत शुरू तो चले आ रही है चीजां ने भी हां जी कुड़ी नू शुरू तो समझाया जांदा तू एडजस्ट करना तू करना तू एदा करना
जी,
मुंडे नू नहीं किया जांदा। इथे कुड़ी ठीक है
जी,
कुड़ी नू भी हुण ओहदे ए करदा भी हां ओहदे नाल खड़ा कौन कौन है
जी,
ਇਹ ਵੀ ਮੈਟਰ ਕਰਦਾ ਵੀ ਹਾਂ ਕੁੜੀ ਨਾਲ ਉਹਦੇ ਘਰ ਦੇ ਖੜੇ ਆ, ਓਹਨੂੰ ਸਪੋਰਟ ਕਰ ਰਹੇ ਆ, ਕਿਉਂਕਿ ਕੱਲੀ ਕੁੜੀ ਨਹੀਂ ਕਰ ਸਕਦੀ
ਬਿਲਕੁਲ,
ਯਾ ਕੱਲਾ ਮੁੰਡਾ ਵੀ ਐਵੇਂ ਕਵਾ, ਮੈਂ ਕਿਸੇ ਨੂੰ ਉਹ ਨੀ ਕਰ ਰਹੀ ਵੀ ਹਾਂ ਨਾ ਮੁੰਡਾ ਕੱਲਾ ਕੁਛ ਕਰ ਸਕਦਾ ਨਾ ਕੁੜੀ ਕਰ ਸਕਦੀ ਹੈ, ਜੇ ਕੁੜੀ ਨਾਲ ਸਾਰੇ ਘਰ ਦੇ ਖੜੇ ਆ ਤੇ ਬਹੁਤ ਗੁੱਡ ਆ
ਜੀ,
ਬਹੁਤ ਵਧੀਆ ਹੋਏਗਾ, ਮਤਲਬ ਅੱਗੇ ਕੁੜੀਆਂ ਨੂੰ ਇੰਸਪੀਰੇਸ਼ਨ ਮਿਲੇਗੀ ਵੀ ਹਾਂ ਜੀ ਹਾਂ ਅਸੀਂ ਇਹ ਕਰ ਸਕਦੇ ਹਾਂ, ਕਿਉਂਕਿ ਉਹ ਕੁਛ ਕਰਦੀਆਂ ਨੇ ਓਹਨੂੰ ਸਮਝਾ ਬਜਾ ਕੇ ਫੇਰ ਵਾਪਸ ਭੇਜ ਦਿੱਤਾ ਜਾਂਦਾ ਵੀ ਨਹੀਂ ਏਦਾਂ ਨੀ ਚੰਗਾ ਨੀ ਲੱਗਦਾ
ਜੀ,
ਰਿਸ਼ਤੇਦਾਰੀ ਚ ਨੀ ਚੰਗਾ ਲੱਗਦਾ ਜੀ, ਸਮਾਜ ਚ ਨੀ ਕੀ ਗੱਲਾਂ ਕਰਨਗੇ ਕੀ ਹੈ ਉਹ ਆ, ਬਟ ਮੇਰੇ ਹਿਸਾਬ ਚ ਇਹ ਠੀਕ ਹੋਇਆ, ਬਸ ਇਹ ਵੀ ਹੁਣ ਉਹੀ ਉਹਨਾਂ ਨੇ ਕੁਸ਼ਚਨ ਮਾਰਕ ਲਾ ਕੇ ਛੱਡ ਦਿੱਤਾ
ਜੀ ਜੀ,
ਤਾਂ ਆਇਆ ਵੀ ਹਾਂ ਮੈਂ ਕਹੂੰਗੀ ਠੀਕ ਹੈ ਵੀ ਉਹਦੇ ਘਰ ਦੇ ਜੀ ਉਹਦੇ ਨਾਲ ਖੜੇ ਆ ਤੇ ਸਹੀ ਕੀਤਾ ਕੁੜੀ ਨੇ
ਜੀ, ਸੋ
ਉਹਨਾਂ ਨੂੰ ਸੋਰੀ ਮੁੰਡੇ ਵਾਲਿਆਂ ਨੂੰ ਵੀ ਪਤਾ ਲੱਗੇ ਵੀ ਹਾਂ ਜੀ ਨਹੀਂ ਕੁੜੀ ਬਰਾਬਰ ਆ
ਜੀ,
ਉਹਨੂੰ ਮਤਲਬ ਉਹਦਾ ਲਾਈਫ ਪਾਰਟਨਰ ਆ ਰਿਹਾ ਕੰਮ ਵਾਲੀ ਜਾਂ ਚੀਜ਼ਾਂ ਲਿਆਉਣ ਵਾਲੀ ਨਹੀਂ ਆ ਰਹੀ,
ਬਿਲਕੁਲ ਬਿਲਕੁਲ, ਸੋ ਜਿਹੜੀਆਂ ਇਹ ਕੁਰੀਤੀਆਂ ਅਸਲ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਜੇ ਪੈਦਾ ਹੋਈਆਂ ਤਾਂ ਅਸਲ ਦੇ ਵਿੱਚ ਇਹ ਸਾਡੀਆਂ ਆਪਣੀਆਂ ਹੀ ਪੈਦਾ ਕੀਤੀਆਂ ਹੋਈਆਂ ਹਨਾ, ਔਰ ਜੇ ਇਹ ਜਿਹੜੀ ਜ਼ਰੂਰਤ ਆ ਇਹ ਮੁੰਡਾ ਕਰ ਸਕਦਾ ਕਿ ਉਹ ਆਪਣੀ ਇੱਕ ਕੰਡੀਸ਼ਨ ਰੱਖਦਾ ਕਿ ਉਹਨੂੰ ਜਦੋਂ ਤੱਕ ਗੱਡੀ ਨਹੀਂ ਮਿਲਦੀ ਤੇ ਉਹ ਤੁਰਦਾ ਨਹੀਂ ਉੱਥੋਂ ਹਨਾ, ਔਰ ਇਸੇ ਤਰ੍ਹਾਂ ਇੱਥੇ ਲੜਕੀ ਨੇ ਜ਼ਰੂਰਤ ਵਿਖਾਈ ਆ ਜਿਹੜੀ ਕਿ ਆਮ ਤੌਰ ਤੇ ਸਾਡੀ ਆਮ ਜ਼ਿੰਦਗੀ ਦੇ ਵਿੱਚ ਬਰਦਾਸ਼ਤ ਨਹੀਂ ਵੀ ਕੀਤੀ ਜਾਂਦੀ, ਜਦੋਂ ਅਸੀਂ ਗੱਲ ਸੰਸਕਾਰਾਂ ਦੀ ਕਰਦੇ ਹਾਂ ਜਦੋਂ ਅਸੀਂ ਗੱਲ ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ ਤਾਂ ਜਿਵੇਂ ਤੁਸੀਂ ਵੀ ਕਿਹਾ ਕਿ ਕੁੜੀ ਨੂੰ ਹਮੇਸ਼ਾ ਇਹ ਸਿਖਾਇਆ ਜਾਂਦਾ ਵੀ ਤੂੰ ਐਡਜਸਟ ਕਰਨਾ ਹੀ ਕਰਨਾ ਹੈ ਨਾ, ਔਰ ਇਹ ਕਿੰਨਾ ਕੁ ਜਾਇਜ਼ ਆ, ਔਰ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਜਦੋਂ ਉਹ ਏਦਾਂ ਦਾ ਕੋਈ ਸਟੈਪ ਲੈਣ ਦੇ ਲਈ ਅੱਗੇ ਵਧਦੀਆਂ ਤਾਂ ਅਸੀਂ ਕਿੰਨਾ ਕੁ ਉਹਨਾਂ ਦੇ ਲਈ ਵੈਲਕਮ ਕਰਦੇ ਹਾਂ, ਕਿੰਨਾ ਕੁ ਅਸੀਂ ਉਹਨਾਂ ਦੇ ਉਸ ਸਟੈਂਡ ਦੇ ਨਾਲ ਖੜਦੇ ਹਾਂ, ਇਹ ਆਪਣੇ ਆਪ ਦੇ ਵਿੱਚ ਵਿਚਾਰਨ ਵਾਲੀ ਗੱਲ ਹੈ, ਚਿੰਤਾ ਕਰਨ ਵਾਲੀ ਗੱਲ ਹੈ, ਕਿਉਂਕਿ ਆਮ ਤੌਰ ਦੇ ਉੱਤੇ ਅਸੀਂ ਜਦੋਂ ਇਸ ਕਹਾਣੀ ਦੀ ਇਹ ਪਾਤਰ ਦੇਖਦੇ ਹਾਂ ਤਾਂ ਜਦੋਂ ਅਸੀਂ ਆਮ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ ਤਾਂ ਇੱਕ ਬਹੁਤ ਵੱਡਾ ਵਕਫਾ ਜਿਹੜਾ ਉਹ ਦਿਖਾਈ ਦਿੰਦਾ ਹੈ ਹਨਾ, ਔਰ ਜਦੋਂ ਅਸੀਂ ਆਸਟ੍ਰੇਲੀਅਨ ਸਮਾਜ ਦੇ ਵਿੱਚ ਵਿਚਰਦੇ ਹਾਂ, ਆਸਟ੍ਰੇਲੀਅਨ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਤਬਦੀਲੀ ਜਿਹੜੀ ਆ ਉਹ ਲੱਗਦੀ ਆ ਬਾਹਰੀ ਤੌਰ ਦੇ ਉੱਤੇ, ਪਰ ਜਦੋਂ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਅੰਦਰੋਂ ਅੰਦਰੀ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਆ, ਬਹੁਤ ਸਾਰੀਆਂ ਕੁਰੀਤੀਆਂ ਜਿਹੜੀਆਂ ਉਹ ਅਜੇ ਵੀ ਸ਼ਾਮਲ ਨੇ, ਜਦੋਂ ਅਸੀਂ ਚਲੋ ਦਾਜ ਦੀ ਗੱਲ ਜਿਹੜੀ ਆ ਉਹ ਅਸੀਂ ਭੁੱਲ ਵੀ ਜਾਈਏ, ਕਿਉਂਕਿ ਜੇ ਅਸੀਂ ਆਸਟ੍ਰੇਲੀਅਨ ਸਮਾਜ ਚ ਰਹੀਏ ਤਾਂ ਸਾਨੂੰ ਲੱਗਦਾ ਨਹੀਂ ਆ ਵੀ ਦਾਜ ਕਰਕੇ ਕੋਈ ਇਹੋ ਜਿਹਾ ਮਸਲਾ ਜਿਹੜਾ ਉਹ ਇੱਥੇ ਪੈਦਾ ਹੁੰਦਾ ਹੋਊਗਾ, ਜੇ ਹੁੰਦਾ ਵੀ ਹੋਏਗਾ ਤਾਂ ਸ਼ਾਇਦ ਉਹ ਅਜੇ ਸਾਡੀਆਂ ਨਜ਼ਰਾਂ ਦੇ ਵਿੱਚ ਕਦੇ ਆਉਂਦਾ ਨਹੀਂ ਆ ਹਨਾ
ਸਕਦਾ, ਹਾਂਜੀ,
ਪਰ ਜਦੋਂ ਅਸੀਂ ਭਾਰਤੀ ਸਮਾਜ ਦੀ ਗੱਲ ਕਰਦੇ ਹਾਂ, ਪੰਜਾਬੀ ਸਮਾਜ ਦੀ ਗੱਲ ਕਰਦੇ ਹਾਂ, ਉੱਥੇ ਜਿਹੜਾ ਪੰਜਾਬ ਦੇ ਵਿੱਚ ਵਸਿਆ ਹੋਇਆ ਉਸ ਸਮਾਜ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਕੁਰੀਤੀਆਂ ਆ ਉਹ ਵੱਡੇ ਪੱਧਰ ਦੇ ਉੱਤੇ ਦਿਖਾਈ ਦਿੰਦੀਆਂ, ਚਲੋ ਇਹ ਤਾਂ ਇੱਕ ਪੱਖ ਸੀਗਾ ਕਿ ਸਿਰਫ ਇੱਕ ਦਾਜ ਦੇ ਨਾਲ ਜੋੜ ਕੇ ਇਸ ਸਮੱਸਿਆ ਨੂੰ ਸਾਹਮਣੇ ਪੇਸ਼ ਕਰਨ ਦੀ ਜਿਹੜੀ ਉਹ ਲੋੜ ਆ ਉਹ ਕਹਾਣੀਕਾਰ ਨੇ ਸਮਝੀ ਆ, ਔਰ ਨਾਲ ਹੀ ਨਾਲ ਜਿਹੜਾ ਉਹਦਾ ਦੂਜਾ ਪੱਖ ਆ ਉਹ ਬਹੁਤ ਜ਼ਰੂਰਤ ਵਾਲਾ ਜਿਹੜਾ ਪੱਖ ਆ ਉਹ ਦਿਖਾਇਆ।
ਇੱਥੇ ਇੱਕ ਸਵਾਲ ਹੋਰ, ਸਵਾਲ ਉੱਠਦਾ ਅਮਨਦੀਪ
ਜੀ,
ਵੀ ਉੱਥੋਂ ਆ ਕੇ ਆਸਟ੍ਰੇਲੀਆ ਜਾ ਕੇ ਸਾਡੇ ਚ ਕੋਈ ਫਰਕ ਪਿਆ? ਵੀ ਹਾਂ ਅਸੀਂ ਉਥੋਂ ਛੱਡ ਕੇ ਇਥੋਂ ਦਾ ਕਲਚਰ, ਚਲੋ ਕਲਚਰ ਨਹੀਂ ਕਹਿ ਸਕਦੇ ਅਸੀਂ, ਅਲੱਗ ਅਲੱਗ ਹੈ ਸਾਡਾ
ਜੀ,
ਠੀਕ ਹੈ, ਬਟ ਕੁਛ ਚੀਜ਼ਾਂ ਇੱਥੇ ਬਹੁਤ ਚੰਗੀਆਂ ਨੇ,
ਬਿਲਕੁਲ,
ਕੀ ਅਸੀਂ ਅਡੋਪਟ ਕੀਤੀਆਂ
ਜੀ,
ਕੀ ਅਸੀਂ ਉਹ ਚੀਜ਼ਾਂ ਅਪਣਾਈਆਂ? ਨਹੀਂ, ਅਸੀਂ ਉਹ ਚੀਜ਼ ਅਪਣਾਉਂਦੇ ਹਾਂ ਜਿਹੜੀ ਸਾਨੂੰ ਸਹੀ ਲੱਗਦੀ ਹੈ, ਜਿੱਥੇ ਅਸੀਂ ਆਪਣੇ ਆਪ ਨੂੰ ਲੱਗਦਾ ਵੀ ਨਹੀਂ ਇਹ ਮੇਰੇ ਲਈ ਚੰਗੀ ਹੈ, ਇਹ ਮੇਲ ਫੀਮੇਲ ਦੀ ਨਹੀਂ ਹੈ, ਇਹ ਹਰੇਕ ਦੀ ਆਪਣੀ ਆਪਣੀ,
ਬਿਲਕੁਲ, ਨਿੱਜੀ
ਹੈ, ਨਿੱਜੀ ਹੈ ਵੀ ਹਾਂ ਅਸੀਂ ਉਹ ਚੀਜ਼ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਚੀਜ਼ ਦਾ ਅਸੀਂ ਉਹ ਐਗਜ਼ਾਮਪਲ ਦਿੰਨੇ ਆ ਵੀ ਹਾਂ ਇਹ ਚੀਜ਼ ਹੈ ਇਹ ਮੈਂ ਕਰਦਾ ਕਿਉਂਕਿ ਇਹ ਇੱਥੇ ਹੈਗੀ ਹੈ, ਇਹ ਨੀ ਹੈ ਵੀ ਇਹ ਚੰਗੀ ਹੈ ਜਾਂ ਮਾੜੀ ਹੈ, ਇਹ ਨੀ ਕੋਈ ਵੀ ਦੇਖਦਾ,
ਬਿਲਕੁਲ
ਦੇਖਦੇ ਹੋਣਗੇ, ਬਟ ਇਨ ਜਨਰਲ ਮੈਂ ਕਿਸੇ ਦਾ ਇੱਕ ਪੱਖ ਜਾਂ ਉਹ ਨਹੀਂ ਕਰ ਰਹੀ, ਮੈਂ ਜਨਰਲ ਗੱਲ ਕਰ ਰਹੀ ਹਾਂ ਵੀ ਹੋ ਸਕਦਾ
ਜੀ,
ਇਹ ਵੀ ਇੱਕ ਸਵਾਲ ਹੈ,
ਇਹ ਬਹੁਤ ਵੱਡਾ ਸਵਾਲ ਹੈ ਵੈਸੇ,
ਹਾਂਜੀ,
ਕਿਉਂਕਿ ਜਦੋਂ ਅਸੀਂ ਕਿਸੇ ਵੀ ਸੱਭਿਆਚਾਰ ਦੇ ਜਿਹੜੇ ਗੁਣ ਆ ਉਹਨਾਂ ਨੂੰ ਅਪਣਾਉਣ ਦੀ ਗੱਲ ਕਰਦੇ ਹਾਂ ਅਸੀਂ ਅਕਸਰ,
ਇਹ ਨਹੀਂ ਹੈ ਵੀ ਹਾਂਜੀ ਆਸਟ੍ਰੇਲੀਆ
ਜੀ, ਕਿਸੇ ਵੀ ਮੁਲਕ ਦੀ ਗੱਲ,
ਹਾਂ ਕਿਸੇ ਵੀ ਮੁਲਕ ਦੀ ਗੱਲ ਹੈ, ਕਿਤੇ ਵੀ ਜਾਂਦੇ ਹੋ ਤੁਸੀਂ, ਹਰੇਕ ਚ ਇਹ ਨਹੀਂ ਹੈ ਵੀ ਸਭ ਕੁਛ ਮਾੜਾ
ਜੀ,
ਬਹੁਤ ਚੰਗਾ ਵੀ ਹੁੰਦਾ, ਸਾਨੂੰ ਉੱਥੇ ਬੈਠੇ ਨੇ ਉਹਨਾਂ ਨੇ ਇੱਥੇ ਸਾਨੂੰ ਪੀ ਆਰ ਦੇ ਦਿੱਤੀ, ਸਭ ਕੁਛ ਦਿੱਤਾ ਸਾਨੂੰ,
ਸਾਡੇ ਲਈ ਮੌਕੇ ਜਿਹੜੇ ਆ ਪ੍ਰਦਾਨ ਕੀਤੇ,
ਬਿਲਕੁਲ ਬਿਲਕੁਲ, ਕੁਛ ਤੇ ਸਹੀ ਚੰਗਾ ਹੋਏਗਾ ਨਾ,
ਬਿਲਕੁਲ ਬਿਲਕੁਲ,
ਸੋ ਇਸ ਕਰਕੇ ਇਹ ਵੀ ਸਵਾਲ ਹੈ ਜੀ, ਹਾਂ ਸਾਡੇ ਚ ਕੋਈ ਫਰਕ ਪਿਆ, ਕਿੰਨਾ ਪਿਆ,
ਬਿਲਕੁਲ। ਔਰ ਸੁਪ੍ਰੀਤ, ਮੈਂ ਵੀ ਇਹ ਸਵਾਲ ਜਿਹੜਾ ਇਸ ਵੇਲੇ ਸਾਡੇ ਸੁਣਨ ਵਾਲਿਆਂ ਨੂੰ ਵੀ ਜ਼ਰੂਰ ਕਰਨਾ ਚਾਹਾਂਗੀ, ਜਿਹੜੇ ਦੋਸਤ ਇਸ ਵੇਲੇ ਸਾਡੀ ਇਹ ਗੱਲਬਾਤ ਸੁਣ ਰਹੇ ਨੇ, ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਉਹ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਦੋਸਤੋ, ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8599-2811। ਇਸ ਨੰਬਰ ਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਰੱਖ ਸਕਦੇ ਹੋ। ਗੱਲ ਉਸੇ ਸਵਾਲ ਤੇ ਲੈ ਕੇ ਜਾਂਦੇ ਹਾਂ ਜਿਹੜਾ ਸਵਾਲ ਹੁਣੇ ਸੁਪ੍ਰੀਤ ਹੋਰਾਂ ਨੇ ਖੜਾ ਕੀਤਾ ਕਿ ਇਸ ਮੁਲਕ ਦੇ ਵਿੱਚ ਆ ਕੇ ਜਾਂ ਇਨ੍ਹਾਂ ਮੁਲਕਾਂ ਦੇ ਵਿੱਚ ਆ ਕੇ ਕੀ ਸਾਡੀ ਸੋਚ ਦੇ ਵਿੱਚ ਕੋਈ ਫਰਕ ਪਿਆ, ਕਿਉਂਕਿ ਜਦੋਂ ਅਸੀਂ ਇਨ੍ਹਾਂ ਮੁਲਕਾਂ ਦੀ ਜਿਹੜੀ ਬਾਹਰੀ ਦੇਖ ਦੇਖਦੇ ਹਾਂ ਅਸੀਂ ਬਹੁਤ ਪ੍ਰਭਾਵਿਤ ਹੁੰਦੇ ਹਾਂ। ਸਾਨੂੰ ਉਹਦੇ ਇਨ੍ਹਾਂ ਦੇ ਰੂਲਸ ਰੈਗੂਲੇਸ਼ਨ, ਇੱਥੋਂ ਦੀ ਸਫਾਈ, ਇੱਥੋਂ ਦਾ ਪ੍ਰਬੰਧ ਜਿਹੜਾ ਆ ਉਹ ਸਾਨੂੰ ਬਹੁਤ ਪ੍ਰਭਾਵਿਤ ਕਰਦਾ, ਪਰ ਜਿਹੜੀ ਉਹਨਾਂ ਦੀ ਜਿਹੜੀ ਜੀਵਨ ਜਾਂਚ ਆ ਉਹਦੇ ਵੀ ਕੁਛ ਸੁਚਾਰੂ ਪੱਖ ਨੇ, ਉਹਦੇ ਵੀ ਕੁਛ ਸੁਚੱਜੇ ਜਿਹੜੇ ਪੱਖ ਆ ਉਹਨਾਂ ਨੂੰ ਵੀ ਜ਼ਰੂਰ ਅਪਣਾਉਣ ਦੀ ਲੋੜ ਹੈ। ਸਿਰਫ ਬਾਹਰੀ ਤੌਰ ਦੇ ਉੱਤੇ ਅਸੀਂ ਪਹਿਰਾਵੇ ਨੂੰ ਅਪਣਾ ਕੇ ਜਾਂ ਫਿਰ ਉਹ ਜਿਹੇ ਹੇਅਰ ਸਟਾਈਲ ਬਣਾ ਕੇ ਉਹਨਾਂ ਜਿਹੇ ਦੇਖ ਕੇ ਅਸੀਂ ਨਹੀਂ ਬਦਲਾਂਗੇ ਜਦੋਂ ਤੱਕ ਅਸੀਂ ਆਪਣੀ ਸੋਚ ਦੇ ਵਿੱਚ ਬਦਲਾਅ ਨਹੀਂ ਲੈ ਕੇ ਆਉਂਦੇ। ਸੋ ਇਹਨਾਂ ਕੁਰੀਤੀਆਂ ਨੂੰ, ਮੈਨੂੰ ਲੱਗਦਾ ਕਿ ਕੁਰੀਤੀਆਂ ਤੋਂ ਨਿਜ਼ਾਤ ਪਾਉਣ ਦੇ ਲਈ ਜਾਂ ਇਹਨਾਂ ਕੁਰੀਤੀਆਂ ਨੂੰ ਆਪਣੇ ਸਮਾਜ ਦੇ ਵਿੱਚੋਂ ਕੱਢਣ ਦੇ ਲਈ, ਖਾਸ ਤੌਰ ਤੇ ਆਪਣੇ ਭਾਈਚਾਰਕ ਸਮਾਜ ਦੇ ਵਿੱਚੋਂ ਕੱਢਣ ਦੇ ਲਈ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਅੰਦਰ ਜਾਂ ਆਪਣੀ ਸੋਚ ਦੇ ਵਿੱਚ ਜਿਹੜਾ ਬਦਲਾਅ ਆ ਉਹ ਜ਼ਰੂਰ ਲੈ ਕੇ ਆਈਏ। ਹੁਣ ਗੱਲ ਫੇਰ ਉੱਥੇ ਹੀ ਲੈ ਕੇ ਜਾਂਦੇ ਆ, ਗੱਲ ਹੈਗੀ ਆ ਕਿ ਜਿਹੜੀ ਸੁਖਜੀਤ ਆ ਉਹਨੇ ਉਹ ਜਿਹੜਾ ਬੋਲਡ ਸਟੈਪ ਲਿਆ ਉਹ ਇਸ ਵੇਲੇ ਤਾਂ ਮੁੜ ਗਈ, ਪਰ ਕਹਾਣੀ ਮੁਕੰਮਲ ਨਹੀਂ ਹੁੰਦੀ ਕਿ ਉਹਦੇ ਪਰਿਵਾਰ ਵਾਲਿਆਂ ਨੇ ਉਹਨੂੰ ਪ੍ਰਵਾਨ ਕੀਤਾ ਜਾਂ ਨਹੀਂ ਕੀਤਾ, ਹੈ ਨਾ।
ਬਿਲਕੁਲ,
ਇਹ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ, ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਹੀ ਇਹ ਗੱਲ ਸੁਪ੍ਰੀਤ ਕਰ ਦਿੱਤੀ ਵੀ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਜੇ ਸਾਡੇ ਬੱਚੇ ਦੇ ਨਾਲ ਅਨਿਆਂ ਹੋ ਰਿਹਾ, ਜੇ ਸਾਡੇ ਬੱਚੇ ਦੇ ਨਾਲ ਚਾਹੇ ਉਹ ਮੁੰਡਾ ਆ ਚਾਹੇ ਕੁੜੀ ਆ, ਇਹ ਫਰਕ ਨਹੀਂ ਪੈਂਦਾ ਕਿਉਂਕਿ ਦੋਨਾਂ ਪਾਸੇ ਹੀ ਜਿਹੜੀ ਸਿਚੁਏਸ਼ਨ ਆ, ਸਥਿਤੀ ਜਿਹੜੀ ਆ ਉਹ ਇੱਕੋ ਜਿਹੀ ਹੋ ਸਕਦੀ। ਹੋ ਸਕਦਾ ਕਈ ਵਾਰ ਜਿਹੜੇ ਕੁੜੀ ਦੇ ਜਿਹੜੇ ਪੇਰੈਂਟਸ ਆ ਉਹ ਜ਼ਿਆਦਾ ਧਾਕੜ ਹੋਣ, ਹੈ ਨਾ, ਕਿਉਂਕਿ ਅੱਜ ਕੱਲ ਜਦੋਂ ਅਸੀਂ ਇਨ੍ਹਾਂ ਮੁਲਕਾਂ ਦੀ ਗੱਲ ਕਰਦੇ ਹਾਂ ਨਾ, ਜਦੋਂ ਕੈਨੇਡਾ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਇੰਗਲੈਂਡ ਦੀ ਗੱਲ ਕਰਦੇ ਹਾਂ, ਤਾਂ ਸੁਪ੍ਰੀਤ ਦੇਖਣ ਦੇ ਵਿੱਚ ਇਹ ਆਉਂਦਾ, ਚਲੋ ਦਾਜ ਦੀ ਗੱਲ ਅਸੀਂ ਇੱਕ ਪਾਸੇ ਵੀ ਰੱਖ ਦਈਏ, ਤਾਂ ਆਮ ਤੌਰ ਤੇ ਦੇਖਣ ਦੇ ਵਿੱਚ ਇਹ ਆਉਂਦਾ ਕਿ ਬਹੁਤ ਸਾਰੀਆਂ ਜਿਹੜੀਆਂ ਡੀਲਸ ਹੋ ਕੇ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਆ ਅਜੇ ਵੀ।
ਹਾਂਜੀ, ਇਹਦੇ ਚ ਇਹ ਵੀ ਇੱਕ ਗੱਲ ਹੈਗੀ ਆ ਵੀ ਹਾਂ ਕਈ ਥਾਈ ਹੁੰਦਾ ਜੀ ਹੱਕ ਮਿਲੇ ਹੋਏ ਨੇ, ਪਰ ਹੱਕ ਤੁਸੀਂ ਆਪਣੇ ਕਿਸ ਤਰੀਕੇ ਨਾਲ ਵਰਤ ਰਹੇ ਹੋ
ਜੀ।
ਕਈ ਹੁੰਦੇ ਆ ਜੀ ਸਾਨੂੰ ਹੱਕ ਹੈ ਅਸੀਂ ਜੋ ਮਰਜ਼ੀ ਕਰ ਲਈਏ, ਇੱਥੇ ਕੁੜੀ ਮੁੰਡੇ ਦਾ ਵੀ ਆ ਵੀ ਹਾਂ ਇੱਥੇ ਇਸ ਕੰਟਰੀਆਂ ਚ ਬਾਹਰਲੀਆਂ ਕੰਟਰੀਆਂ ਚ ਕਿਤੇ ਵੀ ਮੇ ਬੀ ਜਿਆਦਾ ਹੱਕ ਕੁੜੀਆਂ ਨੂੰ ਹੈਗੇ ਆ,
ਬਿਲਕੁਲ,
ਬਟ ਇਹ ਆ ਵੀ ਹਾਂ ਉਹ ਤੁਸੀਂ ਕਿੰਨੀ ਕੁ ਤਰੀਕੇ ਨਾਲ ਵਰਤ ਰਹੇ ਹੋ
ਜੀ,
ਜਾਇਜ਼ ਤਾਂ ਨਹੀਂ ਕਰ ਰਹੇ, ਇਹ ਵੀ ਚੀਜ਼ਾਂ ਮੈਟਰ ਕਰਦੀਆਂ
ਜੀ ਜੀ। ਅੱਛਾ, ਇੱਕ ਹੋਰ ਚੀਜ਼ ਜਿਹੜੀ ਹੈ ਇਸੇ ਕਹਾਣੀ ਦੇ ਨਾਲ ਜੁੜਦੀ ਹੈ ਕਿ ਇੱਥੇ ਲੜਕੀ ਜਿਹੜੀ ਹੈ ਉਹਨੇ ਇਹ ਕਦਮ ਚੁੱਕਿਆ ਕਿ ਉਸਨੇ ਪਹਿਲਾਂ ਹੀ ਇਹ ਜਾਣ ਲਿਆ ਸੀਗਾ, ਉਹ ਤਾੜ ਲਿਆ ਸੀ ਉਸਨੇ ਉਸ ਚੀਜ਼ ਨੂੰ ਕਿ ਜਿਹੜੇ ਉਹਦੇ ਸਹੁਰਾ ਪਰਿਵਾਰ ਜਿਹੜਾ ਬਣਨ ਜਾ ਰਿਹਾ ਉਹ ਬੜਾ ਲਾਲਚੀ ਕਿਸਮ ਦਾ ਹੈ, ਜੋ ਪਹਿਲਾਂ ਹੀ ਇਹੋ ਜਿਹੀਆਂ ਡਿਮਾਂਡਸ ਰੱਖ ਰਹੇ ਆ, ਤਾਂ ਉਸ ਤੋਂ ਬਾਅਦ ਉਹਦਾ ਜਿਹੜਾ ਜੀਵਨ ਆ ਉਹ ਕਿਸ ਤਰ੍ਹਾਂ ਦਾ ਹੋਊਗਾ, ਜਿਹੜੀ
ਉਹਨਾਂ ਨੇ ਵਿੱਚ ਕਿਹਾ ਵੀ ਹਾਂ ਬਾਹਰ ਦਾ ਮੁੰਡਾ ਸੀਗਾ
ਜੀ ਜੀ,
ਬਾਹਰ ਦਾ ਮੁੰਡਾ ਹੋ ਕੇ ਵੀ ਮਤਲਬ ਏਦਾਂ ਤੇ ਹੋ ਨਹੀਂ ਸਕਦਾ ਵੀ ਹਾਂ ਉਹਨਾਂ ਕੋਲ ਚੀਜ਼ਾਂ ਨਹੀਂ ਹੋਣ
ਜੀ,
ਸਭ ਕੁਛ ਹੋਣ ਦੇ ਬਾਵਜੂਦ ਉਹਨਾਂ ਨੇ ਕਾਰ ਮੰਗ ਲਈ,
ਬਿਲਕੁਲ,
ਇਟ ਮੀਨਸ ਵੀ ਹਾਂ ਉਹਨਾਂ ਨੂੰ ਭੁੱਖ ਹੈ ਜਾਂ ਕੁਛ ਵੀ,
ਬਿਲਕੁਲ ਬਿਲਕੁਲ,
ਸਾਦਾ ਸਿੰਪਲ ਵਿਆਹ ਵੀ ਕਰ ਸਕਦੇ ਸੀ ਵੀ ਸਾਨੂੰ ਕੁੜੀ ਹੋਈ ਚਾਹੀਦੀ ਹੈ ਚੰਗੀ ਪੜ੍ਹੀ ਲਿਖੀ, ਦੱਸਿਆ ਜਾ ਰਿਹਾ ਵਿੱਚ ਪੜ੍ਹੀ ਲਿਖੀ ਹੈ ਕਮਾਏਗੀ ਜੋਬ ਕਰੇਗੀ ਬਰਾਬਰ ਖੜੇ ਹੋਏਗੀ,
ਬਿਲਕੁਲ,
ਫੇਰ ਚੀਜ਼ਾਂ ਦੀ ਅਹਿਮੀਅਤ ਨਹੀਂ ਰਹਿੰਦੀ ਜ਼ਿਆਦਾ,
ਬਿਲਕੁਲ ਬਿਲਕੁਲ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਬਹੁਤ ਪੇਚੀਦਗੀ ਵਾਲੀ ਜਿਹੜੀ ਸਥਿਤੀ ਆ, ਪੇਚੀਦਾ ਸਥਿਤੀ ਆ, ਕਿਉਂ, ਕਿਉਂਕਿ ਜਦੋਂ ਤੁਹਾਨੂੰ ਪਹਿਲਾਂ ਹੀ ਅੰਦਾਜ਼ਾ ਹੋ ਗਿਆ ਕਿ ਜਿਹੜੇ ਪਰਿਵਾਰ ਦੇ ਨਾਲ ਤੁਹਾਡਾ ਰਿਸ਼ਤਾ ਜੁੜਨ ਜਾ ਰਿਹਾ ਉਸ ਪਰਿਵਾਰ ਦੇ ਵਿੱਚ ਤੁਹਾਡੀ ਜਿਹੜੀ ਇੱਜ਼ਤ ਆ ਤੁਹਾਡੀ ਜਿਹੜੀ ਕਦਰ ਆ ਉਹ ਕਿੰਨੀ ਕੁ ਹੋਣ ਵਾਲੀ ਹੈ, ਜੇ ਇਹ ਅਹਿਸਾਸ ਪਹਿਲਾਂ ਹੋ ਰਿਹਾ, ਜੇ ਇਹ ਖਤਰਾ ਜਿਹੜਾ ਪਹਿਲਾਂ ਹੀ ਮੰਡਰਾ ਰਿਹਾ, ਤਾਂ ਕਿਉਂ ਨਾ ਉਸ ਖਤਰੇ ਤੋਂ ਪਹਿਲਾਂ ਹੀ ਅਸੀਂ ਸਾਵਧਾਨ ਹੋ ਜਾਈਏ। ਸੋ ਇਹ ਪਰਿਵਾਰ ਦੀ ਵੀ ਮੈਨੂੰ ਲੱਗਦਾ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਇੱਥੇ, ਹੈ ਨਾ, ਵੀ ਇਸ ਖਤਰੇ ਤੋਂ ਅਸੀਂ ਸਾਵਧਾਨ ਹੋਣ ਦੇ ਲਈ ਕੋਸ਼ਿਸ਼ ਜ਼ਰੂਰ ਕਰੀਏ, ਹੈ ਨਾ, ਜਾਂ ਫਿਰ ਉਹਨਾਂ ਲੋਕਾਂ ਨੂੰ ਇਹ ਅਹਿਸਾਸ ਜ਼ਰੂਰ ਕਰਵਾਇਆ ਜਾਵੇ ਕਿ ਤੁਹਾਡੀਆਂ ਇਨ੍ਹਾਂ ਜਿਹੜੀਆਂ ਮੰਗਾਂ ਦੇ ਕਾਰਨ ਜਿਹੜਾ ਇਹ ਰਿਸ਼ਤਾ ਆ ਉਹ ਬਹੁਤਾ
ਹੋ ਸਕਦਾ ਮੁੰਡਾ ਚੰਗਾ ਹੋਵੇ
ਜੀ ਜੀ,
ਮਤਲਬ ਉਹਨਾਂ ਦੀ ਆਪਸ ਚ ਚੰਗੀ ਬਣ ਸਕੇ, ਬਟ ਉਹੀ ਹੈ ਵੀ ਹਾਂ ਜੀ ਚੀਜ਼ਾਂ ਨੇ ਹਾਲਾਤਾਂ ਨੇ ਕੁਛ ਇਹੋ ਜਿਹਾ ਕਰ ਦਿੱਤਾ ਵੀ ਹਾਂ ਉਹਨੂੰ ਇਹ ਸਟੈਪ ਲੈਣਾ ਪਿਆ
ਜੀ, ਬਿਲਕੁਲ ਸਾਡੇ ਨਾਲ ਕੁਛ ਦੋਸਤ ਇਸ ਵੇਲੇ ਜੁੜ ਰਹੇ ਨੇ ਉਹ ਵੀ ਸ਼ਾਇਦ ਆਪਣੇ ਜਿਹੜੇ ਵਿਚਾਰ ਉਹ ਸਾਡੇ ਨਾਲ ਸਾਂਝਾ ਕਰਨੇ ਚਾਹ ਰਹੇ ਨੇ ਕੁਛ ਦੋਸਤ ਪਹਿਲਾਂ ਤੋਂ ਵੀ ਜੁੜੇ ਹੋਏ ਨੇ ਮੈਂ ਉਹਨਾਂ ਦੇ ਸਾਰਿਆਂ ਦੇ ਜਿਹੜੇ ਮੈਸੇਜਿਸ ਆ ਉਹ ਵੀ ਸ਼ਾਮਿਲ ਕਰ ਲੈਂਦੀ ਹਾਂ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ ਸੁਪ੍ਰੀਤ ਜੀ ਸਾਡੇ ਨਾਲ ਜੁੜੇ ਨੇ ਜਸਵਿੰਦਰ ਪਾਲ ਕੌਰ ਢਿੱਲੋਂ ਮੈਲਬਨ ਤੋਂ ਜੁੜੇ ਨੇ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜਸਵਿੰਦਰ ਪਾਲ ਜੀ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਤੁਸੀਂ ਆਉਣਾ ਕੀਤਾ ਬੜਾ ਚੰਗਾ ਲੱਗਿਆ ਜੀ ਪ੍ਰੋਗਰਾਮ 'ਚ ਤੁਸੀਂ ਆਏ ਹੋ ਬਹੁਤ ਬਹੁਤ ਸਵਾਗਤ ਤੇ ਕਹਿੰਦੇ ਅਮਰਦੀਪ ਕੌਰ ਤੇ ਦਿਲਾਵਰ ਸਾਹਿਬ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਧੰਨਵਾਦ ਜੀ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਬਾਕੀ ਕਹਿੰਦੇ ਗੁਰਦੀਪ ਸਿੰਘ ਗਿੱਲ ਮੇਰੀ ਸਕੀ ਜਠਾਣੀ ਦੇ ਚਾਚਾ ਜੀ ਸੀਗੇ ਕਿਆ ਬਾਤ ਹੈ ਦੇਖ ਲੋ ਰਿਸ਼ਤੇ ਕਿਵੇਂ ਜੁੜ ਜਾਂਦੇ ਆ ਹਨਾ ਔਰ ਦੁਨੀਆਂ ਜਿਹੜੀ ਕਹਿੰਦੇ ਬੜੀ ਛੋਟੀ ਜਿਹੀ ਆ ਘੁੰਮ ਫਿਰ ਕੇ ਉੱਥੇ ਹੀ ਆ ਜਾਂਦੇ
ਗੋਲ
ਜੀ ਜੀ ਬਿਲਕੁਲ ਤੇ ਕਹਿੰਦੇ ਮੇਰੀ ਨਾ ਜਠਾਣੀ ਦੇ ਫਾਦਰ ਸਾਹਿਬ ਗੁਰਬਚਨ ਸਿੰਘ ਸੀਗੇ ਕਿਆ ਬਾਤ ਹੈ ਫਿਰ ਤਾਂ ਦੇਖੋ ਸਾਂਝ ਜਿਹੜੀ ਆਪ ਮੁਹਾਰੇ ਜੁੜ ਗਈ ਤੇ ਬਹੁਤ ਚੰਗਾ ਲੱਗਿਆ ਜੀ ਜਾਣ ਕੇ ਤੇ ਦਿਲਵਰ ਸਾਹਿਬ ਅਗਲੇ ਹਫਤੇ ਫੇਰ ਸਾਡੇ ਨਾਲ ਜੁੜਨਗੇ ਤੇ ਗੱਲਾਂ ਬਾਤਾਂ ਜਿਹੜੀਆਂ ਫਿਰ ਹੋਰ ਸਾਂਝੀਆਂ ਕਰਾਂਗੇ ਤੁਸੀਂ ਵੀ ਜ਼ਰੂਰ ਸਾਂਝ ਪਾਇਓ ਅਗਲੇ ਹਫਤੇ ਵੀ ਔਰ ਅੱਜ ਦਾ ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਧੰਨਵਾਦ ਹੈ ਤੁਸੀਂ ਅੱਜ ਦੇ ਟੌਪਿਕ ਦੇ ਉੱਤੇ ਵੀ ਸਾਡੇ ਨਾਲ ਜ਼ਰੂਰ ਸਾਂਝ ਪਾਇਓ ਕਿਉਂਕਿ ਜਸਵਿੰਦਰ ਪਾਲ ਜੀ ਇਹੋ ਜਿਹੀਆਂ ਜਿਹੜੀਆਂ ਕਹਾਣੀਆਂ ਇਹ ਅਸਲ ਦੇ ਵਿੱਚ ਸਾਨੂੰ ਸਮਾਜ ਦੀਆਂ ਜਿਹੜੀਆਂ ਕੁਰੀਤੀਆਂ ਜਾਂ ਕਮੀਆਂ ਉਹਨਾਂ ਤੋਂ ਵੀ ਜਾਣੂ ਕਰਵਾਉਂਦੀਆਂ ਤੇ ਸਾਡਾ ਆਪਣਾ ਫਰਜ਼ ਵੀ ਬਣਦਾ ਕਿ ਅਸੀਂ ਵੀ ਸਮਾਜ ਨੂੰ ਸਹੀ ਸੇਧ ਦੇਣ ਦੇ ਲਈ ਆਪਣਾ ਜਿਹੜਾ ਯੋਗਦਾਨ ਪਾਉਂਦੇ ਰਹੀਏ ਆਪਣੇ ਵਿਚਾਰਾਂ ਦੇ ਨਾਲ ਹੀ ਹਨਾ ਬਹੁਤ ਬਹੁਤ ਧੰਨਵਾਦ ਜਸਵਿੰਦਰ ਜੀ ਤੇ ਇਹਦੇ ਨਾਲ ਹੀ ਅਗਲੀ ਸਾਂਝ ਜਿਹੜੀ ਹੈ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਸਾਡੇ ਨਾਲ ਪਾ ਰਹੇ ਨੇ ਕਿਉਂਕਿ ਹਾਂਗਕਾਂਗ ਦੇ ਵਿੱਚ ਜਦੋਂ ਪ੍ਰੋਗਰਾਮ ਸ਼ੁਰੂ ਹੁੰਦਾ ਤੇ ਤੜਕਾ ਹੁੰਦਾ ਤੇ ਅੱਜ ਕੱਲ੍ਹ ਲੇਟ ਹੋ ਜਾਂਦੇ ਆ ਭਾਜੀ ਬਹੁਤ ਬਹੁਤ ਜੀਆਂ ਨੂੰ ਤੁਸੀਂ ਥੋੜਾ ਜਿਹਾ ਲੇਟ ਆਏ ਪਰ ਦੇਰ ਆਏ ਦਰੁਸਤ ਆਏ ਹਨਾ ਬਹੁਤ ਸੋਹਣਾ ਇੱਕ ਮੈਸੇਜ ਵੀ ਭੇਜ ਰਹੇ ਨੇ ਕਹਿੰਦੇ ਲਾਈਫ ਇਜ਼ ਗੁੱਡ ਮੇਕ ਇਟ ਬਿਊਟੀਫੁਲ ਗੁੱਡ ਮਾਰਨਿੰਗ ਕਹਿੰਦੇ ਇਹਨਾਂ ਦਾ ਜਿਹੜਾ ਅਸਲ ਚ ਵਿਚਾਰ ਹੈ ਉਹ ਹੈਗਾ ਫਾਈਟ ਵਿਦ ਯੋਰ ਸਟਰੈਂਥ ਬਟ ਨਾਟ ਵਿਦ ਅਦਰਸ ਵੀਕਨੈਸ ਬਿਕੋਜ਼ ਟਰੂ ਸਕਸੈਸ ਲਾਈਜ ਇਨ ਯੋਰ ਐਫਰਟਸ ਨਾਟ ਇਨ ਅਦਰ ਡਿਫੀਟ ਕਿਆ ਬਾਤ ਹੈ ਹਨਾ ਇਹ ਗੱਲ ਸੁਪ੍ਰੀਤ ਵੈਸੇ ਸਮਝਣੀ ਬਹੁਤ ਜ਼ਰੂਰੀ ਹੈ ਆਪਾਂ ਮੰਨਣ ਲਈ ਤਿਆਰ ਨਹੀਂ ਹਨਾ
ਹਾਂਜੀ ਹਾਂ ਬਿਲਕੁਲ ਇੱਕ ਗੱਲ ਹੈ ਵੀ ਹਾਂ ਜੇ ਕਿਸੇ ਨੇ ਗਲਤੀ ਕੀਤੀ ਉਹਨੂੰ ਸੋਰੀ ਚਲੋ ਕਰਦਾ ਬਟ ਸੋਰੀ ਹੈ ਉਹਨੂੰ ਇਹ ਨਾ ਰਿਲਾਈਜ਼ ਕਰਾਓ ਵੀ ਤੂੰ ਗਲਤ ਹੈ ਉਹਨੂੰ ਇਹ ਰਿਲਾਈਜ਼ ਕਰਾਓ ਵੀ ਹਾਂ ਠੀਕ ਹੈ ਕਰਤਾ ਕੋਈ ਗੱਲ ਨੀ
ਹਾਂ
ਸੋਰੀ ਨੀ ਕਹਾਣੀ ਉਹ ਤੋਂ ਉਹਨੂੰ ਰਿਲਾਈਜ਼ ਕਰਾਣਾ ਵੀ ਤੂੰ ਨਹੀਂ ਗਲਤੀ ਕੀਤੀ ਅੱਗੇ ਨਹੀਂ ਕਰਨੀ
ਹਾਂ
ਏਦਾਂ ਹੋਣਾ ਚਾਹੀਦਾ ਇਹ ਨਹੀਂ ਜੀ ਹਾਂ ਹਰ ਵੇਲੇ ਤੁਸੀਂ ਉਹਨੂੰ ਹੀ ਕਹੋ ਜੇ ਨਹੀਂ ਤੂੰ ਨਹੀਂ ਨਹੀਂ ਬਾਰ ਬਾਰ ਉਹੀ ਗੱਲਾਂ ਹੋਈ ਜਾਣ ਤੇ ਫਿਰ ਉਹ ਬੰਦਾ ਫਰਸਟ੍ਰੇਟ ਹੋ ਜਾਂਦਾ
ਜੀ ਜੀ ਬਿਲਕੁਲ ਔਰ ਮਤਲਬ ਕਿਸੇ ਨੂੰ ਅਸੀਂ ਜਦੋਂ ਗਲਤ ਮੰਨ ਲੈਂਦੇ ਹਾਂ ਹਨਾ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਉਹਨੂੰ ਜ਼ਿਆਦਾ ਉਹਦਾ ਨਿਰਾਦਰ ਕਰਕੇ ਖੁਸ਼ੀ ਮਹਿਸੂਸ ਕਰਦੇ ਹਾਂ ਸਾਨੂੰ ਲੱਗਦਾ ਕਿ ਹਨਾ ਵੀ ਜੇ ਉਹ ਗਲਤ ਆ ਤੇ ਹੁਣ ਸਾਡੀ ਜਿਹੜੀ ਆ ਚੜ ਮਚਣੀ ਜ਼ਰੂਰੀ ਹੈ ਹਨਾ ਸੋ ਉਹ ਚੀਜ਼ ਜਿਹੜੀ ਆ ਉਹਨੂੰ ਤਿਆਗਣਾ ਬਹੁਤ ਜ਼ਰੂਰੀ ਹੈ ਹਨਾ ਇਸ ਵੇਲੇ ਸਾਡੇ ਨਾਲ ਇੱਕ ਹੋਰ ਵੀ ਉਹਨਾਂ ਨੇ ਵਿਚਾਰ ਸਾਂਝਾ ਕੀਤਾ ਮੈਂ ਉਹ ਵੀ ਜ਼ਰੂਰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੀ ਹਾਂ ਕਹਿੰਦੇ ਕੁਝ ਕੁ ਲੋਕਾਂ ਦਾ ਮੰਨਣਾ ਹੈ ਕਿ ਜ਼ਿੰਦਗੀ ਉਸ ਵੇਲੇ ਵਧੀਆ ਹੁੰਦੀ ਹੈ ਜਦੋਂ ਅਸੀਂ ਖੁਸ਼ ਹੁੰਦੇ ਹਾਂ ਪਰ ਅਸਲ ਜ਼ਿੰਦਗੀ ਉਦੋਂ ਵਧੀਆ ਹੁੰਦੀ ਹੈ ਜਦੋਂ ਤੁਹਾਡੇ ਕਾਰਨ ਕੋਈ ਹੋਰ ਖੁਸ਼ ਹੋਵੇ ਕਿਆ ਬਾਤ ਹੈ ਕਿਆ ਬਾਤ ਹੈ
ਬਿਲਕੁਲ ਬਹੁਤ ਸੋਹਣਾ ਵਿਚਾਰ ਹੈ
ਜੀ ਸੋ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਇਹ ਸੋਹਣੇ ਵਿਚਾਰਾਂ ਦੇ ਨਾਲ ਸਾਡਾ ਦਿਨ ਬਣਾਉਣ ਦੇ ਲਈ ਕਿਉਂਕਿ ਇਹ ਵਿਚਾਰ ਜਿਹੜੇ ਸਿਰਫ ਲਿਖਤੀ ਰੂਪ ਦੇ ਵਿੱਚ ਹੀ ਨਹੀਂ ਜ਼ਰੂਰੀ ਇਹਨਾਂ ਨੂੰ ਅਮਲੀ ਰੂਪ ਦੇ ਵਿੱਚ ਲਿਆਉਣਾ ਵੀ ਬਹੁਤ ਜ਼ਰੂਰੀ
ਹੈ ਹਾਂਜੀ ਉਹੀ ਨਾ ਖੁਸ਼ ਤੁਸੀਂ ਖੁਸ਼ ਹੋ ਤੁਸੀਂ ਕੱਲੇ ਖੁਸ਼ ਹੋ
ਜੀ ਜੀ
ਜਦੋਂ ਤੁਸੀਂ ਕਿਸੇ ਦੂਸਰੇ ਨੂੰ ਖੁਸ਼ ਕੀਤਾ ਪਤਾ ਕਿੰਨੇ ਖੁਸ਼ ਹੋਣਗੇ
ਕਿਆ ਬਾਤ ਹੈ ਬਿਲਕੁਲ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਵਿਚਾਰਾਂ ਦੇ ਨਾਲ ਹਾਜ਼ਰੀ ਲਗਵਾਉਣ ਦੇ ਲਈ ਤੇ ਅਗਲੀ ਸਾਂਝ ਜਿਹੜੀ ਹੈ ਰਵਿੰਦਰ ਸਿੰਘ ਧਨੀ ਪਾ ਰਹੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਧਨੀ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਪਰਿਵਾਰ ਠੀਕ ਠਾਕ ਹੋਏਗਾ ਬੱਚੇ ਘਰ ਪਰਿਵਾਰ ਸਾਰਿਆਂ ਦੀ ਜਿਹੜੀ ਉਮੀਦ ਚੜ੍ਹਦੀ ਕਲਾ ਦੀ ਕਰਦੇ ਹਾਂ ਤੇ ਇਹਨਾਂ ਨੇ ਨਾ ਲਿਖਿਆ ਕਹਿੰਦੇ ਐਂਡ ਇਹ ਸੀ ਕੁੜੀ ਕਹਿੰਦੀ ਆ ਰਾਣੀ ਹਾਰ ਲੈ ਕੇ ਆਓ ਕੁੜੀ ਦੀ ਸੱਸ ਕਹਿੰਦੀ ਆ ਮੌਕੇ ਤੇ ਕਿੱਥੋਂ ਲੈ ਕੇ ਆਈਏ ਕੁੜੀ ਲੈਂਦੀ ਜਿੱਦਾਂ ਤੁਸੀਂ ਕਾਰ ਮੰਗੀ ਹਾਂ ਕੁੜੀ ਕਹਿੰਦੀ ਜਿੱਦਾਂ ਤੁਸੀਂ ਕਾਰ ਮੰਗੀ ਸਾਰੇ ਪੈਸੇ ਚੁੱਕ ਕੇ ਤੇ ਸਾਰਿਆਂ ਸਾਹਮਣੇ ਕੁੜੀ ਕੋਲੋਂ ਪਰਿਵਾਰ ਨੇ ਮਾਫ਼ੀ ਮੰਗੀ ਆਪਣੀ ਗਲਤੀ ਦੀ ਅੱਛਾ ਜੀ ਅੱਛਾ ਇਹ ਐਂਡ ਜਿਹੜਾ ਆ ਇਹ ਤੁਸੀਂ ਦੱਸ ਰਹੇ ਵੈਸੇ ਮੇਰੇ ਕੋਲ ਜਿਹੜੀ ਕਹਾਣੀ ਸੀਗੀ ਉਹ ਇੱਥੇ ਤੱਕ ਹੀ ਸੀ ਸੋ ਤੁਸੀਂ ਇਹ ਜਿਹੜਾ ਐਂਡ ਦੱਸਿਆ ਆ ਮੈਨੂੰ ਬਹੁਤ ਚੰਗਾ ਲੱਗਿਆ ਕਿ ਕਾਸ਼ ਜੇ ਸਾਡੇ ਲੋਕਾਂ ਦਾ ਵਾਕਈ ਇਹੋ ਜਿਹਾ ਜਿਹੜਾ
ਰਵੱਈਆ ਹੋਵੇ ਇਹੋ ਜਿਹਾ ਕੁਛ ਨਾ ਹੋਵੇ ਅੱਗੇ
ਹਾਂ ਕਿਆ ਬਾਤ ਹੈ ਕਹਿੰਦੇ ਵੀ ਕੁੜੀ ਕੋਲੋਂ ਪਰਿਵਾਰ ਵਾਲੇ ਨੇ ਮਾਫ਼ੀ ਮੰਗੀ ਆਪਣੀ ਗਲਤੀ ਦੀ ਔਰ ਜੇ ਵਾਕਈ ਸਾਨੂੰ ਇਹ ਅਹਿਸਾਸ ਹੋ ਜਾਵੇ ਨਾ ਵੀ ਅਸੀਂ ਵਾਕਈ ਇਹ ਗਲਤ ਇੱਥੇ ਗਲਤ ਆ ਜਾਂ ਫਿਰ ਇਹ ਗਲਤੀ ਜਿਹੜੀ ਉਹ ਸਾਡੀ ਬਹੁਤ ਵੱਡੀ ਆ, ਤਾਂ ਇਹਦੇ ਨਾਲ ਸਮਾਜ ਜਿਹੜਾ ਆ ਉਹਦੇ ਵਿੱਚ ਸੁਧਾਰ ਆਉਣ ਦੇ ਜਿਹੜੇ ਚਾਂਸਿਸ ਆ ਉਹ ਜ਼ਿਆਦਾ ਹੁੰਦੇ ਆ ਹਨਾ। ਪਰ ਅਸਲ ਚ ਸੱਚਾਈ ਇਹ ਆ ਕਿ ਅਸੀਂ ਬਹੁਤ ਵਾਰ ਮੰਨਣ ਦੇ ਲਈ ਤਿਆਰ ਨਹੀਂ ਹੁੰਦੇ, ਔਰ ਉਹਦਾ ਅਹਿਸਾਸ ਸਾਨੂੰ ਬਹੁਤ ਬਾਅਦ ਚ ਹੁੰਦਾ। ਔਰ ਇਹ ਜਿਵੇਂ ਇਹਦੇ ਵਿੱਚ ਵੀ ਜਿਹੜਾ ਮੁੰਡਾ ਹੈ ਸ਼ਾਇਦ ਉਹਨੂੰ ਉਸ ਵੇਲੇ ਅਹਿਸਾਸ ਨਹੀਂ ਹੈ, ਪਛਤਾਵਾ ਉਹਨੂੰ ਬਾਅਦ ਚ ਹੋਇਆ ਹੋਏਗਾ ਹਨਾ। ਇਸੇ ਤਰ੍ਹਾਂ ਬਹੁਤ ਵਾਰ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਭੁੱਲਾਂ ਦੇ ਲਈ ਜਿਹੜਾ ਪਛਤਾਵਾ ਉਹ ਸਾਨੂੰ ਬਾਅਦ ਵਿੱਚ ਹੁੰਦਾ ਹੈ ਹਨਾ। ਸੋ ਬਹੁਤ ਬਹੁਤ ਧੰਨਵਾਦ ਧਨੀ ਸਾਹਿਬ ਪ੍ਰੋਗਰਾਮ ਦੇ ਵਿੱਚ ਇਸ ਕਹਾਣੀ ਦੇ ਅਖੀਰ ਦੇ ਨਾਲ ਵੀ ਸਾਨੂੰ ਜੋੜਨ ਦੇ ਲਈ ਤੁਸੀਂ ਜਿਹੜਾ ਆਪਣੇ ਵੱਲੋਂ ਇੱਕ ਇਹ ਐਂਡ ਜਿਹੜਾ ਦਿੱਤਾ ਹੈ ਹਨਾ, ਬਹੁਤ ਬਹੁਤ ਧੰਨਵਾਦ। ਤੇ ਇਹਦੇ ਨਾਲ ਹੀ ਅਗਲੀ ਸਾਂਝ ਜਿਹੜੀ ਆ ਸਾਡੇ ਨਾਲ ਪਾਈ ਹੈ ਘੁੰਮਣ ਸਾਹਿਬ ਨੇ। ਘੁੰਮਣ ਸਾਹਿਬ ਕਹਿੰਦੇ ਆ ਜੀ ਕਿ ਸਾਡੇ ਸਮਾਜ ਵਿੱਚ ਕੁਰੀਤੀਆਂ ਨਹੀਂ ਜਾਂਦੀਆਂ ਸਾਡੇ ਸਮਾਜ ਵਿੱਚੋਂ ਹਨਾ। ਤੇ ਸੁਖਜੀਤ ਲੜਕੀ ਦੇ ਵਿਚਾਰ ਕਹਿੰਦੇ ਬਹੁਤ ਵਧੀਆ, ਮੈਂ ਨਾ ਕਹਿੰਦੇ ਦਾਜ ਦਿੱਤਾ ਤੇ ਨਾ ਲਿਆ, ਇਹਨਾਂ ਦੀਆਂ ਵੀ ਧੀਆਂ ਨੇ ਦੋ। ਔਰ ਇਹਨਾਂ ਨੇ ਕਿਹਾ ਕਿ ਨਾ ਮੈਂ ਧੀਆਂ ਨੂੰ ਵੀ ਨਹੀਂ ਦਿੱਤਾ ਤੇ ਮੈਂ ਨੂੰਹਾਂ ਤੋਂ ਵੀ ਨਹੀਂ ਲਿਆ ਹਨਾ, ਜਿਹੜੀ ਕਿ ਆਪਣੇ ਆਪ ਦੇ ਵਿੱਚ ਬਹੁਤ ਸੋਹਣੀ ਗੱਲ ਹੈ। ਤੇ ਅੱਗੇ ਕਹਿੰਦੇ ਆ ਜੀ ਮੈਂ ਕਹਿੰਦਾ ਵੀ ਹੀਰ ਜੰਮੇ ਪਰ ਗਵਾਂਢੀ ਦੇ ਘਰ ਜੰਮੇ, ਮਤਲਬ ਸਮਾਜ ਦੇ ਵਿੱਚ ਸੁਧਾਰ ਸੀ ਦੂਸਰਿਆਂ ਤੋਂ, ਬਿਲਕੁਲ ਆਪਣੇ ਆਪ ਤੋਂ ਨਹੀਂ ਚਾਹੁੰਦੇ
ਚਾਹੀਦਾ।
ਇਸੇ ਤਰ੍ਹਾਂ ਅਗਲੀ ਸਾਂਝ ਜਿਹੜੀ ਉਹ ਗੁਰਿੰਦਰ ਸਿੰਘ ਪਾ ਰਹੇ ਨੇ ਸਾਡੇ ਨਾਲ। ਗੁਰਿੰਦਰ ਸਿੰਘ ਉਹਨਾਂ ਨੇ ਫੋਟੋ ਵੀ ਇੱਕ ਭੇਜੀ ਆ, ਕਹਿੰਦੇ ਸਾਡੇ ਤਾਂ ਜੀ ਸੂਰਜ ਢਲ ਗਿਆ। ਵਰਜੀਨੀਆ ਤੋਂ ਸੁਪ੍ਰੀਤ ਜੀ ਸਾਡੇ ਨਾਲ ਜੁੜਦੇ ਨੇ ਇਹ USA ਤੋਂ, ਤੇ ਉੱਥੇ ਇਸ ਵੇਲੇ ਸੂਰਜ ਢਲ ਗਿਆ ਯਾਨੀ ਕਿ ਸ਼ਾਮਾਂ ਪੈ ਗਈਆਂ ਆ। ਬਹੁਤ ਸੋਹਣੀ ਤਸਵੀਰ ਵੀ ਭੇਜੀ ਆ ਉਸ ਢਲਦੇ ਹੋਏ ਸੂਰਜ ਦੇ ਵਿੱਚ, ਜਿਹੜੀਆਂ ਥੋੜਾ ਥੋੜਾ ਮਿੰਨਾ ਮਿੰਨਾ ਜਿਹਾ ਜਿਹੜਾ ਹਨੇਰਾ ਹੁੰਦਾ ਉਹਦੇ ਵਿੱਚ ਘਰ ਦੀਆਂ ਜਿਹੜੀਆਂ ਬਾਹਰਲੀਆਂ ਬੱਤੀਆਂ ਜਗ ਰਹੀਆਂ ਉਹਦੇ ਵਿੱਚ ਬਹੁਤ ਸੋਹਣਾ ਇੱਕ ਦ੍ਰਿਸ਼ ਜਿਹੜਾ ਪੈਦਾ ਹੋ ਰਿਹਾ। ਬਹੁਤ ਬਹੁਤ ਧੰਨਵਾਦ ਇਸ ਸਾਂਝ ਦੇ ਲਈ। ਤੇ ਅੱਗੇ ਇਹਨਾਂ ਨੇ ਗੱਲ ਕੀਤੀ ਹੈ ਕਹਾਣੀ ਦੇ ਨਾਲ ਜੋੜ ਕੇ, ਕਹਿੰਦੇ ਦਾਜ ਦਹੇਜ ਦਾ ਮਸਲਾ ਬਹੁਤ ਵੱਡਾ ਜੀ। ਮੇਰੇ ਹਿਸਾਬ ਨਾਲ ਅੱਜ ਕੱਲ ਦੇ ਪਰਿਵਾਰ ਬਹੁਤੇ ਨਹੀਂ ਤਾਂ 10ਵੀਂ ਜਮਾਤ ਤੱਕ ਤਾਂ ਆਮ ਆਦਮੀ ਪੜਿਆ ਹੀ ਹੋਇਆ ਹਨਾ, ਪਰ ਸਮੇਂ ਦੇ ਨਾਲ ਨਾਲ ਉਹ ਵੀ ਅਨਪੜ੍ਹੀ ਜਾਪਦੇ ਨੇ, ਕਿਉਂਕਿ ਦਾਜ ਪ੍ਰਥਾ ਤਾਂ ਹੁਣ ਤੱਕ ਖਤਮ ਹੀ ਹੋ ਜਾਣੀ ਚਾਹੀਦੀ ਹੈ। ਸਾਡੇ ਪਰਿਵਾਰ ਵਿੱਚ ਇਸ ਪ੍ਰਥਾ ਨੂੰ ਸਾਡੇ ਭਾਈਏ ਮਤਲਬ ਉਹਨਾਂ ਦੇ ਦਾਦਾ ਜੀ ਜਿਹੜੇ ਆ ਰਤਨ ਸਿੰਘ ਕਾਲੋਂ, ਕਹਿੰਦੇ ਉਹਨਾਂ ਨੇ ਖਤਮ ਕਰ ਦਿੱਤਾ ਸੀ। ਤੇ ਆਪਣੇ ਪੁੱਤਰ ਯਾਨੀ ਕਿ ਮੇਰੇ ਪਿਤਾ ਤੇ ਚਾਚੇ ਤਾਏ ਦਾ ਵਿਆਹ ਜਿਹੜਾ ਸੀ ਉਹਨਾਂ ਨੇ ਬਿਨਾਂ ਦਾਜ ਦਹੇਜ ਦੇ ਕੀਤਾ ਸੀ, ਤੇ ਅੱਗੇ ਤੋਂ ਅਸੀਂ ਵੀ ਸਾਰੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਰਹੇ। ਕਿਆ ਬਾਤ ਹੈ,
ਬਿਲਕੁਲ ਇਹ ਚੀਜ਼ਾਂ ਸੁਣ ਕੇ ਬਹੁਤ ਖੁਸ਼ੀ ਹੁੰਦੀ ਹੈ ਵੀ ਹਾਂ ਇਹੋ ਜਿਹੇ ਲੋਕ ਵੀ ਸਮਾਜ ਚ ਹੈਗੇ ਨੇ
ਹੈਗੇ ਆ। ਔਰ ਮੈਨੂੰ ਲੱਗਦਾ ਕਿ ਸਮਾਜ ਸੋਹਣਾ ਵੀ ਇਸੇ ਕਰਕੇ ਆ। ਸੋ ਕਾਲੋ ਸਾਹਿਬ ਤੁਹਾਡੇ ਵਰਗੇ ਜਿਹੜੇ ਇਨਸਾਨ ਹੈ ਔਰ ਤੁਹਾਡੇ ਵਰਗੇ ਪਰਿਵਾਰ ਜਿਹੜੇ ਆ ਜੇਕਰ ਸਮਾਜ ਦੇ ਵਿੱਚ ਹੈਗੇ ਆ ਤਾਂ ਸਮਾਜ ਜਿਹੜਾ ਆ ਇਸੇ ਕਰਕੇ ਕਿਸੇ ਪੱਖ ਤੋਂ ਬਿਹਤਰ ਵੀ ਹੈਗਾ, ਸੁਹਾਵਣਾ ਵੀ ਹੈਗਾ, ਸੋਹਣਾ ਵੀ ਹੈਗਾ ਹਨਾ। ਸੋ ਇਹ ਖੂਬਸੂਰਤੀ ਜਿਹੜੀ ਆ ਇਸੇ ਤਰ੍ਹਾਂ ਬਰਕਰਾਰ ਰਹੇ ਸਮਾਜ ਦੀ, ਔਰ ਤੁਸੀਂ ਇਸ ਖੂਬਸੂਰਤੀ ਦੇ ਵਿੱਚ ਵਾਧਾ ਕਰਦੇ ਰਹੋ ਆਪਣੇ ਇਹਨਾਂ ਯਤਨਾਂ ਦੇ ਸਦਕਾ। ਅਸੀਂ ਉਮੀਦ ਕਰਦੇ ਹਾਂ ਕਿ ਇਸ ਤੋਂ ਸੇਧ ਜਿਹੜੇ ਆ ਹੋਰ ਵੀ ਨੌਜਵਾਨ ਲੈਣਗੇ ਹਨਾ। ਇਹ ਆਪਣੇ ਆਪ ਦੇ ਵਿੱਚ ਜਿਹੜੀ ਸੇਧ ਵੀ ਦਿੰਦੀ ਹੈ ਇਹ ਗੱਲ,
ਪਰਿਵਾਰਾਂ ਚ ਹੁੰਦਾ ਜੋ ਵੱਡਿਆਂ ਤੋਂ ਦੇਖਦੇ ਬੱਚੇ ਉਹ ਕਰਦੇ ਆ, ਹੁਣ ਇਹਨਾਂ ਦੇ ਪਰਿਵਾਰ ਚ ਦਾਦਿਆਂ ਤੋਂ ਸ਼ੁਰੂ ਹੋ ਰਿਹਾ ਤੇ ਚੰਗੀ ਗੱਲ ਆ, ਬਹੁਤ ਬਹੁਤ ਖੁਸ਼ੀ ਹੋਈ।
ਬਿਲਕੁਲ ਦੇਖੋ ਪਿਛਲੀ ਪੀੜੀ ਪਿਛਲੀ ਤੋਂ ਵੀ ਪਿਛਲੀ ਪੀੜੀ ਜਿਹੜੀ ਆ ਉਹਨਾਂ ਨੇ ਖਤਮ ਕਰਤੀ ਸੀ ਇਹ ਗੱਲ ਹਨਾ। ਔਰ ਅੱਜ ਅਸੀਂ ਨੌਜਵਾਨਾਂ ਤੋਂ ਉਮੀਦ ਤਾਂ ਕਰਦੇ ਆ, ਔਰ ਨੌਜਵਾਨ ਜਿਹੜੇ ਆ ਵੈਸੇ ਕਾਫੀ ਹੱਦ ਤੱਕ ਬਦਲ ਵੀ ਰਹੇ ਆ ਸੁਪ੍ਰੀਤ, ਪਰ ਦੇਖਣ ਦੇ ਵਿੱਚ ਇਹ ਆਉਂਦਾ ਕਿ ਕਈ ਵਾਰ ਫਿਰ ਵੀ ਉਹਨਾਂ ਦੇ ਉੱਤੇ ਪਰਿਵਾਰਾਂ ਦਾ ਜਿਹੜਾ ਬੜਾ ਦਬਦਬਾ ਹੁੰਦਾ ਆ ਹਨਾ। ਮਾਂ ਕਹਿੰਦੀ ਆ ਵੀ ਮੈਂ ਤਾਂ ਭਾਈ ਵੀ ਇੰਨੇ ਦਿੱਤੇ ਆ, ਮੈਂ ਆਪਣਾ ਜਿਹੜਾ ਚਾਹ ਆ ਉਹ ਪੂਰਾ ਕਰਨਾ ਆ ਹਨਾ, ਮੇਰੀਆਂ ਸ਼ਰੀਕਣੀਆਂ ਨੇ ਦੇਖਣਾ ਵੀ ਤੇਰੀ ਨੂੰਹ ਨੇ
ਰਿਸ਼ਤੇਦਾਰੀਆਂ ਚ
ਹਨਾ। ਇਹ ਚੀਜ਼ਾਂ ਜਿਹੜੀਆਂ ਉਹ ਅਜੇ ਵੀ ਚੱਲਦੀਆਂ, ਜਿਵੇਂ ਕਾਲੋ ਸਾਹਿਬ ਨੇ ਕਿਹਾ ਵੀ ਪੜ੍ਹ ਤਾਂ ਅਸੀਂ ਗਏ ਆ ਪਰ ਪੜ੍ਹ ਲਿਖ ਕੇ ਹਲੇ ਕੁਰੀਤੀਆਂ ਨੂੰ ਨੀ ਖਤਮ ਕਰ ਸਕੇ ਅਸੀਂ ਹਨਾ।
ਇਹਨਾਂ ਉਹਨਾਂ ਚੀਜ਼ਾਂ ਤੇ ਅਮਲ ਉਹ ਚੀਜ਼ਾਂ ਅਮਲ ਚ ਨਹੀਂ ਲਿਆਂਦੀਆਂ,
ਬਿਲਕੁਲ
ਪਤਾ ਹੈ ਸਾਨੂੰ
ਬਿਲਕੁਲ,
ਬਟ ਅਸੀਂ ਉਹ ਉਹਨਾਂ ਨੂੰ ਅਮਲ ਚ ਲਿਆਣ ਨੂੰ ਪਤਾ ਨੀ ਚੱਕਦੇ ਆ ਜਾਂ ਕੀ ਆ ਉਹ, ਚਲੋ ਹਰ ਇੱਕ ਦਾ ਆਪਣਾ ਆਪਣਾ। ਬਟ
ਖੈਰ ਇਹੀ ਕਾਰਨ ਹੈ ਵੀ ਅੱਜ ਅਸੀਂ ਗੱਲਬਾਤ ਵੀ ਕਰ ਰਹੇ ਹਾਂ, ਕਿਉਂਕਿ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਅਸੀਂ ਸਿੱਖ ਜ਼ਰੂਰ ਸਕਦੇ ਹਾਂ ਇੱਕ ਦੂਜੇ ਤੋਂ, ਜਿਹੜੇ ਦੋਸਤ
ਸਿੱਖ ਸਾਰੀ ਉਮਰ
ਸਿੱਖਦਾ, ਬਿਲਕੁਲ ਬਿਲਕੁਲ। ਸਾਡੇ ਨਾਲ ਜਿਹੜੇ ਵੀ ਦੋਸਤ ਹੋਰ ਜੁੜ ਰਹੇ ਨੇ ਉਹਨਾਂ ਦੇ ਮੈਂ ਹੋਰ ਵਿਚਾਰ ਸ਼ਾਮਲ ਕਰਦੀ ਹਾਂ। ਜਸਵਿੰਦਰ ਪਾਲ ਦੁਬਾਰਾ ਸਾਡੇ ਨਾਲ ਜੁੜੇ ਨੇ। ਜਸਵਿੰਦਰ ਪਾਲ ਜੀ ਕਹਿ ਰਹੇ ਨੇ ਕਹਿੰਦੇ ਅਮਰਦੀਪ ਜੀ ਸਾਡੇ 2 ਬੇਟੇ ਹੁਣ, ਅਸੀਂ ਉਹਨਾਂ ਦੀ ਕਹਿੰਦੇ ਮੈਰਿਜ ਤੇ ਦਹੇਜ ਨਹੀਂ ਲਿਆ, ਵੀ ਫੀਲ ਗੁੱਡ ਅਵਰ ਸੈਲਵਸ। ਕਿਆ ਬਾਤ ਹੈ, ਇਹ ਬਹੁਤ ਜ਼ਰੂਰੀ ਹੈ, ਲਾਜ਼ਮੀ ਇਹਨੂੰ ਕਰਨਾ ਬਹੁਤ ਜ਼ਰੂਰੀ ਹੈ। ਔਰ ਜਸਵਿੰਦਰ ਪਾਲ ਜੀ ਇਹ ਵੀ ਜਿਹੜਾ ਲਾਜ਼ਮੀ ਬਣਾਉਣਾ ਬਣਦਾ ਕਿ ਜੇ ਅਸੀਂ ਨਹੀਂ ਲਿਆ ਨਾ, ਅਸੀਂ ਪਰਿਵਾਰ ਦੇ ਵਿੱਚ ਵੀ ਇੱਕ ਰੀਤ ਤੋਰੀਏ, ਆਪਣੇ ਭੈਣਾਂ ਭਰਾਵਾਂ ਜਾਂ ਫਿਰ ਪਰਿਵਾਰ ਦੇ ਜਿਹੜੇ ਹੋਰ ਜਿਹੜੇ ਰਿਸ਼ਤੇਦਾਰੀਆਂ ਜਿਹੜੀਆਂ ਸਾਡੇ ਨਾਲ ਜੁੜਦੀਆਂ, ਅਸੀਂ ਉਹਨਾਂ ਨੂੰ ਵੀ ਜੇ ਨਸੀਹਤ ਦੇ ਸਕੀਏ ਤਾਂ ਜ਼ਰੂਰ ਦੇਈਏ। ਮੰਨਣਾ ਨਾ ਮੰਨਣਾ ਮੈਨੂੰ ਲੱਗਦਾ ਅਗਲੇ ਦੀ ਮਰਜ਼ੀ ਹੈ, ਪਰ ਤੁਸੀਂ ਇੱਕ ਇਗਜ਼ਾਮਪਲ ਜ਼ਰੂਰ ਸੈੱਟ ਕਰੋ, ਹਨਾ, ਇੱਕ ਮਿਸਾਲ ਜ਼ਰੂਰ ਬਣੋ ਉਹਨਾਂ ਦੇ ਲਈ ਕਿ ਤੁਹਾਡੇ ਪਰਿਵਾਰ ਦੇ ਵਿੱਚ ਜੇ ਤੁਸੀਂ ਨਹੀਂ ਦਾਜ ਲਿਆ ਤਾਂ ਤੁਹਾਡਾ ਪਰਿਵਾਰ ਫੇਰ ਵੀ ਸੁੱਖਾਂ ਲੱਦਾ ਆ, ਹਨਾ, ਸੁਖੀ ਵੱਸਦਾ ਹੈ ਉਸ ਪਰਿਵਾਰ ਦੇ ਵਿੱਚ, ਖੁਸ਼ੀਆਂ ਆ, ਖੇੜੇ ਆ। ਜ਼ਰੂਰੀ ਨਹੀਂ ਹੁੰਦਾ ਚੀਜ਼ਾਂ ਦੀ ਜਿਹੜੀ ਅਹਿਮੀਅਤ ਆ, ਚੀਜ਼ਾਂ ਜਿਹੜੀਆਂ ਆ ਉਹ ਆਉਣੀਆਂ ਜਾਣੀਆਂ ਔਰ ਅਸੀਂ ਆਪਣੀ ਮਿਹਨਤ ਦੇ ਨਾਲ ਕਮਾਉਣੀਆਂ, ਹਨਾ, ਬਿਲਕੁਲ। ਤੇ ਇਹਦੇ ਨਾਲ ਹੀ ਅਗਲੀ ਜਿਹੜੀ ਸਾਂਝ ਆ ਸਾਡੇ ਨਾਲ ਪਾਈ ਹੈ ਜਗਜੀਵਨ ਕੌਰ ਮਠਾਰੂ ਹੁਰਾ ਨੇ। ਅੱਛਾ, ਇਹਨਾਂ ਨੇ ਕਿਹਾ, ਕਹਿੰਦੇ ਜੇ ਕਹਿੰਦੇ ਚੁੱਭਦੇ ਹਾਂ ਤਾਂ ਜੁੱਤੀ ਆਪਣੇ ਪੈਰਾਂ ਵਿੱਚ ਪਾ ਲਓ, ਇਹੋ ਹੀ ਉਸ ਲੜਕੀ ਨੇ ਕੀਤਾ। ਜੇ ਕੰਡੇ ਚੁੱਭਦੇ ਹਨ, ਜੇ ਕੰਡੇ ਚੁੱਭਦੇ ਹਨ ਜੀ, ਜੁੱਤੀ ਕਹਿੰਦੇ ਆਪਣੇ ਪੈਰਾਂ ਵਿੱਚ ਪਾ ਲਓ, ਇਹੋ ਹੀ ਉਸ ਲੜਕੀ ਨੇ ਕੀਤਾ ਆ। ਸੋ ਬਿਲਕੁਲ ਉਸ ਦੀ ਜਿਹੜੀ ਆਪਣੀ ਸੋਚ ਜਿਹੜੀ ਆ ਉੱਥੇ ਜ਼ਰੂਰ ਆਪਣਾ ਬਚਾਅ ਜਿਹੜਾ ਉਹ ਆਪ ਹੀ ਕਰਨਾ ਪੈਣਾ, ਹਨਾ। ਇੱਥੇ ਇਹ ਜਿਹੜੀ ਸਿੱਖ ਆ ਇਹ ਜ਼ਰੂਰ ਮਿਲਦੀ ਆ ਕਿ ਹਾਂ ਵੀ ਕੰਡਿਆਂ ਦੇ ਉੱਤੇ ਤੁਰ ਕੇ ਆਪਣੇ ਪੈਰ ਜਿਹੜੇ ਖੂਨ ਨਾਲ ਲੱਤ ਪੱਤ ਕਰਕੇ ਜ਼ਖਮੀ ਕਰਕੇ ਤੁਰਨ ਦੇ ਨਾਲੋਂ ਇਹ ਜ਼ਰੂਰੀ ਆ ਕਿ ਜੁੱਤੀ ਪਾ ਲਓ, ਯਾਨੀ ਕਿ ਆਪਣਾ ਜਿਹੜਾ ਬਚਾਅ ਆ ਉਹ ਜ਼ਰੂਰ ਕਰ ਲਓ, ਆਪ ਕਰ ਲਓ, ਹਨਾ। ਸੋ ਬਹੁਤ ਬਹੁਤ ਧੰਨਵਾਦ ਜਗਜੀਵਨ ਜੀ, ਤੁਸੀਂ ਵੀ ਸਾਡੇ ਨਾਲ ਜੁੜਨਾ ਕੀਤਾ ਔਰ ਇਸ ਪੱਖ ਦੇ ਉੱਤੇ ਆਪਣਾ ਬੜਾ ਹੀ ਸੋਹਣਾ ਵਿਚਾਰ ਜਿਹੜਾ ਉਹ ਤੁਸੀਂ ਰੱਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਦਲਾਅ ਜਿਹੜਾ ਆ ਇਹਦਾ ਮਤਲਬ ਇਹੀ ਹੈ ਕਿ ਸਾਨੂੰ ਬਦਲਾਅ ਜਿਹੜਾ ਆ ਉਹਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਪੈਣਾ ਆ, ਹਨਾ। ਔਰ ਇਸ ਚੀਜ਼ ਦੇ ਲਈ ਜਿੱਥੇ ਕੋਈ ਗਲਤ ਹੋ ਰਿਹਾ, ਜਿੱਥੇ ਕੋਈ ਕਮੀ ਹੈ, ਜਿੱਥੇ ਕੋਈ ਕੁਰੀਤੀ ਜਿਹੜੀ ਪੈਦਾ ਹੋ ਰਹੀ ਹੈ ਉਸ ਨੂੰ ਰੋਕਣ ਦੇ ਲਈ
ਰੋਕਣਾ, ਖੜਾ ਹੋਣਾ ਪਏਗਾ, ਬੋਲਣਾ ਪਏਗਾ,
ਬੋਲਣਾ ਪਏਗਾ ਜੀ ਜੀ ਜੀ। ਸੋ ਸੁਪ੍ਰੀਤ, ਇਸ ਤੋਂ ਇਲਾਵਾ ਤੁਸੀਂ ਇਸ ਵਿਸ਼ੇ ਦੇ ਉੱਤੇ ਕੁਛ ਹੋਰ ਸਾਂਝਾ ਕਰਨਾ ਚਾਹੁੰਦੇ ਹੋਵੋ ਤੇ ਜੀ?
ਨਹੀਂ, ਸਭ ਗੱਲਾਂ ਹੋ ਗਈਆਂ ਤਕਰੀਬਨ
ਜੀ,
ਐਸਾ ਕੋਈ ਸਪੈਸ਼ਲ ਹੈ ਨੀ, ਨਾ ਮੈਂ ਕੋਈ ਇਹੋ ਜਿਹੀ ਹੈਗੀ ਆ ਜੀ, ਨਾ ਸਿੰਪਲ ਲਾਈਫ ਵਾਲੀ ਹੈਗੀ ਆ, ਇਸ ਕਰਕੇ
ਜੀ
ਥੈਂਕ ਯੂ ਨਾਲ ਲੈਣ ਲਈ
ਜੀ। ਸੋ ਗੱਲਬਾਤ ਜਿਹੜੀ ਆ ਉਹ ਇੱਥੇ ਖਤਮ ਕਰਦੇ ਆ। ਇਹਦਾ ਨਿਚੋੜ ਜਿਹੜਾ ਆ ਉਹ ਮੈਨੂੰ ਲੱਗਦਾ ਇਹੋ ਹੀ ਹੈ ਕਿ ਸਮਾਜ ਦੇ ਵਿੱਚ ਬੁਰਾਈ ਦੇ ਵਿਰੁੱਧ ਦੇ ਵਿੱਚ ਖੜਨਾ ਤਾਂ ਜ਼ਰੂਰੀ ਹੈ ਹੀ ਹੈ, ਪਰ ਉਸ ਨੂੰ ਖਤਮ ਕਰਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ, ਲਗਾਤਾਰ ਯਤਨ ਜਿਹੜੇ ਆ ਉਹ ਹੋਣੇ ਵੀ ਬਹੁਤ ਜ਼ਰੂਰੀ ਹੈ। ਔਰ ਇਸ ਕਹਾਣੀ ਦੇ ਰਾਹੀਂ ਅਸੀਂ ਆਪਣੇ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਜਿਹੜੀਆਂ ਸ਼ਾਮਲ ਨੇ ਉਹਨਾਂ ਦੇ ਉੱਤੇ ਵੀ ਇੱਕ ਸਵਾਲ ਜਿਹੜਾ ਆ ਉਹ ਚੱਕਿਆ, ਔਰ ਉਸ ਸਵਾਲ ਨੂੰ ਚੱਕਣ ਦਾ ਜਿਹੜਾ ਮਕਸਦ ਉਹ ਸਿਰਫ ਇਹੀ ਹੈ ਕਿ ਸਮਾਜ ਦੇ ਵਿੱਚ ਸਿਰਫ ਦਹੇਜ ਨਹੀਂ ਆ, ਦਹੇਜ ਦੇ ਨਾਲ ਸੰਬੰਧਿਤ ਹੋਰ ਬਹੁਤ ਸਾਰੀਆਂ ਕੁਰੀਤੀਆਂ, ਗੱਲ ਜਦੋਂ ਦਹੇਜ ਦੀ ਆਉਂਦੀ ਆ ਤਾਂ ਅਸੀਂ ਜੇ ਪਿਛੋਕੜ ਚ ਜਾਈਏ ਤਾਂ ਕੁੜੀਆਂ ਨੂੰ ਜੰਮਣਾ, ਜਿਹੜਾ ਕੁੜੀਆਂ ਦਾ ਜੰਮਣਾ ਜਿਹੜਾ ਆ ਉਹੀ ਪਰਿਵਾਰ ਦੇ ਵਿੱਚ ਪ੍ਰਵਾਨ ਨਹੀਂ ਸੀ ਕੀਤਾ ਜਾਂਦਾ, ਕਿਉਂਕਿ ਕੁੜੀਆਂ ਨੂੰ ਜਦੋਂ ਵਿਆਹਣਾ ਤਾਂ ਉਹ ਇੱਕ ਬਹੁਤ ਵੱਡੀ ਸਮੱਸਿਆ ਹੁੰਦੀ ਸੀਗੀ।
ਮੈਂ ਇੱਕ ਚੀਜ਼ ਹੋਰ ਕਹਿਣੀ ਚਾਹਾਂਗੀ
ਜੀ,
ਵੀ ਹਾਂ ਕਹਿੰਦੇ ਜੀ ਕੁੜੀ ਹੋ ਗਈ ਘਰ ਚ, ਕੁੜੀ ਹੋ ਗਈ, ਬੜਾ ਅਫਸੋਸ ਮਨਾਇਆ ਜਾਂਦਾ
ਜੀ।
ਕਿਉਂ ਮਨਾਇਆ ਜਾਂਦਾ? ਕੁੜੀ ਕੰਮ ਨੀ ਕਰ ਸਕਦੀ ਜਾਂ ਕੁੜੀ ਪੜ੍ਹ ਨੀ ਸਕਦੀ, ਕੁੜੀ ਕਮਾ ਨੀ ਸਕਦੀ
ਜੀ,
ਇਹ ਚੀਜ਼ਾਂ ਬਦਲਣੀਆਂ ਪੈਣਗੀਆਂ ਸਾਨੂੰ
ਜੀ।
ਤਾਂ ਫੇਰ ਤਕਲੀਫਾਂ ਵੀ ਨਹੀਂ, ਸਮੱਸਿਆਵਾਂ ਵੀ ਨਹੀਂ ਆਉਣਗੀਆਂ ਵੀ ਹਾਂ ਜੀ ਸਾਡੀ ਕੁੜੀ ਹੋ ਗਈ, ਅੱਛਾ ਦੋ ਹੋ ਗਈਆਂ, ਮੁੰਡੇ ਲਈ ਉਹ ਨਹੀਂ ਹੋਏਗਾ
ਜੀ ਜੀ,
ਮਤਲਬ ਬਰਾਬਰ ਤਾਂ ਲਿਆਉਣੀ ਪਏਗੀ, ਸਿਰਫ ਕਹਿਣ ਚ ਗੱਲਾਂ ਚ ਸੋਚਣ ਚ ਨਹੀਂ ਹੋਣਾ, ਇਹਨਾਂ ਨੂੰ
ਪ੍ਰੈਕਟੀਕਲੀ ਲਾਗੂ ਕਰਨਾ,
ਅਪਲਾਈ ਵੀ ਕਰਨਾ ਪਊਗਾ ਚੀਜ਼ਾਂ ਨੂੰ
ਬਿਲਕੁਲ।
ਔਰ ਬਹੁਤ ਜਗ੍ਹਾ ਹੁੰਦਾ ਵੀ ਹੈ
ਜੀ,
ਬਟ ਬਹੁਤ ਘੱਟ ਪਰਸੈਂਟੇਜ ਹੈ ਇਸ ਚੀਜ਼ ਦੀ
ਜੀ। ਅਜੇ ਵੀ ਦੇਖਣ ਦੇ ਵਿੱਚ ਆਉਂਦਾ ਕਿ ਅਸੀਂ ਬਹੁਤ ਵਾਰ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਕੁੜੀਆਂ ਹੁੰਦੀਆਂ ਉਹਨਾਂ ਨੂੰ ਬੜੇ ਤਰਸ ਦੇ ਪਾਤਰ ਬਣਾ ਕੇ ਵੇਖਦੇ ਆ, ਹਨਾ, ਵੀ ਉਹ ਤਾਂ ਵਿਚਾਰੇ ਦੇ ਦੋ ਕੁੜੀਆਂ, ਤਿੰਨ ਕੁੜੀਆਂ, ਤੀਜੀ ਵੀ ਆ ਗਈ ਹੁਣ,
ਤੀਸਰੀ ਵੀ ਹੋ ਗਈ, ਉਹ ਵੀ ਜੀ ਨੇ ਘਰ ਦਾ
ਜੀ,
ਮੁੰਡੇ ਜਾਂ ਕੁੜੀਆਂ, ਬੱਚੇ ਬੱਚੇ ਹੀ ਆ,
ਬਿਲਕੁਲ
ਮਾਪਿਆਂ ਲਈ ਬੱਚੇ ਹੀ ਨੇ।
ਪਹਿਲਾਂ ਇਹ ਸੋਚ ਮੈਨੂੰ ਲੱਗਦਾ ਬਦਲਣੀ ਜ਼ਿਆਦਾ ਜ਼ਰੂਰੀ ਹੈ, ਉਸ ਤੋਂ ਬਾਅਦ ਫੇਰ ਜਿਹੜੀਆਂ ਕੁਰੀਤੀਆਂ ਨਾ ਇਹ ਆਪਣੇ ਆਪ ਖਤਮ ਹੋਣਗੀਆਂ ਜੀ ਜੀ।
ਇਹ ਵੀ ਬਹੁਤ ਸਦੀਆਂ ਤੋਂ ਚੱਲੀਆਂ ਆ ਰਹੀਆਂ, ਟਾਈਮ ਲੱਗੂਗਾ
ਜੀ,
ਬਟ ਬਦਲਣਗੀਆਂ, ਪਰ ਸਾਨੂੰ ਅਪਲਾਈ ਕਰਨੀਆਂ ਪੈਣਗੀਆਂ,
ਬਿਲਕੁਲ ਅਮਲੀ ਰੂਪ ਦੇ ਵਿੱਚ ਸਾਨੂੰ
ਆਪ ਨੂੰ ਲਿਆਉਣੀਆਂ ਪੈਣਗੀਆਂ, ਵੀ ਗੱਲਾਂ ਕਰਨੀਆਂ, ਕਮੈਂਟ ਕਰਨੇ ਆ, ਆਪਾਂ ਸ਼ੇਅਰ ਕਰਦੇ ਆ, ਮੈਸੇਜ ਸ਼ੇਅਰ ਕਰਨੇ, ਇੱਕ ਦੂਜੇ ਨੂੰ ਭੇਜਣੇ, ਉਹ ਬਹੁਤ ਸੌਖੇ ਆ।
ਬਿਲਕੁਲ ਬਿਲਕੁਲ, ਸੋ ਅਮਲੀ ਰੂਪ ਚ ਲਿਆਉਣਾ ਹੀ ਬਹੁਤ ਔਖਾ ਹੁੰਦਾ,
ਬਹੁਤ ਔਖਾ ਹੁੰਦਾ,
ਉਹ ਜ਼ਰੂਰੀ ਵੀ ਆ।
ਜਿਹੜੇ ਮੈਨੂੰ ਲੱਗਦਾ ਲਿਆਂਦੇ ਨੇ ਉਹ ਇਹ ਚੀਜ਼ਾਂ ਘੱਟ ਸ਼ੇਅਰ ਕਰਦੇ ਨੇ।
ਬਿਲਕੁਲ ਬਿਲਕੁਲ, ਆਮ ਤੌਰ ਤੇ
ਹਾਂ, ਜਿਹੜੇ ਕਰ ਰਹੇ ਨੇ ਉਹਨਾਂ ਨੂੰ ਇਹ ਚੀਜ਼ਾਂ ਲੋੜ ਲੋੜ ਨਹੀਂ ਪੈਂਦੀ।
ਜੀ 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 ਬਿਲਕੁਲ, ਸੋ ਸਮਾਂ ਜਿਹੜਾ ਉਹ ਹੁਣ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਆਪਾਂ ਹੋਰ ਗੱਲਬਾਤ ਜਿਹੜੀ ਅੱਗੇ ਵਧਾਈਏ, ਪਰ ਇੱਥੇ ਹੀ ਗੱਲਬਾਤ ਜਿਹੜੀ ਆ ਉਹ ਅਸੀਂ ਰੋਕਦੇ ਹਾਂ। ਪਰ ਰਵਿੰਦਰ ਸਿੰਘ ਧਨੀ ਹੋਰਾਂ ਦਾ ਜਾਂਦੇ ਜਾਂਦੇ ਮੈਸੇਜ ਜ਼ਰੂਰ ਲੈ ਲੈਂਦੇ ਆ। ਕਹਿੰਦੇ ਕੁੜੀ ਹੋਣ ਤੇ ਅਫਸੋਸ ਵੀ, ਜ਼ਿਆਦਾਤਰ ਕਹਿੰਦੇ ਲੇਡੀਜ਼ ਹੀ ਕਰਦੀਆਂ, ਮੰਨ ਲਿਆ ਜਾਂਦਾ ਜੀ। ਬਿਲਕੁਲ
ਬਿਲਕੁਲ, ਇਹੀ ਗੱਲ ਹੈਗੀ ਆ।
ਬਹੁਤ ਵਾਰ ਇਹ ਵੀ ਨਹੀਂ ਹੁੰਦਾ, ਬਹੁਤ ਵਾਰ ਬਹੁਤੇ ਪਰਿਵਾਰਾਂ ਦੇ ਵਿੱਚ ਕੁਛ ਜਿਹੜੇ ਬੰਦੇ ਆ, ਮਰਦ ਹੈ, ਉਹ ਵੀ ਚਾਹੁੰਦੇ ਹੁੰਦੇ ਆ ਕਿ ਸਾਡਾ
ਪਰਿਵਾਰ ਵਧੇ, ਮੁੰਡਾ ਹੋਵੇ ਤੇ ਮੁੰਡੇ ਦੇ ਨਾਲ ਨਾਲ ਪਰਿਵਾਰ ਵਧੂਗਾ।
ਉਹ ਨਮੋਸ਼ੀ ਵੀ ਮਹਿਸੂਸ ਕਰਦੇ ਆ ਕਿ ਪਰਿਵਾਰਾਂ ਚ ਦੇਖਣ ਚ ਸੁਣਨ ਦੇ ਵਿੱਚ ਆਉਂਦਾ। ਪਰ ਹਾਂ, ਅਫਸੋਸ ਜਿਹੜਾ ਆ ਉਹ ਕੁੜੀ ਹੋਣ ਤੇ ਜ਼ਿਆਦਾਤਰ ਲੇਡੀਜ਼ ਕਰਦੀਆਂ। ਇਹੀ ਬਦਲਾਅ ਜਿਹੜਾ ਆ ਉਹ ਆਉਣਾ ਬਹੁਤ ਜ਼ਰੂਰੀ ਆ ਧਨੀ ਜੀ। ਔਰ ਇਸ ਕਹਾਣੀ ਦੇ ਰਾਹੀਂ ਜਾਂ ਇਹਨਾਂ ਕਹਾਣੀਆਂ ਦੇ ਰਾਹੀਂ, ਸਾਹਿਤ ਦੇ ਰਾਹੀਂ ਸਾਡੀ ਜਿਹੜੀ ਆ ਇਹ ਗੱਲਬਾਤ ਜਿਹੜੀ ਆ, ਜਾਂ ਫਿਰ ਇਹੋ ਜਿਹੜਾ ਚਿੰਤਨ ਹੋਣਾ, ਇਸੇ ਕਰਕੇ ਜ਼ਰੂਰੀ ਹੈ ਤਾਂ ਕਿ ਅਸੀਂ ਥੋੜਾ ਬਹੁਤਾ ਜਿਹੜਾ ਆਪਣੇ ਆਪ ਚ ਪਹਿਲਾਂ ਬਦਲਾਅ ਲਿਆਈਏ, ਫਿਰ ਸਮਾਜ ਦੇ ਵਿੱਚ ਹੌਲੀ ਹੌਲੀ ਬਦਲਾਅ ਜਿਹੜਾ ਉਹ ਆਪਣੇ ਆਪ ਆ ਸਕਦਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ, ਤੇ ਵਿਸ਼ੇਸ਼ ਤੌਰ ਤੇ ਸੁਪ੍ਰੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਜਿਹੜੇ ਆਪਣੇ ਵਿਚਾਰ ਵੀ ਆ ਸਾਂਝੇ ਕੀਤੇ ਆ ਤੇ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਹਿੱਸਾ ਪਾਇਆ।
ਧੰਨਵਾਦ ਤੁਹਾਡਾ ਅਮਰਦੀਪ ਜੀ ਤੇ ਹਰਮਨ ਰੇਡੀਓ ਦਾ
ਜੀ। ਸੋ ਦੋਸਤੋ, ਤੁਹਾਡੇ ਤੋਂ ਹੁਣ ਮੈਨੂੰ ਵੀ ਲੈਣੀ ਪੈਣੀ ਆ ਇਜਾਜ਼ਤ। ਅੱਜ ਦਾ ਇਹ ਲਹਿਰਾਂ ਪ੍ਰੋਗਰਾਮ ਜਿਹੜਾ ਉਹ ਖਤਮ ਕਰਨਾ ਚਾਹੁੰਦੀ ਆ, ਪਰ ਇਸ ਵੇਲੇ ਸਾਡੇ ਨਾਲ ਇੱਕ ਸੱਜਣ ਜਾਣ ਤੋਂ ਪਹਿਲਾਂ ਜੁੜ ਰਹੇ ਨੇ ਫੋਨ ਦੇ ਜ਼ਰੀਏ, ਮੈਂ ਉਹਨਾਂ ਨੂੰ ਸ਼ਾਮਲ ਕਰ ਲੈਂਦੀ ਆ ਜੀ। ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਸਾਡੇ ਨਾਲ ਜੁੜ ਚੁੱਕੇ ਹੋ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾਂ। ਹੈਲੋ,
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ?
ਹਾਂਜੀ, ਮੈਂ ਦਲਵਿੰਦਰ ਬੋਲ ਰਿਹਾ ਨਿਊਯਾਰਕ ਤੋਂ।
ਹਾਂਜੀ ਹਾਂਜੀ ਦਲਵਿੰਦਰ ਜੀ, ਬਹੁਤ ਬਹੁਤ ਸਵਾਗਤ, ਸ਼ੁਕਰੀਆ ਜੀ,
ਸ਼ੁਕਰੀਆ ਜੀ। ਜਿਦਾਂ ਦਾਜ ਦੀ ਗੱਲ ਚੱਲਦੀ ਹੈ, ਅਸੀਂ ਵੀ ਜਿਦਾਂ ਦੋ ਵਿਆਹ ਕੀਤੇ ਹੈ, ਇੱਕ ਮੇਰਾ
ਜੀ,
ਇੱਕ ਮੇਰੇ ਬ੍ਰਦਰ ਦਾ, ਕੋਈ ਦਾਜ ਨੀ ਲਿਆ ਸੀ।
ਬਹੁਤ ਚੰਗੀ ਗੱਲ ਹੈ ਜੀ, ਬਹੁਤ ਸਲਾਹਣਾ ਬਣਦਾ ਤੁਹਾਡੀ ਇਸ ਕੋਸ਼ਿਸ਼ ਨੂੰ, ਸਲਾਮ ਹੈ। ਔਰ ਇਹੀ ਸਮਾਜ ਦੇ ਵਿਚ ਬਦਲਾਅ ਜਿਹੜਾ ਆ ਉਹ ਤਾਂ ਹੀ ਲਿਆਂਦਾ ਜਾ ਸਕਦਾ ਜੇਕਰ ਤੁਹਾਡੇ ਵਰਗੇ ਜਿਹੜੇ ਨੌਜਵਾਨ ਨੇ ਪਰਿਵਾਰਾਂ ਦੇ ਵਿਚ ਇਹੋ ਜਿਹੇ ਜਿਹੜੇ ਕਦਮ ਆ ਉਹ ਚੁੱਕਣਗੇ, ਆਪਣੇ ਪਰਿਵਾਰ ਨੂੰ ਸਮਝਾਉਣਗੇ, ਔਰ ਇਹ ਜਿਹੜਾ ਬਦਲਾਅ ਆ ਆਪਣੇ ਆਪ ਆਏਗਾ ਜੀ।
ਬਾਕੀ ਦੇਖ ਲਿਆ ਵੀ ਸਾਡੇ ਤਿੰਨ ਕੁੜੀਆਂ ਨੇ
ਜੀ,
ਦੋ ਮੇਰੇ ਬ੍ਰਦਰ ਦੇ ਜੀ, ਇੱਕ ਮੇਰੇ ਤੇ ਇੱਕ ਬੇਟਾ
ਜੀ। ਜੀ ਠੀਕ,
ਕਦੀ ਅਸੀਂ ਇਹ ਨੀ ਕਦੀ ਫਰਕ ਕੀਤਾ ਮੁੰਡੇ ਨੂੰ ਜਿਆਦਾ ਕੁਛ ਲੈ ਚੱਲੀਏ ਤੇ ਕੁੜੀਆਂ ਨੂੰ ਨਹੀਂ, ਅਸੀਂ ਬਰਾਬਰ ਹੀ ਮਤਲਬ ਇੰਨਾ ਹੀ ਪਿਆਰ ਕੁੜੀਆਂ ਨੂੰ ਇੰਨਾ ਹੀ ਆਪਾਂ ਮਤਲਬ ਇਹ ਨੀ ਜਿਦਾਂ ਵੀ ਦੋ ਕੁੜੀਆਂ ਹੋ ਗਈਆਂ ਵੀ ਹਾਏ ਤਿੰਨ ਹੋ ਗਈਆਂ ਘਰ ਦੇ ਵਿੱਚ ਹੋ ਗਈਆਂ। ਬਹੁਤ ਸਾਡੇ ਜਦੋਂ ਕੁੜੀਆਂ ਹੋਈਆਂ ਮਤਲਬ ਤਿੰਨ ਹੀ ਬੇਟੀਆਂ ਹੋਈਆਂ, ਬਹੁਤ ਖੁਸ਼ੀ ਸਾਡੇ ਘਰ ਚ ਮਨਾਈ ਗਈ ਸੀ ਵੀ ਤਿੰਨ ਕੁੜੀਆਂ ਹੋ ਗਈਆਂ
ਜੀ ਜੀ। ਸੋ ਇਹ ਆਪਣੇ ਆਪ ਦੇ ਵਿੱਚ ਜੀ ਜੀ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਖੂਬਸੂਰਤ ਸੋਚ ਦਾ ਪ੍ਰਗਟਾਵਾ ਆ ਦਲਜਿੰਦਰ ਜੀ, ਕਿਉਂਕਿ ਆਮ ਤੌਰ ਤੇ ਦੇਖਣ ਦੇ ਵਿੱਚ ਇਹ ਆਉਂਦਾ ਆ ਕਿ ਜਿਹੜੇ ਮਾਪੇ ਆ ਅਸਲ ਦੇ ਵਿੱਚ ਉਹ ਨਹੀਂ ਕਦੇ ਵੀ ਨਿਰਾਸ਼ ਹੁੰਦੇ, ਕਿਉਂਕਿ ਪਰਮਾਤਮਾ ਨੇ ਜਿਹੜੀ ਦਾਤ ਉਹਨਾਂ ਨੂੰ ਬਖਸ਼ੀ ਆ ਉਹਨਾਂ ਦੀ ਤਾਂ ਉਹ ਔਲਾਦ ਆ ਹਨਾ। ਆਮ ਤੌਰ ਤੇ ਕੀ ਹੁੰਦਾ ਕਿ ਜਿਹੜਾ ਸਮਾਜਿਕ ਵਿਵਹਾਰ ਆ ਹਨਾ, ਜਿਹੜਾ ਸਮਾਜ ਦਾ ਪ੍ਰੈਸ਼ਰ ਆ ਜਾਂ ਦਬਦਬਾ ਆ ਉਹਦੇ ਹੇਠ ਕਈ ਵਾਰ ਜਿਹੜਾ ਨਿਰਾਸ਼ਾ ਦਾ ਆਲਮ ਆ ਪਰਿਵਾਰ ਦੇ ਵਿੱਚ ਕਈ ਵਾਰ ਪੈਦਾ ਹੋ ਜਾਂਦਾ ਜੀ।
ਜਦੋਂ ਤੱਕ ਅਸੀਂ ਸਮਾਜ ਚ ਬਾਹਰ ਨੀ ਨਿਕਲਦੇ ਨਾ, ਲੋਕਾਂ ਚ ਬਾਹਰ ਨੀ ਨਿਕਲਦੇ
ਜੀ,
ਜਦੋਂ ਤੱਕ ਤੁਸੀਂ ਕੁਛ ਨਹੀਂ ਕਰ ਸਕਦੇ, ਰੋਟੀ ਤੱਕ ਨੀ ਖਾ ਸਕਦੇ
ਜੀ। ਬਿਲਕੁਲ ਬਿਲਕੁਲ ਸਹੀ। ਸੋ ਦਲਜਿੰਦਰ ਜੀ ਬਹੁਤ ਚੰਗਾ
ਲੱਗਿਆ ਜੀ। ਹਾਂਜੀ, ਹਰ ਤਰ੍ਹਾਂ ਦੇ ਹੁੰਦੇ ਆ ਜੀ
ਜੀ,
ਕੋਈ ਕੁਛ ਕਹਿਣ ਵਾਲਾ ਹੁੰਦਾ, ਜਿੱਦਾਂ ਕੋਈ ਕੁਛ ਕਹਿਣ ਵਾਲਾ ਹੁੰਦਾ ਜੀ, ਹਰ ਜੀ ਕਸੂਣੀ ਜਾਈਏ ਤਾਂ ਫਿਰ ਤੇ ਅਸੀਂ ਨਾ ਘਰੋਂ ਬਾਹਰ ਨਿਕਲ ਸਕਦੇ ਆ
ਜੀ,
ਨਾ ਹੀ ਰੋਟੀ ਖਾ ਸਕਦੇ ਆ ਅਸੀਂ
ਜੀ। ਬਿਲਕੁਲ,
ਬਾਕੀ ਠੀਕ ਹੈ ਜੀ, ਬਹੁਤ ਸੋਹਣਾ ਤੁਹਾਡਾ ਪ੍ਰੋਗਰਾਮ ਚੱਲ ਰਿਹਾ
ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਰੱਖੇ ਆ ਔਰ ਸਾਨੂੰ ਵੀ ਬੜਾ ਚੰਗਾ ਲੱਗਿਆ ਕਿ ਤੁਸੀਂ ਖੁਦ ਉਸ ਚੀਜ਼ ਦੇ ਉੱਤੇ ਅਮਲ ਕਰ ਰਹੇ ਹੋ ਜਿਹੜਾ ਕਿ ਬਹੁਤ ਜ਼ਰੂਰੀ ਵੀ ਹੈ ਅਜੋਕੇ ਸਮੇਂ ਦੇ ਵਿੱਚ। ਸੋ ਅਸੀਂ ਸਮਾਜ ਦੇ ਬਦਲਣ ਦੀ ਗੱਲ ਕਰਦੇ ਹਾਂ ਪਰ ਸਮਾਜ ਦੇ ਬਦਲਣ ਦੇ ਲਈ ਸਾਨੂੰ ਖੁਦ ਨੂੰ ਵੀ ਬਦਲਣਾ ਪੈਣਾ ਔਰ ਤੁਹਾਡੇ ਵਰਗੇ ਜਿਹੜੇ ਨੌਜਵਾਨ ਨੇ ਔਰ ਇਹੋ ਜਿਹੜੇ ਪਰਿਵਾਰ ਨੇ ਜਿਵੇਂ ਕਾਲੂ ਸਾਹਿਬ ਨੇ ਵੀ ਪਹਿਲਾਂ ਗੱਲ ਕੀਤੀ ਹੈ, ਇਨ੍ਹਾਂ ਪਰਿਵਾਰਾਂ ਦੇ ਵਿੱਚ ਆਪਣੇ ਆਪ ਦੀ ਜਿਹੜੀ ਇੱਕ ਮਿਸਾਲ ਪੈਦਾ ਕਰਕੇ ਦੂਜਿਆਂ ਦੇ ਲਈ ਇੱਕ ਸੇਧ ਜਿਹੜੀ ਆ ਉਹ ਦੇਣੀ, ਇਹ ਆਪਣੇ ਆਪ ਦੇ ਵਿੱਚ ਬਹੁਤ ਸਲਾਹਣਯੋਗ ਵਰਤਾਰਾ ਆ। ਅਸੀਂ ਵੀ ਤੁਹਾਡੇ ਇਸ ਵਰਤਾਰੇ ਨੂੰ ਸਲਾਹੁੰਦੇ ਹਾਂ, ਸਲਾਮ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਜੀ। ਸੋ ਦੋਸਤੋ, ਇਹ ਸਨ ਸਾਡੇ ਨਾਲ ਇੱਕ ਕਾਲਰ ਜਿਹੜੇ ਨਿਊਯਾਰਕ ਤੋਂ ਜੁੜੇ ਹੋਏ ਸਨ ਇਸ ਵੇਲੇ ਤੇ ਪ੍ਰੋਗਰਾਮ ਚ। ਹੁਣ ਜਿਹੜਾ ਸਮਾਂ ਉਹ ਬਿਲਕੁਲ ਸਮਾਪਤ ਹੋ ਚੁੱਕਿਆ, ਪ੍ਰੋਗਰਾਮ ਦਾ ਸਮਾਂ ਉਪਰ ਵੀ ਜਾ ਚੁੱਕਿਆ ਤੇ ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ। ਦੋਸਤੋ, ਅੱਜ ਦੇ ਪ੍ਰੋਗਰਾਮ ਚ ਰਹੀਆਂ ਕਮੀਆਂ ਦੇ ਲਈ ਮੈਨੂੰ ਮਾਫ਼ੀ ਦਿਓ ਤੇ ਪ੍ਰੋਗਰਾਮ ਦੀ ਫੀਡਬੈਕ ਜਿਹੜੀ ਉਹ ਜ਼ਰੂਰ ਦਿੰਦੇ ਰਿਹਾ ਕਰੋ। ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਹਫ਼ਤੇ ਪ੍ਰੋਗਰਾਮ ਲੈ ਕੇ ਫੇਰ ਹਾਜ਼ਰ ਹੋਵਾਂਗੀ ਤੁਹਾਡੀ ਖਿਦਮਤ ਚ। ਕੱਲ ਦਾ ਪ੍ਰੋਗਰਾਮ ਸੁਖਪ੍ਰੀਤ ਲੈ ਕੇ ਹਾਜ਼ਰ ਹੋਣਗੇ ਐਡੀਲੇਡ ਤੋਂ। ਸੋ ਅੱਜ ਦੇ ਲਈ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।